ਤੇ ਅਗਲਾ ਸਿਲਸਿਲਾ ਹੈ ਜੀ ਵਿਰਸਾ ਤੇ ਵਿਰਾਸਤ ਦੇ ਇਸ ਲਈ ਇਸ ਸਿਲਸਿਲੇ ਦੇ ਵਿੱਚ ਹਮੇਸ਼ਾ ਵਾਂਗ ਸਾਡਾ ਸਾਥ ਦੇਣ ਦੇ ਲਈ ਸਾਡੇ ਨਾਲ ਜਾਣਕਾਰੀ ਗਿਆਨ ਸਾਂਝਾ ਕਰਨ ਦੇ ਲਈ ਵਿਰਸੇ ਦੇ ਇਤਿਹਾਸ ਦੇ ਬਾਰੇ 'ਚ ਹਾਜ਼ਰ ਹੋ ਚੁੱਕੇ ਨੇ ਫੋਨ ਲਾਈਨ ਦੇ ਜ਼ਰੀਏ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਸੰਦੀਪ ਸਿੰਘ ਜੀ। ਸੋ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ, ਬਹੁਤ ਬਹੁਤ ਸਵਾਗਤ ਕਰਦੇ ਹਾਂ ਗਿਆਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਓਕੇ ਜੀ ਬੇਟਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਤੁਹਾਡੇ ਰਾਹੀਂ ਸਾਰੇ ਸਰੋਤਿਆਂ ਨੂੰ ਪ੍ਰਵਾਨ ਹੋਵੇ ਜੀ।
ਜੀ, ਸੋ ਗਿਆਨੀ ਜੀ, ਤੁਹਾਡਾ ਕੀ ਹਾਲ ਚਾਲ ਹੈ? ਕਿਸ ਤਰ੍ਹਾਂ ਸਿਡਨੀ ਦੇ ਵਿੱਚ ਜਿਹੜਾ ਦੇਨਿਆਂ ਚੜ੍ਹਿਆ ਆ, ਆਲਾ ਦੁਆਲਾ ਜਿਹੜਾ ਭਾਈਚਾਰੇ ਦਾ, ਕੀ ਹਾਲ ਚਾਲ ਹੈ?
ਬੜੀ ਕਿਰਪਾ ਜੀ ਮਹਾਰਾਜ ਦੀ, ਸੰਗਤਾਂ ਗੁਰੂ ਘਰਾਂ ਦੇ ਵਿੱਚ ਰੌਣਕਾਂ ਨੇ, ਛੁੱਟੀ ਦਾ ਦਿਨ ਹੈ ਅੱਜ ਤੇ ਸੂਰਜ ਵੀ ਚੜ੍ਹਿਆ ਸ਼ੁਰੂ ਦੇ ਤੋਂ ਹੀ, ਤੇ ਪਰ ਥੋੜ੍ਹੀ ਜਿਹੀ ਆਪਣਾ ਇੰਨੀ ਧੁੱਪ ਅਜੇ ਤਿੱਖੀ ਨਹੀਂ ਹੋਈ, ਪਰ ਦੱਸਦੇ ਨੇ ਅੱਜ ਬਹੁਤ ਵੱਡਾ ਗਰਮੀ ਹੋਣੀ ਹੈ।
ਦੇਖੋ ਕਿਹੋ ਜਿਹਾ ਹੁੰਦਾ ਹੈ। ਧਿਆਨ ਰੱਖੋ ਆਪਣਾ। ਔਰ ਅੱਜ ਵਿਰਸਾ ਦੇ ਇਤਿਹਾਸ ਦੇ ਵਿੱਚ ਅਸੀਂ ਸ਼੍ਰੀ ਗੁਰੂ ਅੰਗਦ ਸਾਹਿਬ ਦੇ ਜੀਵਨ ਦੇ ਉੱਤੇ ਥੋੜ੍ਹੀ ਜਿਹੀ ਝਾਤ ਜਿਹੜੀ ਆ ਉਸ ਨੂੰ ਮਾਰਨਾ ਚਾਹਾਂਗੇ, ਕਿਉਂਕਿ ਉਹਨਾਂ ਦਾ ਜਿਹੜਾ ਗੁਰਿਆਈ ਦਿਵਸ ਹੈ ਉਹ ਆ ਰਿਹਾ ਦੋ ਦਿਨਾਂ ਬਾਅਦ ਅਤੇ ਇੱਕ ਦਿਨ ਬਾਅਦ ਹੀ ਚੱਲ, ਅਤੇ ਇਸ ਕਰਕੇ ਸਾਨੂੰ ਇਹ ਜ਼ਰੂਰੀ ਹੁੰਦਾ ਕਿ ਜਿਹੜਾ ਵੀ ਇਤਿਹਾਸ ਸਾਡੇ ਐਤਵਾਰ ਵਾਲੇ ਇਸ ਸਿਲਸਿਲੇ ਦੇ ਨੇੜੇ ਤੇੜੇ ਹੁੰਦਾ ਹੈ, ਉਸ ਇਤਿਹਾਸ ਨੂੰ ਜ਼ਰੂਰ ਅਸੀਂ ਵਿਚਾਰੀਏ ਅਤੇ ਸਾਂਝਾ ਕਰੀਏ। ਜੀ ਗਿਆਨੀ ਜੀ।
ਹਾਂਜੀ, ਉਹ ਬੇਟਾ ਜੀ, ਗੁਰੂ ਅੰਗਦ ਸਾਹਿਬ ਜੀ ਮਹਾਰਾਜ, ਵੈਸੇ ਤਾਂ ਗੁਰੂ ਸਾਹਿਬਾਨ ਦੀਆਂ ਇੰਨੀਆਂ ਵਡਿਆਈਆਂ ਕੋਈ ਬੰਦਾ ਬਿਆਨ ਨਹੀਂ ਕਰ ਸਕਦਾ, ਪਰ ਅਸੀਂ ਜਿੰਨਾ ਕੁ ਆਪ ਆਪਣੀ ਬੁੱਧ ਹੈਗੇ ਸੀ, ਬਰਨਤ ਭਿੰਨ ਭਿੰਨ ਤੁਹਾਡੇ ਸੀ, ਤੇ ਆਪਣੇ ਸਰੋਤਿਆਂ ਦੇ ਲਾਭ ਹੇਠ ਨਾ, ਕਿਉਂਕਿ ਆਪਾਂ ਜਦੋਂ ਜ਼ਬਾਨੀ ਗੱਲ ਕਰਦੇ ਹਾਂ ਤੇ ਉਹਦੇ ਨਾਲ ਕੋਈ ਗੱਲ ਜ਼ਰੂਰੀ ਰਹਿ ਜਾਂਦੀ ਹੈ, ਗੈਰ ਜ਼ਰੂਰੀ ਦੇ ਉੱਤੇ ਜ਼ਿਆਦਾ ਜ਼ੋਰ ਲੱਗ ਜਾਂਦਾ ਹੈ, ਤੇ ਮੈਂ ਇਹ ਸਮਝਦਾ ਹਾਂ ਵੀ ਮੇਰੀ ਨਾ ਪਹਿਲੀ ਕਿਤਾਬ ਦੀ 6ਵੀਂ ਐਡੀਸ਼ਨ ਸੱਚੇ ਦਾ ਸੱਚਾ ਢੋਆ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਬਾਰੇ ਇੱਕ ਬਹੁਤ ਛੋਟਾ ਜਿਹਾ ਸੰਖੇਪ ਲੇਖ ਲਿਖਿਆ ਹੈ, ਮੈਂ ਸਰੋਤਿਆਂ ਨੂੰ ਉਹੀ ਪੜ੍ਹ ਕੇ ਸੁਣਾਉਣਾ, ਉਸ ਤੋਂ ਬਾਅਦ ਫਿਰ ਆਪਾਂ ਵਿਚਾਰ ਕਰ ਲਵਾਂਗੇ। ਤੇ ਇਹਦਾ ਸਿਰਲੇਖ ਹੈ, ਗੁਰ ਅੰਗਦ ਦੀ ਦੋਹੀ ਫਿਰੀ। ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਗਟ ਹੋਏ ਪਿਤਾ ਫੇਰੂਮਲ ਜੀ ਦੇ ਘਰ 31 ਮਾਰਚ 1504 ਨੂੰ ਪਿੰਡ ਨਾਂਗੇ ਦੀ ਸ਼੍ਰਾਮ ਮੁਕਤਸਰ ਸਾਹਿਬ ਦੇ ਨੇੜੇ ਪ੍ਰਗਟ ਹੋਏ ਜੀ। ਸਤਿਗੁਰੂ ਨਾਨਕ ਦੇਵ ਜੀ ਵੱਲੋਂ ਗੁਰਗੱਦੀ ਦੀ ਬਖਸ਼ਿਸ਼ ਹੋਣ ਤੋਂ ਪਹਿਲਾਂ ਆਪ ਜੀ ਦਾ ਨਾਂ ਭਾਈ ਲੈਣਾ ਸੀ, ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ ਦੀ ਗੁਰਬਾਣੀ ਦੀ ਗਵਾਹੀ ਅਨੁਸਾਰ ਆਪ ਜੀ ਦੇ ਪਿਤਾ ਜੀ ਨੇ ਮੱਤੇ ਦੀ ਸਰਾਂ ਪਿੰਡ ਦੀ ਹਮਲਾਵਰਾਂ ਦੇ ਹੱਥੋਂ ਤਬਾਹੀ ਹੋ ਜਾਣ ਤੇ ਪਿੰਡ ਖਡੂਰ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੁਣ ਸ਼ਾਇਦ ਤਰਨ ਤਾਰਨ ਹੋਵੇ ਵਿਖੇ ਆ ਕੇ ਰਿਹਾਇਸ਼ ਰੱਖ ਲਈ। ਖਡੂਰ ਸਾਹਿਬ ਵਿੱਚ ਆਪਣੇ ਪਿਤਾ ਜੀ ਦੇ ਨਾਲ ਹੀ ਆਪ ਜੀ ਦੁਕਾਨਦਾਰੀ ਦੀ ਕਿਰਤ ਕਰਦੇ ਸਨ। ਯਾਦ ਰਵੇ ਕਿ ਪਿੰਡ ਦਾ ਨਾਂ ਖਡੂਰ ਹੈ, ਪਰ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਜਿੱਥੇ ਜਿੱਥੇ ਚਰਨ ਪਏ ਨੇ ਉਹਦੇ ਨਾਲ ਆਪਾਂ ਸਤਿਕਾਰ ਸਾਹਿਬ ਲਾ ਦਿੰਦੇ ਹਾਂ। ਸੋ ਖਡੂਰ ਸਾਹਿਬ ਦੇ ਵਿੱਚ 8 ਪਾਤਸ਼ਾਹੀਆਂ ਦੇ ਚਰਨ ਪਏ ਨੇ, ਫਿਰ ਅੱਗੇ ਵਿਚਾਰ ਆਪਾਂ ਫਿਰ ਕਰਾਂਗੇ। ਆਪ ਜੀ ਦੇ ਪਿਤਾ ਜੀ ਦੇਵੀ ਭਗਤ ਸਨ, ਇਹ ਹਰ ਸਾਲ ਸ਼ਰਧਾਲੂਆਂ ਦੇ ਸੰਗ ਨੂੰ ਲੈ ਕੇ ਵੈਸ਼ਨੋ ਦੇਵੀ ਦੀ ਯਾਤਰਾ ਤੇ ਜਾਇਆ ਕਰਦੇ ਸਨ। ਪਿਤਾ ਜੀ ਦੇ ਅਕਾਲ ਚਲਾਣੇ ਉਪਰੰਤ ਪਰਿਵਾਰਕ ਕਾਰੋਬਾਰ ਦੇ ਨਾਲ ਨਾਲ ਸੰਗ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਵੀ ਆਪ ਜੀ ਨੇ ਨਿਭਾਉਣੀ ਸ਼ੁਰੂ ਕਰਤੀ। ਭਾਈ ਲਹਿਣਾ ਜੀ ਦੇ ਪਿੰਡ ਆਪਣੇ ਪਿੰਡ ਦੇ ਇੱਕ ਸਿੱਖ ਭਾਈ ਜੋਤ ਜੀ ਪਾਸੋਂ ਆਪ ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਸਰਵਣ ਕਰਕੇ ਗੁਰੂ ਜੀ ਦੀ ਮਹਾਨਤਾ ਤੋਂ ਜਾਣੂ ਹੋ ਚੁੱਕੇ ਸਨ, ਕਿਉਂਕਿ ਪ੍ਰਗਟ ਭਈ ਸਗਲੇ ਜੁਗੇ ਅੰਤਰ ਗੁਰੂ ਨਾਨਕ ਦੀ ਵਡਿਆਈ। ਇੱਕ ਵਾਰੀ ਵੈਸ਼ਨੋ ਦੇਵੀ ਦੇ ਮੰਦਰ ਦੀ ਯਾਤਰਾ ਤੇ ਜਾਣ ਸਮੇਂ ਕਰਤਾਰਪੁਰ ਨੇੜਿਓਂ ਲੰਘ ਰਹੇ ਸਨ ਕਿ ਦਿਲ ਅੰਦਰ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਕਿਆ ਪੈਦਾ ਹੋਈ। ਘੋੜੀ ਤੇ ਸਵਾਰ ਹੋ ਕੇ ਜਦ ਧਰਮਸ਼ਾਲਾ ਦੇ ਬਾਹਰ ਪੁੱਜੇ ਤਾਂ ਸਤਿਗੁਰੂ ਜੀ ਖੁਦ ਹੀ ਅੱਗੇ ਖਲੋਤੇ ਹੋਏ ਸਨ। ਭਾਈ ਲਹਿਣਾ ਜੀ ਦੇ ਪੁੱਛਣ ਤੇ ਕਿ ਉਹਨਾਂ ਨੇ ਨਾਨਕ ਨਿਰੰਕਾਰੀ ਦੇ ਦਰਸ਼ਨ ਕਰਨੇ ਹਨ, ਸਤਿਗੁਰੂ ਜੀ ਆਪਣੇ ਪਿੱਛੇ ਆਉਣ ਲਈ ਆ ਕੇ ਆਪ ਅੱਗੇ ਲੱਗ ਕੇ ਤੁਰ ਪਏ। ਭਾਈ ਲਹਿਣਾ ਜੀ ਦੇ ਘੋੜੀ ਕਿਲੇ ਤੇ ਬੰਨਦਿਆਂ ਕਰਦਿਆਂ ਸਤਿਗੁਰੂ ਜੀ ਆਪ ਧਰਮਸ਼ਾਲਾ ਦੇ ਅੰਦਰ ਜਾ ਕੇ ਆਪਣੇ ਸਥਾਨ ਤੇ ਸੱਜ ਗਏ। ਅੰਦਰ ਪ੍ਰਵੇਸ਼ ਕਰਨ ਤੇ ਜਦੋਂ ਭਾਈ ਲਹਿਣਾ ਜੀ ਨੂੰ ਦਰਸ਼ਨ ਹੋਏ ਤਾਂ ਪ੍ਰਭਾਵਿਤ ਹੋਣ ਦੇ ਨਾਲ ਨਾਲ ਭਾਈ ਲਹਿਣਾ ਜੀ ਨੂੰ ਇਸ ਗੱਲ ਦਾ ਅਫਸੋਸ ਵੀ ਹੋਇਆ ਕਿ ਉਹਨਾਂ ਕੋਲੋਂ ਸਤਿਗੁਰੂ ਜੀ ਦਾ ਸਤਿਕਾਰ ਨਹੀਂ ਹੋਇਆ, ਕਿਉਂ ਉਹ ਖੁਦ ਘੋੜੀ ਤੇ ਸਵਾਰ ਰਹੇ ਜਦੋਂ ਕਿ ਸਤਿਗੁਰੂ ਜੀ ਉਹਨਾਂ ਦੇ ਅੱਗੇ ਅੱਗੇ ਪੈਦਲ ਤੁਰ ਰਹੇ ਸਨ। ਤਕਰੀਬਨ 7 ਸਾਲ ਦਾ ਸਮਾਂ ਸਤਿਗੁਰੂ ਜੀ ਦੇ ਦਰਬਾਰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਰਹਿ ਕੇ ਗਾਖੜੀ ਸੇਵਾ ਕਰਨ ਉਪਰੰਤ ਸੰਤਨ ਸੰਗ ਕਬੀਰਾ ਪਿਗਰਿਓ ਦੋ ਕਬੀਰ ਰਾਮੈ ਹੋਏ ਨਿਗਰਿਓ ਦੇ ਮਾਂ ਬਾਪ ਅਨੁਸਾਰ ਗੁਰੂ ਜੀ ਦੇ ਦਰਬਾਰ ਵਿੱਚ ਹੀ ਬਰਾਬਰ ਹੀ ਪਹੁੰਚ ਗਏ, ਜਿੱਥੇ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਨੇ ਸਤਿਗੁਰੂ ਜੀ ਨੂੰ ਕੇਵਲ ਸੰਸਾਰਿਕ ਪਿਤਾ ਹੀ ਸਮਝਿਆ, ਉੱਥੇ ਭਾਈ ਲਹਿਣਾ ਜੀ ਨੇ ਗੁਰੂ ਜੀ ਨੂੰ ਸਾਕਸ਼ਾਤ ਨਿਰੰਕਾਰ ਦਾ ਰੂਪ ਜਾਣ ਕੇ ਸੇਵਾ ਕੀਤੀ। ਹੁਕਮ ਅਨੇ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਤੇ ਉਪਦੇਸ਼ ਅਨੁਸਾਰ ਹੁਕਮ ਦੇ ਅੰਦਰ ਵਿਚਰਦਿਆਂ ਹੋਇਆ ਗੁਰੂ ਜੀ ਦੀ ਮੁਕੰਮਲ ਖੁਸ਼ੀ ਦੇ ਪਾਤਰ ਬਣ ਗਏ ਤੇ ਹਾਲਾਤ ਇਹ ਹੋ ਗਈ, ਪੁੱਤਰੀ ਕੌਲ ਨਾ ਪਾ ਲਿਓ ਕਰ ਪੀਰੋਂ ਕੰਨ ਮਰੱਟੀ ਹੈ। ਇਸ ਗੱਲ ਦੀ ਗਵਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਾਨੂੰ ਮਿਲਦੀ ਹੈ ਕਿ ਜਦੋਂ ਸਾਹਿਬਜ਼ਾਦੇ ਹੁਕਮ ਨਹੀਂ ਸਨ ਮੰਨਦੇ ਤਾਂ ਭਾਈ ਲਹਿਣਾ ਜੀ ਹਰ ਸਮੇਂ ਹੁਕਮ ਮੰਨਣ ਲਈ ਤਤਪਰ ਰਹਿੰਦੇ ਸਨ। ਇਸ ਪ੍ਰਕਾਰ ਦੀਆਂ ਸਿੱਖ ਇਤਿਹਾਸ ਵਿੱਚ ਕਈ ਸਾਖੀਆਂ ਆਉਂਦੀਆਂ ਹਨ, ਜਿਵੇਂ ਕਿ ਰਾਜ ਸਮੇਂ ਧਰਮਸ਼ਾਲਾ ਦੀ ਕੰਧ ਉਸਾਰਨ ਲਈ ਹੁਕਮ ਹੋਣ ਤੇ ਬਾਕੀ ਸਿੱਖਾਂ ਤੇ ਸਾਹਿਬਜ਼ਾਦਿਆਂ ਦੇ ਟਾਲਾ ਕਰ ਜਾਣ ਤੇ ਆਪ ਜੀ ਨੇ ਉਸੇ ਸਮੇਂ ਉਸਾਰੀ ਵਿੱਚ ਜੁਟ ਜਾਣਾ, ਗੰਦੇ ਚਲੇ ਵਿੱਚੋਂ ਕੌਲਾ ਕੱਢਣਾ, ਕਿੱਕਰ ਤੋਂ ਹਲੂਣੇ ਨਾਲ ਮਠਿਆਈ ਝਾੜਨੀ, ਰਾਤ ਨੂੰ ਬਸਤਰ ਸਾਫ਼ ਕਰਨ ਲਈ ਦਰਿਆ ਤੇ ਚਲੇ ਜਾਣਾ ਆਦਿ ਸੰਕੇਤ ਹਨ ਇਸ ਗੱਲ ਦੇ ਕਿ ਆਪ ਜੀ ਨੇ ਮੁਕੰਮਲ ਤੌਰ ਤੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਅਨਿਆ ਪਾਈਆ ਵਾਲੇ ਉਪਦੇਸ਼ ਉੱਪਰ ਪੂਰੀ ਤਰ੍ਹਾਂ ਅਮਲ ਕੀਤਾ। ਅੰਤ ਸਮੇਂ ਮੁਰਦਾ ਖਾਣ ਦਾ ਹੁਕਮ ਹੋਣ ਤੇ ਵੀ ਅਡੋਲ ਰਹੇ ਜਦੋਂ ਕਿ ਬਾਕੀ ਦੇ ਮੁਖੀ ਸਿੱਖ ਵੀ ਡੋਲ ਗਏ ਸਨ। ਸਾਹਿਬਜ਼ਾਦੇ ਤਾਂ ਗੁਰੂ ਜੀ ਨੂੰ ਵਿਰਧ ਹੋਣ ਕਰਕੇ ਕਿਸਮ ਦਾ ਝੱਲਾ ਜਿਹਾ ਹੋ ਗਿਆ ਹੀ ਸਮਝਦੇ ਸਨ, ਪਰ ਭਾਈ ਲਹਿਣਾ ਜੀ ਵਾਸਤੇ ਉਹ ਪ੍ਰਤੱਖ ਨਿਰੰਕਾਰ ਸਨ। ਅਖੀਰ ਹਰ ਤਰ੍ਹਾਂ ਦੀ ਪਰਖ ਪਿੱਛੋਂ ਜਾਂ ਸੁੱਧ ਉਸ ਲਹਿਣਾ ਟੇਕਿਓਨ ਗੁਰੂ ਜੀ ਨੇ ਲਹਿਣਾ ਜੀ ਨੂੰ ਆਪਣਾ ਅਧਿਆਤਮਕ ਪੁੱਤਰ ਅਧਿਕਾਰੀ ਥਾਪ ਦਿੱਤਾ। ਗੁਰੂ ਜੀ ਦਾ ਹੁਕਮ ਮੰਨ ਕੇ ਬੈਠ ਖਜੂਰੇ ਬੈਠ ਖਡੂਰੇ ਜੋਤ ਜਗਾਈ ਅਨੁਸਾਰ ਆਪਣੇ ਪਿੰਡ ਖਡੂਰ ਸਾਹਿਬ ਵਿਖੇ ਆ ਕੇ ਗੁਰੂ ਨਾਨਕ ਜੀ ਦੇ ਮਿਸ਼ਨ ਨੂੰ ਅੱਗੇ ਤੋਰਿਆ। ਲੰਗਰ ਦੀ ਮਰਿਆਦਾ ਨੂੰ ਆਪ ਜੀ ਨੇ ਹੋਰ ਅਗੇਰੇ ਵਧਾਇਆ। ਲੰਗਰ ਦੀ ਮੁੱਖ ਤੌਰ ਤੇ ਸੇਵਾ ਆਪ ਜੀ ਦੇ ਮਹਿਲ ਮਾਤਾ ਟੀਵੀ ਜੀ ਦੀ ਅਗਵਾਈ ਵਿੱਚ ਹੀ ਹੋਇਆ ਕਰਦੀ ਸੀ। ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਕਿਹਾਲੀ ਵਾਲੀ ਤੁਕ ਸਾਨੂੰ ਦੱਸਦੀ ਹੈ ਕਿ ਉਸ ਸਮੇਂ ਕਿੰਨਾ ਉੱਚ ਪਾਏ ਦਾ ਲੰਗਰ ਮਾਤਾ ਖੀਵੀ ਜੀ ਦੀ ਸੁਚੱਜੀ ਅਗਵਾਈ ਹੇਠ ਸੰਗਤਾਂ ਨੂੰ ਪ੍ਰਾਪਤ ਹੁੰਦਾ ਸੀ। ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆਦ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਚਾਰ ਨੂੰ ਹੋਰ ਅੱਗੇ ਵਧਾਇਆ ਤੇ ਉਹਨਾਂ ਦੇ ਉਦਾਸੀ ਮਤ ਦੇ ਧਾਰਨੀ ਹੋ ਚੁੱਕੇ ਸਾਹਿਬਜ਼ਾਦਾ ਸ੍ਰੀ ਚੰਦ ਦੇ ਵਿਚਾਰਾਂ ਤੋਂ ਵੀ ਗੁਰਸਿੱਖੀ ਦਾ ਨਵੇਕਲਾ ਵਿਚਾਰ ਪ੍ਰਚਾਰ ਕੀਤਾ, ਗੁਰਮੁਖ ਗਾਡੀ ਰਾਹ ਉੱਪਰ ਚੱਲਣ ਲਈ ਸਹੀ ਸੇਧ ਬਖਸ਼ੀ। ਭਾਵੇਂ ਕਿ ਗੁਰੂ ਨਾਨਕ ਜੀ ਨਾਲ ਕਈ ਵਾਰ ਬਹਿਸਾਂ ਕਰਕੇ ਤਨ ਪਾਟੇ ਜੋਗੀ ਮੂੰਹ ਦੀ ਖਾ ਚੁੱਕੇ ਸਨ, ਪਰ ਉਹ ਫਿਰ ਵੀ ਲੋਕਾਈ ਨੂੰ ਆਪਣੇ ਅੰਗ ਮੰਗ ਖਾਣੇ ਪੰਥ ਵਾਸਤੇ ਪ੍ਰੇਰਿਤ ਕਰਨ ਤੋਂ ਨਹੀਂ ਸਨ ਹਟੇ ਤੇ ਗੁਰੂ ਜੀ ਦੇ ਮਿਸ਼ਨ ਨੂੰ ਆਪਣੇ ਰਸਤੇ ਵਿੱਚ ਸਭ ਤੋਂ ਵੱਡੀ ਰੁਕਾਵਟ ਸਮਝਦੇ ਹੋਏ ਗੁਰੂ ਘਰ ਦਾ ਵਿਰੋਧ ਹੀ ਕਰਦੇ ਰਹੇ। ਉਹਨਾਂ ਦੇ ਸਿੱਖੀ ਤੋਂ ਉਲਟ ਪ੍ਰਚਾਰ ਤੋਂ ਵੀ ਗੁਰੂ ਜੀ ਦੀ ਸਿੱਖੀ ਰੂਪੀ ਫਲਵਾੜੀ ਨੂੰ ਗੁਰੂ ਅੰਗਦ ਜੀ ਨੇ ਬਚਾਇਆ ਵੀ ਤੇ ਇਸ ਨੂੰ ਅੱਗੇ ਵਧਾਇਆ ਵੀ। ਸਿੱਖ ਬੱਚਿਆਂ ਨੂੰ ਵਿਦਿਆ ਦੇ ਨਾਲ ਨਾਲ ਸਰੀਰਕ ਪੱਖੋਂ ਵੀ ਤੰਦਰੁਸਤ ਰੱਖਣ ਵਾਸਤੇ ਗੁਰੂ ਜੀ ਉਹਨਾਂ ਦੀਆਂ ਖੇਡਾਂ ਵਿੱਚ ਦਿਲਚਸਪੀ ਖੁਦ ਲਿਆ ਕਰਦੇ ਸਨ। ਇਸ ਗੱਲ ਦੀ ਯਾਦ ਖਡੂਰ ਸਾਹਿਬ ਵਿਖੇ ਸੁਸ਼ੋਭਿਤ ਗੁਰਦੁਆਰਾ ਮੱਲ ਅਖਾੜਾ ਸਾਹਿਬ ਸਾਨੂੰ ਦਿਵਾ ਰਿਹਾ ਹੈ। ਗੁਰੂ ਅੰਗਦ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਅਤੇ ਸਾਖੀਆਂ ਦੀ ਸੰਭਾਲ ਗੁਰਮੁਖੀ ਅੱਖਰਾਂ ਵਿੱਚ ਲਿਖਵਾ ਕੇ ਸੰਭਾਲੀ। ਮੌਜੂਦਾ ਸਰੂਪ ਵਾਲੀ ਪੰਜਾਬੀ ਲਿਪੀ ਦੀ ਸੁਧਾਈ ਤੇ ਤਰਤੀਬ ਆਪ ਜੀ ਨੇ ਕਾਇਮ ਕਰਕੇ ਇਸ ਦਾ ਪ੍ਰਚਾਰ ਕੀਤਾ। ਗੁਰਮੁਖੀ ਲਿਪੀ ਜੋ ਕਿ ਪੰਜਾਬੀ ਭਾਸ਼ਾ ਨੂੰ ਲਿਖਣ ਵਾਸਤੇ ਸਭ ਤੋਂ ਢੁਕਵੀਂ ਸੀ ਤੇ ਹੈ, ਦਾ ਪ੍ਰਚਾਰ ਤੇ ਪ੍ਰਸਾਰ ਆਪ ਜੀ ਨੇ ਕੀਤਾ। ਇਸ ਤੋਂ ਕੋਈ ਸ਼ਰਧਾਵਾਨ ਇਤਿਹਾਸਕਾਰ ਇਹ ਭੁਲੇਖਾ ਵੀ ਖਾ ਗਏ ਕਿ ਗੁਰਮੁਖੀ ਅੱਖਰ ਗੁਰੂ ਅੰਗਦ ਦੇਵ ਜੀ ਨੇ ਬਣਾਏ ਹਨ, ਜੋ ਕਿ ਸਹੀ ਨਹੀਂ। ਇਸ ਦੀ ਗਵਾਹੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਮਿਲਦੀ ਹੈ। ਹਾਂ ਗੁਰੂ ਜੀ ਨੇ ਇਹਨਾਂ ਦਾ ਸੁਧਾਰ
ਹੈਲੋ ਹੈਲੋ ਗਿਆਨੀ ਜੀ ਤੁਸੀਂ ਸੁਣ ਪਾ ਰਹੇ ਹੋ ਮੇਰੀ ਆਵਾਜ਼ ਹੈਲੋ ਹੈਲੋ ਗਿਆਨੀ ਜੀ ਤੁਸੀਂ ਆਵਾਜ਼ ਸੁਣ ਪਾ ਰਹੇ ਹੋ ਮੇਰੀ
ਪਾਲਣਾ ਕਰਦੇ ਹੋਏ
ਇਸ
ਤਰ੍ਹਾਂ ਗੁਰੂ ਨਾਨਕ ਜੀ ਦੀ ਗੁਰਗੱਦੀ ਉੱਪਰ 12 ਸਾਲ 9 ਮਹੀਨੇ 17 ਦਿਨ ਬਿਰਾਜ ਕੇ ਦੁਨੀਆਂ ਦੀ ਸਰਬਪੱਖੀ ਭਲਾਈ ਦੇ ਯੋਗ ਉਪਰਾਲੇ ਗੁਰੂ ਨਾਨਕ ਜੀ ਦੀ ਸਿੱਖਿਆ ਅਨੁਸਾਰ ਕਰਦੇ ਹੋਏ 47 ਸਾਲ 11 ਮਹੀਨੇ 29 ਦਿਨ ਇਸ ਦੁਨੀ ਸੁਹਾਵਾ ਬਾਗ ਦੀ ਪਾਲਣਾ ਕਰਦੇ ਹੋਏ ਆਪਣੀ ਥਾਂ ਭਾਈ ਅਮਰਦਾਸ ਜੀ ਨੂੰ ਗੁਰੂ ਸਥਾਪਨ ਕਰਨ ਉਪਰੰਤ 29 ਮਾਰਚ 1552 ਵਾਲੇ ਦਿਨ ਜੋਤੀ ਜੋਤ ਸਮਾ ਗਏ। ਭਾਈ ਸੱਤੇ ਤੇ ਬਲਵੰਡ ਰਾਏ ਨੇ ਤਾਂ ਹੀ ਆਖਿਆ ਹੈ, ਗੁਰ ਅੰਗਦ ਦੀ ਦੋਹੀ ਫਿਰੀ ਸੱਚ ਕਰਤੈ ਬੰਦ ਬਹਾਲੀ, ਨਾਨਕ ਆਇਆ ਪਲਟ ਕਰ ਬਲ ਤਖ਼ਤ ਬੈਠਾ ਸਹਿ ਡਾਲੀ। ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰਬਾਰ ਵਿਚ ਭਰ ਜਵਾਨੀ ਦੇ ਅੰਦਰ 28 ਸਾਲ ਦੀ ਉਮਰ ਦੇ ਵਿਚ ਭਾਈ ਲਹਿਣਾ ਜੀ ਪਹੁੰਚੇ ਸਨ ਤੇ 7 ਸਾਲ ਉਹਨਾਂ ਨੇ ਸੇਵਾ ਕੀਤੀ ਤੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਉਹਨਾਂ ਦੀ ਅਧਿਆਤਮਕ ਪਾਤਸ਼ਾਹੀ ਦੇ ਵਾਰਸ ਬਣੇ ਤੇ ਲਹਿਣਾ ਜੀ ਤੋਂ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਰੂਪ ਵਿਚ ਪ੍ਰਗਟ ਹੋਏ ਤੇ ਸਤਿਗੁਰੂ ਜੀ ਨੇ ਆਪਣੇ ਸਾਹਿਬਜ਼ਾਦਿਆਂ ਸ਼ਾਇਦ ਭਵਿੱਖ ਵਿਚ ਈਰਖਾ ਕਰਨਗੇ ਹੁਕਮ ਦਿੱਤਾ ਕਿ ਤੁਸੀਂ ਕਰਤਾਰਪੁਰ ਨੂੰ ਤਿਆਗ ਕੇ ਆਪਣੇ ਨਗਰ ਖਡੂਰ ਵਿਚ ਜਾ ਕੇ ਉੱਥੇ ਅੱਗੇ ਗੁਰੂ ਪਰਮਾਤਮਾ ਦੀ ਯਾਦ ਜੋ ਹੈ ਉਸਦੇ ਵਿਚ ਸਮਾਂ ਬਿਤਾਓ ਤੇ ਇਸ ਪ੍ਰਚਾਰ ਨੂੰ ਇਸ ਉਪਦੇਸ਼ ਨੂੰ ਅੱਗੇ ਪ੍ਰਸਾਰੋ। ਜੋ ਸਤਿਗੁਰੂ ਸੱਚੇ ਪਾਤਸ਼ਾਹ ਤੇ ਭਰ ਜਵਾਨੀ ਵਿਚ ਕਿਉਂਕਿ ਉਹ ਕਰਤਾਰਪੁਰ ਦੇ ਵਿਚ ਤੇ ਬੱਚੇ ਰਹਿ ਗਏ ਤੇ ਉਸ ਕਰਤਾਰਪੁਰ ਸਮਾਂ ਆਇਆ ਰਾਵੀ ਦੇ ਹੜ ਦੇ ਨਾਲ ਰੁੜ ਗਿਆ, ਉਥੋਂ ਕੁਝ ਮਿੱਟੀ ਲਿਆ ਕੇ ਤੇ ਹੜ ਰਾਵੀ ਕਿਨਾਰੇ ਖੱਬੇ ਪਾਸੇ ਤੇ ਅੰਮ੍ਰਿਤਸਰ ਵਾਲੇ ਪਾਸ ਬਟਾਲੇ ਵਾਲੇ ਪਾਸੇ ਨੂੰ ਉਹ ਮਿੱਟੀ ਜ਼ਮੀਨ ਦੇ ਉੱਪਰ ਵਿਛਾ ਕੇ ਬਾਬਾ ਸ੍ਰੀ ਚੰਦ ਜੀ ਨੇ ਡੇਰਾ ਬਾਬਾ ਨਾਨਕ ਨਾਂ ਦਾ ਜਿਹੜਾ ਅੱਜ ਕਸਬਾ ਮੌਜੂਦ ਹੈ ਤੁਸੀਂ ਬੰਨ ਦੇ ਨੇੜੇ ਰਾਵੀ ਦਰਿਆ ਦੇ ਕਿਨਾਰੇ ਤੇ ਪਰਲੇ ਪਾਸੇ ਕਰਤਾਰਪੁਰ ਹੁੰਦਾ ਸੀ ਤੇ ਉਰਲੇ ਪਾਸੇ ਡੇਰਾ ਬਾਬਾ ਨਾਨਕ ਤੇ ਕੋਈ ਵੀ ਆਪਾਂ ਹੋਰ ਵਿਚਾਰ ਜਿਹੜੀ ਹੈ ਉਹ ਦੱਸੋ ਹੁਕਮ ਕਰੋ, ਕੋਈ ਵੀ ਸਵਾਲ ਜਿਹੜਾ ਆਪਾਂ ਉਹਦਾ ਵਿਚਾਰ ਕਰੀਏ।
ਬਸ ਵਿਚਾਰ ਦੇ ਲਈ ਸਵਾਲ ਤਾਂ ਗਿਆਨੀ ਜੀ ਕੋਈ ਨਹੀਂ ਕਿਉਂਕਿ ਗਿਆਨ ਜਿਹੜਾ ਆ ਉਹ ਅਸੀਂ ਤੁਹਾਡੇ ਤੋਂ ਹੀ ਹਮੇਸ਼ਾ ਹਾਸਲ ਕਰਦੇ ਹਾਂ ਤੇ ਬਾਕੀ ਜਦੋਂ ਅਸੀਂ ਕਿਸੇ ਵੀ ਗੁਰੂ ਸਾਹਿਬਾਨ ਦੇ ਜੀਵਨ ਦੇ ਬਾਰੇ 'ਚ ਗੱਲ ਕਰਦੇ ਹਾਂ ਜਾਂ ਹੈ ਨਾ ਉਹਨਾਂ ਦੇ ਜਿਹੜੇ ਉਹ ਗੁਣ ਨੇ ਜਿਵੇਂ ਤੁਸੀਂ ਪਹਿਲਾਂ ਹੀ ਕਿਹਾ ਸੀਗਾ ਕਿ ਉਹਨਾਂ ਦੇ ਗੁਣਾਂ ਦਾ ਜਿਹੜਾ ਵਿਖਿਆਨ ਕਰਨਾ ਸਾਡੀ ਔਕਾਤ ਹੀ ਨਹੀਂ ਹੈ, ਪਰ ਉਹਨਾਂ ਦੇ ਜੀਵਨ ਦੇ ਵਿੱਚ ਜਿਹੜੀ ਨਿਰਮਾਣਤਾ ਜਿਹੜੀ ਨਿਮਰਤਾ ਹੈ ਨਾ ਜਿਹੜੀ ਸਹਿਜਤਾ ਹੈ ਨਾ ਉਹ ਸਾਰੇ ਜਿਹੜੇ ਗੁਣ ਆ ਉਹ ਜ਼ਰੂਰ ਕਿਤੇ ਨਾ ਕਿਤੇ ਅੱਜ ਸਾਨੂੰ ਅਪਣਾਉਣ ਦੀ ਲੋੜ ਹੈ। ਵੈਸੇ ਤਾਂ ਇੱਕ ਸਿੱਖ ਹੋਣ ਦੇ ਨਾਤੇ ਸਾਨੂੰ ਹਮੇਸ਼ਾ ਹੀ ਸਿੱਖਦੇ ਰਹਿਣ ਦੀ ਲੋੜ ਹੈ, ਅਸੀਂ ਅਕਸਰ ਗੱਲ ਵੀ ਕਰਦੇ ਰਹਿੰਦੇ ਹਾਂ ਔਰ ਬਹੁਤ ਵਾਰ ਅਸੀਂ ਗੱਲਾਂ ਕਰਕੇ ਛੱਡ ਦਿੰਦੇ ਹਾਂ ਹੈ ਨਾ। ਸੋ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਵੀ ਅਸੀਂ ਇਹੋ ਜਿਹਾ ਕੋਈ ਵੀ ਇਤਿਹਾਸ ਸਾਂਝਾ ਕਰਦੇ ਹਾਂ ਤਾਂ ਇਹ ਬਹੁਤ ਵੱਡੀ ਲੋੜ ਹੁੰਦੀ ਹੈ ਕਿ ਅਸੀਂ ਸਿਰਫ ਇਤਿਹਾਸ ਸਾਂਝਾ ਕਰਨ ਦਾ ਜਿਹੜਾ ਮਨੋਰਥ ਸਾਡਾ ਇਹੀ ਨਹੀਂ ਹੁੰਦਾ ਕਿ ਅਸੀਂ ਸਿਰਫ ਉਸਦਾ ਗਿਆਨ ਜਿਹੜਾ ਆ ਉਹੀ ਵੰਡ ਰਹੇ ਹਾਂ ਜਾਂ ਉਹ ਸਾਂਝਾ ਕਰ ਰਹੇ ਹਾਂ, ਪਰ ਉੱਥੇ ਕਿਤੇ ਨਾ ਕਿਤੇ ਇੱਕ ਜਿਹੜਾ ਸਾਡਾ ਇੱਕ ਫਰਜ਼ ਵੀ ਬਣ ਜਾਂਦਾ ਆ ਕਿ ਗੁਰੂ ਸਾਹਿਬਾਨ ਦੇ ਜੀਵਨ ਤੋਂ ਅਸੀਂ ਕੁਛ ਨਾ ਕੁਛ ਸਿੱਖ ਕੇ ਫਿਰ ਅੱਗੇ ਵਧੀਏ ਹੈ ਨਾ। ਤੇ ਜਿਹੜੀ ਨਿਰਮਾਣਤਾ ਜਿਹੜੀ ਨਿਮਰਤਾ ਜਿਹੜੀ ਸਹਿਜਤਾ ਜਿਹੜੀ ਸਹਿਣਸ਼ੀਲਤਾ ਹੈ ਨਾ ਜਿਹੜੀ ਗੁਰੂ ਸਾਹਿਬ ਦੇ ਜੀਵਨ ਤੋਂ ਸਾਨੂੰ ਦੇਖਣ ਨੂੰ ਮਿਲਦੀ ਆ, ਮੈਨੂੰ ਲੱਗਦਾ ਕਿ ਅੱਜ ਦੇ ਜਿਹੜੇ ਤੇਜ਼ ਤਰਾਰ ਯੁੱਗ ਦੇ ਵਿੱਚ ਇਹਦੀ ਬਹੁਤ ਲੋੜ ਆ। ਸੋ ਇਸ ਕਰਕੇ ਗੁਰੂ ਸਾਹਿਬਾਨ ਦਾ ਜਿਹੜਾ ਜੀਵਨ ਹੈ ਉਹ ਵਿਚਾਰਿਆ ਜਾਣਾ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਉਹਦੇ ਤੋਂ ਕੋਈ ਨਾ ਕੋਈ ਮਤ ਲੈ ਸਕੀਏ। ਜੀ ਗਿਆਨੀ ਜੀ,
ਉਹ ਇਹ ਆ ਵੀ ਪਰਿਵਾਰਕ ਦੀ ਜਿਹੜੇ ਜੀ ਹੁੰਦੇ ਆ ਨਾ, ਇੱਕ ਪ੍ਰੋਫੈਸਰ ਨੇ ਬੜੀ ਸੋਹਣੀ ਹਾਸੇ ਦੀ ਗੱਲ ਕੀਤੀ, ਡਾਕਟਰ ਰਜਿੰਦਰ ਸਿੰਘ ਜੀ ਇੱਥੇ ਮੈਲਬਰਨ ਹੀ ਰਹਿੰਦੇ ਨੇ, ਉਹਨਾਂ ਨੇ ਬੜਾ ਸੋਹਣਾ ਇੱਕ ਵਾਰੀ ਗੱਲ ਦੋਹਰਾ ਬਣਾ ਕੇ ਸੁਣਾਇਆ ਮੈਨੂੰ। ਭਾਈ ਗੁਰਦਾਸ ਜੀ ਨੇ ਲਿਖਿਆ ਨਾ ਗੁਰੂ ਨਾਨਕ ਸਾਹਿਬ ਬਾਰੇ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਹਾ। ਉਹਨਾਂ ਨੇ ਇਉਂ ਸੁਣਾਇਆ, ਬਾਬੇ ਤਾਰੇ ਚਾਰ ਚੱਕ ਤੇ ਬਾਕੀ ਰਹਿ ਗਏ ਚਾਰ, ਚਾਰ ਰਹਿ ਗਏ, ਉਹ ਕਿਹੜੇ ਰਹਿ ਗਏ? ਸਹੁਰੇ, ਪੇਕੇ, ਨਾਨਕੇ ਅਤੇ ਲੰਗੋਟੀਏ ਯਾਰ। ਕਿਉਂਕਿ ਮਹਾਂਪੁਰਸ਼ਾਂ ਨੂੰ ਇਹੋ ਜਿਹੇ ਆਉਂਦੇ ਨੇ, ਉਹਨਾਂ ਨੂੰ ਨਾ ਤਾਂ ਘਰ ਵਾਲੇ ਦਾਜ ਕੇ ਜਿਹੜੇ ਆ ਉਹ ਪਸੰਦ, ਉਹ ਉਹਨਾਂ ਨੂੰ ਪਾਰ ਆ ਉਹਨਾਂ ਦੀ ਅਸਲੀਅਤ ਨੂੰ ਸਮਝ ਸਕਦੇ ਆ, ਨਾ ਸਹੁਰੇ ਸਮਝ ਸਕਦੇ, ਉਹ ਆਪਣਾ ਨਲਾਇਕ ਬੱਚਾ ਸਮਝਦੇ ਆ। ਕਿਉਂਕਿ ਗੁਰੂ ਨਾਨਕ ਸਾਹਿਬ ਦੀ ਪ੍ਰਤੱਖ ਮਿਸਾਲ ਆ ਸਾਡੇ ਸਾਹਮਣੇ, ਤੇ ਸਹੁਰੇ ਜਿਹੜੇ ਉਹ ਨਲਾਇਕ ਜਵਾਈ ਸਮਝਦੇ ਆ, ਤੇ ਭਾਈ ਜਿਹੜੇ ਆਪਣਾ ਸਹੁਰੇ ਪੇਕੇ ਨਾਨਕੇ, ਤੇ ਨਾਨਕੇ ਵੀ ਕਹਿੰਦੇ ਨੇ ਭਾਈ, ਇਹ ਵੀ ਨਲਾਇਕ ਹੀ ਨਿਕਲੇ ਆ। ਤੇ ਜਿਹੜੇ ਜਿਨ੍ਹਾਂ ਦੇ ਨਾਲ ਚੱਪੜਾਂ ਚ ਖੇਡੇ ਹੁੰਦੇ ਆ, ਨਹਾਏ ਹੁੰਦੇ ਆ, ਡੰਗਰ ਚਾਰੇ ਹੁੰਦੇ ਆ, ਗੱਡੀ ਡੰਡਾ ਖੇਡਿਆ ਹੁੰਦਾ, ਉਹ ਵੀ ਸਮਝਦੇ ਇਹੋ ਜਿਹਾ ਉਹ ਹੀ ਆ ਬੁੱਧੂ ਹੈ। ਸੋ ਇਸ ਲਈ ਉਹ ਰਹਿ ਜਾਂਦੇ। ਇਹ ਵੀ ਕਿਸੇ ਨੇ ਬੜੀ ਸੋਹਣੀ ਮਿਸਾਲ ਧਾਰਮਿਕ ਵਿਅਕਤੀ ਨੇ ਦਿੱਤੀ ਹੈ, ਭਈ ਗਊ ਦੇ ਦੁੱਧ ਦੀ ਸਾਰ ਵੱਛੇ ਨੂੰ ਹੁੰਦੀ ਹੈ, ਪਰ ਉਹਦੇ ਹਵਾਨੇ ਦੇ ਨਾਲ ਚੰਬੜੇ ਹੋਏ ਜਿਹੜੇ ਚਿੱਚੜ ਆ, ਉਹਨਾਂ ਨੂੰ ਦੁੱਧ ਦੀ ਸਾਰ ਨੀ, ਉਹ ਲਹੂ ਹੀ ਪੀਂਦੇ ਆ। ਕਮਲ ਫੁੱਲ ਦੀ ਸੁੰਦਰਤਾ ਤੇ ਸੁਗੰਧੀ ਨੂੰ ਬਾਹਰੋਂ ਭੌਰਾ ਮਾਣ ਲਈਦਾ, ਪਰ ਉਹਦੀਆਂ ਜੜਾਂ ਚ ਬੈਠਾ ਹੋਇਆ ਡੱਡੂ, ਉਹਨੂੰ ਕੋਈ ਸਾਰ ਨਹੀਂ ਹੁੰਦੀ ਏ ਉਹਦੀ ਸੁੰਦਰਤਾ ਤੇ ਉਹਦੀ ਸੁਗੰਧੀ ਦੀ, ਉਹ ਬੈਠਾ ਜਾਲੇ ਹੀ ਖਾਂਦਾ ਹੈ। ਸੋ ਇਸੇ ਲਈ ਗੁਰੂ ਨਾਨਕ ਸਾਹਿਬ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪਰਿਵਾਰ ਵਿੱਚੋਂ ਇੱਕ ਇੱਕ ਬੇਬੇ ਨਾਨਕੀ ਜੀ ਸਨ, ਜਿਨ੍ਹਾਂ ਨੇ ਗੁਰੂ ਨਾਨਕ ਦੀ ਅਸਲੀਅਤ ਅਜ਼ਮਤ ਨੂੰ ਮਹੱਤਤਾ ਨੂੰ ਪਛਾਣਿਆ। ਬਾਕੀ ਨਾ ਉਹਨਾਂ ਦੇ ਮਾਤਾ ਪਿਤਾ ਪਛਾਣ ਸਕੇ, ਨਾ ਸੱਸ ਸਹੁਰਾ ਪਛਾਣ ਸਕੇ, ਨਾ ਉਹਨਾਂ ਦੀ ਪਤਨੀ ਜਾਣ ਸਕੀ, ਤੇ ਨਾ ਉਹਨਾਂ ਦੇ ਪੁੱਤਰਾਂ ਜਿਹੜੇ ਸੀ ਉਹ ਆਪਣੇ ਪਿਤਾ ਤੋਂ ਗਾਹ ਜਾ ਸਕੇ, ਪਿਤਾ ਦਾ ਰੂਪ ਹੀ ਉਹਨਾਂ ਨੇ ਜਾਣਿਆ। ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਦੇ ਸਮੇਂ ਵੀ ਉਹਨਾਂ ਦੀ ਜਿਹੜੀ ਪਤਨੀ ਸੀ ਧੰਨ ਧੰਨ ਮਾਤਾ ਖੀਰੀ ਜੀ, ਉਹ ਮਹੱਤਤਾ ਆਪਣੇ ਪਤੀ ਨੂੰ ਜਾਣਦੀ ਨੂੰ ਜਾਣ ਸਕੀ, ਪਰ ਸਤਿਗੁਰੂ ਅੰਗਦ ਸਾਹਿਬ ਦੀ ਅਜ਼ਮਤ ਨੂੰ ਉਹਨਾਂ ਦੇ ਸਾਹਿਬਜ਼ਾਦੇ ਬਾਬਾ ਦਾਤੂ ਜੀ ਅਤੇ ਬਾਬਾ ਦਾਤੂ ਜੀ ਨਹੀਂ ਜਾਣ ਸਕੇ। ਤੋ ਕਿਸੇ ਨੇ ਇਉਂ ਕਿਹਾ ਸੀ, ਲੈਣਾ ਸੇਵਾ ਕਰ ਲੈਣਾ, ਗੁਰਗੱਦੀ ਲੈ ਗਿਆ, ਸ੍ਰੀ ਚੰਦ ਲਕਸ਼ਮੀ ਦਾਸ ਪਿੱਛੇ ਰਹਿ ਗਿਆ। ਇਸੇ ਤਰ੍ਹਾਂ ਹੀ ਸਤਿਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਵੀ ਫਿਰ ਯੋਗ ਅਧਿਕਾਰੀ ਜਾਣ ਕੇ ਪੁੱਤਰਾਂ ਨੂੰ ਲਾਂਭੇ ਛੱਡ ਕੇ ਤੇ ਭਾਈ ਅਮਰਦਾਸ ਜੀ ਨੂੰ ਗੁਰਗੱਦੀ ਦੀ ਬਖਸ਼ਿਸ਼ ਕੀਤੀ। ਸੋ ਭਾਈ ਤਖ਼ਤ ਰਾਜਾ ਸੋ ਬਹਿ ਜੇ ਤਖ਼ਤ ਲਾਇਕ ਹੋਈ, ਗੁਰੂ ਨਾਨਕ ਦਾ ਘਰ ਕਿਉਂਕਿ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੱਤੇ ਤੇ ਵਿਰਾਏ ਬਲਵੰਡ ਦੀ ਵਾਰ ਦੇ ਵਿੱਚ ਬੜਾ ਲਿਖਿਆ ਹੋਇਆ ਹੈ, ਹੋਰੋਂ ਗੰਗ ਵਹਾਈ ਹੈ ਦੋਨੇ ਆਵੀ ਆਖਿਆ ਕਿ ਕਿਉਂ ਪੁੱਤਰ ਦੇ ਵਿਰਾਸ ਦੇ ਵਾਰਸ ਸੰਸਾਰਕ ਨਿਰਵੈਤ ਤੇ ਕਾਨੂੰਨ ਤੇ ਮਰਿਆਦਾ ਦੇ ਅਨੁਸਾਰ ਉਸਦੇ ਪੁੱਤਰ ਸਮਝੇ ਜਾਂਦੇ ਆ, ਪਰ ਗੁਰੂ ਨਾਨਕ ਦੀ ਵਿਰਾਸਤ ਜਿਹੜੀ ਸੀ ਉਹ ਪੁੱਤਰਾਂ ਨੂੰ ਨਹੀਂ ਮਿਲੀ। ਹਾਂ, ਉਹ ਕਰਤਾਰਪੁਰ ਨਗਰ ਵਸਾਇਆ, ਉੱਥੇ ਤਾਂ ਪੁੱਤਰ ਰਹਿ ਗਏ, ਪਤਨੀ ਵੀ ਰਹਿ ਗਈ, ਪਰ ਜਿਹੜੀ ਅਸਲੀ ਅਧਿਆਤਮਿਕ ਵਿਰਾਸਤ ਸੀ ਉਹ ਇੱਕ ਸੇਵਕ ਭਾਈ ਲਹਿਣਾ ਜੀ ਨੂੰ ਪ੍ਰਾਪਤ ਹੋ ਗਈ। ਸੋ ਇਸ ਤਰ੍ਹਾਂ ਇਹ ਵੇਖ ਕੇ ਹੈਰਾਨ ਦੁਨੀਆਂ ਹੋਈ ਕਿ ਇਹ ਕਿਵੇਂ ਹੋਇਆ, ਉਲਟੇ ਬਾਂਸ ਬਰੇਲੀ ਨੂੰ, ਜਾਂ ਇਉਂ ਕਹਿ ਲਓ ਕਿ ਹੋਰੋਂ ਗੰਗ ਵਹਾਈ ਹੈ, ਹਿਮਾਲਾ ਪਰਬਤ ਦੇ ਵਿੱਚੋਂ ਗੰਗਾ ਨਦੀ ਨਿਕਲ ਕੇ ਸਮੁੰਦਰ ਦੇ ਵਿੱਚ ਜਾਂਦੀ ਹੈ, ਪਰ ਇਹ ਉਲਟੀ ਸਮੁੰਦਰ ਵੱਲੋਂ ਨਦੀ ਜਿਹੜੀ ਸੀ ਗੰਗਾ, ਇਹ ਪਹਾੜ ਵੱਲ ਨੂੰ ਕਿਵੇਂ ਤੁਰ ਪਈ? ਇਹ ਵੀ ਸਿੱਖ ਨੂੰ, ਸੇਵਕ ਨੂੰ ਗੁਰਗੱਦੀ ਦੇ ਵਾਰਸ ਬਣਾਉਣਾ, ਗੁਰੂ ਨਾਨਕ ਸਾਹਿਬ ਨੇ ਮਰਿਆਦਾ ਉਸ ਸਮੇਂ ਦੇ ਉਲਟ ਕੀਤੀ, ਤੇ ਦੁਨੀਆਂ ਇਹ ਕੁਝ ਵੇਖ ਕੇ ਹੈਰਾਨ ਹੋ ਗਈ ਕਿ ਇਹ ਵਿਰਾਸਤ ਪੁੱਤਰਾਂ ਨੂੰ ਬਖਸ਼ਣ ਦੀ ਬਜਾਏ ਸੇਵਕ ਨੂੰ ਬਖਸ਼ਿਸ਼ ਕੀਤੀ। ਹੁਕਮ ਮੰਨੇ, ਕਿਉਂਕਿ ਸੇਵਕ ਨੇ ਹੁਕਮ ਮੰਨਿਆ, ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਮਾਲਕ ਦੀ ਮਿੱਤਰਤਾ, ਮਾਲਕ ਦੀ ਵਿਰਾਸਤ, ਤੇ ਉਹ ਸੇਵਕ ਜਿਸ ਨੇ ਹੁਕਮ ਮੰਨਿਆ, ਕਿਉਂਕਿ ਵੱਡੇ ਵੱਡੇ ਸੇਵਕ ਉਸ ਵੇਲੇ ਸਨ, ਭਾਈ ਸਧਾਰਨ, ਭਾਈ ਬਾਬਾ ਬੁੱਢਾ ਜੀ, ਜਿਨ੍ਹਾਂ ਨੂੰ ਇਤਿਹਾਸ ਵਿੱਚ ਭਾਈ ਪਦ ਬਖਸ਼ਿਸ਼ ਕਰਿਓ, ਸੰਤ ਸਿੱਖ ਸਮੁਦਾਇ ਨਾਨਕ ਪ੍ਰਕਾਸ਼ ਦੇ ਵਿੱਚ ਆਉਂਦਾ ਜ਼ਿਕਰ, ਉਹਨਾਂ ਦੇ ਪ੍ਰਸੰਨ ਹੋ ਕੇ ਉਹਨਾਂ ਨੂੰ ਭਾਈ ਦੀ ਪਦਵੀ ਬਖਸ਼ਿਸ਼ ਕੀਤੀ, ਪਰ ਉਮਰ ਕਰਕੇ ਸਿੱਖ ਇਤਿਹਾਸ ਵਿੱਚ ਉਹ ਬਾਬਾ ਬੁੱਢਾ ਜੀ ਕਰਕੇ ਪ੍ਰਸਿੱਧ ਨੇ। ਤੇ ਅੱਜ ਕੱਲ ਹੈਰਾਨੀ ਹੋਏਗੀ, ਸਿੱਖਾਂ ਦੇ ਵਿੱਚ ਨਾ ਗੋਤਾਂ ਦਾ ਨਾਂ ਵਰਤਣ ਦਾ ਬੜਾ ਰਿਵਾਜ ਚੱਲਿਆ ਹੋਇਆ ਪੰਜਾਬ ਦੇ ਵਿੱਚ। ਉਹ ਅੱਜ ਵੀ ਜਦੋਂ ਜ਼ਿਕਰ ਕਰਨਗੇ ਬੋਲ ਕੇ ਜਾਂ ਲਿਖ ਕੇ, ਤੇ ਬਾਬਾ ਬੁੱਢਾ ਰੰਧਾਵਾ ਨਾਲ ਲਾਉਣਗੇ। ਇਹ ਗੋਤ ਜਾਂ ਪਿੰਡ ਜਾਂ ਤਖਲਸ ਜਾਂ ਉਪਨਾਮ ਲਾਉਣ ਦੀ ਲੋੜ ਪੈਂਦੀ ਆ ਉੱਥੇ ਜਿੱਥੇ ਪਛਾਣ ਨਾ ਆਵੇ, ਕਿਉਂਕਿ ਇੱਕ ਨਾਂ ਦੇ ਇੱਕ ਤੋਂ ਵਧੇਰੇ ਵਿਅਕਤੀ ਹੋਣ, ਤੇ ਪਛਾਣ ਵਾਸਤੇ ਅਸੀਂ ਉਹਨਾਂ ਦੀ ਕੋਈ ਅਲ, ਉਹਨਾਂ ਦੀ ਗੋਤ, ਉਹਨਾਂ ਦਾ ਪਿੰਡ ਜਾਂ ਰਹਿਣ ਵਾਲਾ ਥਾਂ ਜਾਂ ਉਹਨਾਂ ਦਾ ਪ੍ਰੋਫੈਸ਼ਨ ਨਾਲ ਜੋੜਦੇ ਹਾਂ ਵੱਖਰਾ ਕਰਨ ਵਾਸਤੇ। ਜਿਵੇਂ ਕਿ ਇਤਿਹਾਸ ਵਿੱਚ ਜ਼ਿਕਰ ਆਉਂਦਾ, ਇੱਕੋ ਸਮੇਂ ਦੋ ਸ਼ਕਤੀਸ਼ਾਲੀ ਸਿੱਖ ਜਹੇਦਾਰ ਹੋ ਗਏ ਇੱਕੋ ਨਾਂ ਦੇ, ਤੇ ਉਹਨਾਂ ਦਾ ਵਖੇਵਾਂ ਕਰਨ ਵਾਸਤੇ ਕਿਹੜਾ ਜੱਸਾ ਸਿੰਘ, ਜੱਸਾ ਸਿੰਘ ਰਾਮਗੜੀਆ, ਕਿਹੜਾ ਜੱਸਾ ਸਿੰਘ, ਇਹ ਜੱਸਾ ਸਿੰਘ ਆਲੂਵਾਲੀਆ। ਤੋ ਇਸ ਤਰ੍ਹਾਂ ਪਛਾਣ ਵਾਸਤੇ ਲਾਇਆ ਜਾਂਦਾ। ਜਦੋਂ ਅੱਜ ਬੜੀ ਹੈਰਾਨੀ ਹੁੰਦੀ ਹੈ, ਭਾਈ ਮਤਾਲ ਸਿੰਘ ਦੇ ਨਾਂ ਨਾਲ ਭੰਗੂ, ਭਾਈ ਸੁੱਖਾ ਸਿੰਘ ਦੇ ਨਾਂ ਨਾਲ ਕਲਸੀ, ਬਾਬਾ ਬੁੱਢਾ ਜੀ ਦੇ ਨਾਂ ਨਾਲ ਕੀ ਉਹਨੂੰ ਕਹਿੰਦੇ ਨੇ ਰੰਧਾਵਾ, ਤੇ ਭਗਤ ਸ਼ਹੀਦ ਭਗਤ ਸਿੰਘ ਦੇ ਨਾਂ ਨਾਲ ਸੰਧੂ ਲਾਉਣ ਦਾ ਰਿਵਾਜ ਵੇਖ ਕੇ ਨਾ ਬੜੀ ਹੈਰਾਨੀ ਜੀ ਹੁੰਦੀ ਹੈ ਇਸ ਗੱਲ ਦੀ, ਵੀ ਇਹਦਾ ਇੰਨਾ ਬੇਲੋੜਾ ਵਿਖਾਵਾ ਕਰਨ ਦੀ ਕਿਉਂ ਸਾਨੂੰ ਲੋੜ ਪੈ ਗਈ ਹੈ। ਸੋਰੀ ਮੈਂ ਹੀ ਬੋਲੀ ਜਾਣਾ, ਤੁਸੀਂ ਵਿੱਚੋਂ ਮੈਨੂੰ ਟੋਕਦੇ ਨੀ, ਮੇਰਾ ਲੈਕਚਰ
ਗਿਆਨੀ ਜੀ ਮੈਂ ਸੁਣ ਰਹੀ ਹਾਂ, ਕਿਉਂਕਿ ਦੇਸ ਫਲੋ ਦੇ ਵਿੱਚ ਹੈ ਨਾ, ਦੇਸ ਲਗਾਤਾਰਤਾ ਦੇ ਵਿੱਚ ਤੁਸੀਂ ਇਹ ਜਿਹੜਾ ਸਾਰਾ ਗਿਆਨ ਕਰ ਰਹੇ ਹੋ, ਜਾਣਕਾਰੀ ਜਿਹੜੀ ਉਹ ਸਾਂਝੀ ਕਰ ਰਹੇ ਹੋ। ਅਗਲੇ ਸਿਲਸਿਲੇ ਦੇ ਵਿੱਚ ਰਘਬੀਰ ਸਿੰਘ ਧੰਜਲ ਹੋਰਾਂ ਦੇ ਨਾਲ, ਕੀ ਹਾਲ ਚਾਲ ਆਸਟ੍ਰੇਲੀਆ ਦੇ।
ਚਰਿਆ ਬੰਦੇ ਤੋਂ ਬੰਦਾ, ਬੰਦੇ ਤੋਂ ਬੰਦਾ ਮੱਚ ਰਿਹਾ, ਨੇਤਾ ਦੀ ਛੱਡਣ ਕੁਰਸੀ ਨਾ ਭਾਵੇਂ ਔਖਾ ਖਾਣਾ ਪੱਚ ਰਿਹਾ, ਜਿਹੜਾ ਰੱਜ ਕੇ ਕਰੂ ਗੱਲੋ ਚੁਪਣੇ ਉਹੀ ਆਉਣੇ ਵਾਲਾ ਸੰਤ ਹੋਊ, ਏਦਾਂ ਦੁਨੀਆ ਦਾ, ਏਦਾਂ ਦੁਨੀਆ ਦਾ ਅੰਤ ਹੋਊ, ਬਸ ਇਤੋਂ ਅੱਗੇ, ਬਸ ਇਤੋਂ ਅੱਗੇ ਅੰਤ ਹੋਊ। ਕੋਈ ਚੀਜ਼ ਨਾ ਰਹਿ ਗਈ ਖਾਲਸ, ਨਕਲੀ ਪੱਟ ਤੇ ਨਕਲੀ ਮਾਲਿਸ਼, ਉਹ ਕੋਈ ਚੀਜ਼ ਨਾ ਰਹਿ ਗਈ ਖਾਲਸ, ਨਕਲੀ ਪੱਟ ਤੇ ਨਕਲੀ ਮਾਲਿਸ਼, ਚੰਡੀਗੜ੍ਹ ਤੋਂ ਡਿਗਰੀ ਕਰਕੇ ਮੁੰਡਾ ਬੂਟ ਕਰੇਂਦਾ ਪਾਲਿਸ਼, ਪੈਸੇ ਦੀ ਤੂਤੀ ਬੋਲੂਗੀ ਬਿਨ ਮੌਸਮ ਜੜੇ ਬਸੰਤ ਹੋ, ਏਦਾਂ ਦੁਨੀਆ ਦਾ, ਬਸ ਇਤੋਂ ਅੱਗੇ ਅੰਤ ਹੋ, ਏਦਾਂ ਦੁਨੀਆ ਦਾ, ਏਦਾਂ ਦੁਨੀਆ ਦਾ ਅੰਤ ਹੋਊ। ਹੋ ਜਦੋਂ ਸਿੰਘ ਪੈ ਗਿਆ ਕਹਿ ਦੇ ਦੂ, ਜਦੋਂ ਸਿੰਘ ਪੈ ਗਿਆ ਘੇਰੇ ਨੂੰ, ਉਦੋਂ ਰੱਬ ਪਰਖਦਾ, ਉਦੋਂ ਰੱਬ ਪਰਖਦਾ ਜੇਰੇ ਨੂੰ, ਨਹੀਂ ਉਹ ਭੁੱਲਦੇ ਗਲਾਂ ਚ ਟੈਰ ਪਾਏ ਮੇਰੇ ਬੁੱਢੇ ਬਾਪ ਵਡੇਰੇ, ਉਹਨੂੰ ਵੱਧ ਖਾਣਾ ਬਣ ਜਾ ਰਿਹਾ ਨੇ ਜਿਸ ਭੈਣ ਦਾ ਮਰਿਆ ਕੰਤ ਹੋਊ, ਏਦਾਂ ਦੁਨੀਆ ਦਾ, ਏਦਾਂ ਦੁਨੀਆ ਦਾ ਅੰਤ ਹੋਊ, ਬਸ ਇਤੋਂ ਅੱਗੇ, ਬਸ ਇਤੋਂ ਅੱਗੇ ਅੰਤ ਹੋਊ। ਮੈਨੂੰ ਦੱਸ ਖਾਂ ਕਿਹੜੇ ਰੂਲਾਂ ਚ ਹਰ ਬੰਦਾ ਫੇਲਿਆ ਸੂਲਾਂ ਚ, ਹਾਂ ਮੈਂ ਮੈਨੂੰ ਦੱਸ ਖਾਂ ਕਿਹੜੇ ਰੂਲਾਂ ਚ ਹਰ ਬੰਦਾ ਫੇਲ ਅਸੂਲਾਂ ਚ ਦੱਸ ਹੋਰ ਕੀ ਕਸਰਾਂ ਬਾਕੀ ਉਹ ਮਾਂ ਬੋਲੀ ਭੈਣ ਸਕੂਲਾਂ ਚ ਦਾਦੇ ਨੂੰ ਮੱਤਾਂ ਦਿੰਦਾ ਈ ਹਾਲੇ ਢਿੱਡ ਚ ਪੋਤਾ ਚੰਡ ਹੋ ਏਦਾਂ ਦੁਨੀਆਂ ਦਾ ਅੰਤ ਹੋ ਬਸ ਇਹ ਤੋਂ ਅੱਗੇ ਬਸ ਇਹ ਤੋਂ ਅੱਗੇ ਅੰਤ ਹੋ
ਜੀ ਦੋਸਤੋ ਗੀਤ ਸੁਣ ਰਹੇ ਸੀ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਗੀਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਇਸ ਵੇਲੇ ਹਰਸਨ ਰੇਡੀਓ ਦੀ ਮਾਰਨਿੰਗ ਸ਼ੋਅ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਮੇਰੇ ਨਾਲ ਅਮਰਪ੍ਰੀਤ ਕੌਰ ਦੇ ਨਾਲ ਤੇ ਇਹ ਸ਼ੋਅ ਜਿਹੜਾ ਇਹ ਮੈਲਬਰਨ ਤੋਂ ਤੁਹਾਡੇ ਲਈ ਪ੍ਰਸਾਰਿਤ ਕੀਤਾ ਜਾ ਰਿਹਾ ਅਗਲਾ ਸਿਲਸਿਲਾ ਕੀ ਹਾਲ ਚਾਲ ਆਸਟ੍ਰੇਲੀਆ ਤੇ ਇਸ ਸਿਲਸਿਲੇ ਦੌਰਾਨ ਸਾਡੇ ਨਾਲ ਜੁੜ ਚੁੱਕੇ ਨੇ ਰਘਵੀਰ ਸਿੰਘ ਧੰਜਲ ਹੋਰੀ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ ਧੰਜਲ ਸਾਹਿਬ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਅਮਰਜੀਤ ਭੈਣ ਜੀ ਸਤਿ ਸ਼੍ਰੀ ਅਕਾਲ ਸਾਰੇ ਹੀ ਸਤਿ ਸ਼੍ਰੀ ਅਕਾਲ ਆਦਾਬ ਹਰਮਨ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਜੋ ਸਾਡੇ ਨਾਲ ਅੱਜ ਸਵੇਰ ਤੋਂ ਜੁੜੇ ਹੋਏ ਨੇ ਤੇ ਹੋਰ ਸੁਣਾਓ ਭੈਣ ਜੀ ਤੁਹਾਡੇ ਕੀ ਹਾਲ ਚਾਲ ਨੇ
ਹਾਂਜੀ ਬਿਲਕੁਲ ਹਾਲ ਚਾਲ ਦਰੁਸਤ ਹੈ ਜੀ ਚੜ੍ਹਦੀ ਕਲਾ ਸੋ ਇਸੇ ਤਰ੍ਹਾਂ ਹੀ ਜੇਕਰ ਸੋਚ ਥੋੜ੍ਹੀ ਜਿਹੀ ਆਪਾਂ ਅਪਣਾ ਕੇ ਚੱਲਦੇ ਆ ਨਾ ਚੜ੍ਹਦੀ ਕਲਾ ਵਾਲੀ ਤੇ ਫਿਰ ਹਾਲ ਚਾਲ ਆਪੇ ਦਰੁਸਤ ਹੋ ਜਾਂਦੇ ਆ ਜੀ
ਬਿਲਕੁਲ ਜੀ ਜਿਹੜਾ ਕਹਿੰਦੇ ਹੁੰਦੇ ਨਾ ਆਪਟੀਮਿਸਟਿਕ ਹੋਣਾ ਇਨਸਾਨ ਦਾ ਤੇ ਭੈਣ ਜੀ ਅੱਜ ਆਪਾਂ ਹਾਲ ਚਾਲ ਆਸਟ੍ਰੇਲੀਆ ਦੇ ਵਿੱਚ ਹਾਲ ਚਾਲ ਹੈ ਜੀ ਸਭ ਤੋਂ ਪਹਿਲਾਂ ਤਾਂ ਅੱਜ ਕਈ ਤਾਂ ਮੈਨੂੰ ਲੱਗਦਾ ਘੰਟਾ ਪਹਿਲਾਂ ਉੱਠ ਗਏ ਹੋਣਗੇ
ਕਈ
ਅਜੇ ਵੀ ਸੁੱਤੇ ਪਏ ਹੋਣਗੇ
ਜੀ ਜੀ ਬਿਲਕੁਲ ਮੈਨੂੰ ਲੱਗਦਾ ਇਸੇ ਕਰਕੇ ਮੈਸੇਜਸ ਵੀ ਅੱਜ ਥੋੜਾ ਜਿਹਾ ਲੇਟ ਆ ਰਹੇ ਆ ਜੀ
ਬਿਲਕੁਲ ਜੀ ਕਿਉਂਕਿ ਘੜੀਆਂ ਬਦਲ ਗਈਆਂ ਜੀ ਤੇ ਇਹਨਾਂ ਘੜੀਆਂ ਇਹ ਕੱਲੀਆਂ ਘੜੀਆਂ ਨੀ ਬਦਲਦੀਆਂ ਭੈਣ ਜੀ ਇੱਕ ਘੰਟਾ ਅੱਗੇ ਪਿੱਛੇ ਨੀ ਹੁੰਦਾ ਇਹ ਜ਼ਿੰਦਗੀ ਦੀ ਤਬਦੀਲੀ ਆ ਜਿਹੜੀ ਕਿ ਰੋਜ਼ ਹੌਲੀ ਹੌਲੀ ਕਰਕੇ ਸਾਡੀ ਜ਼ਿੰਦਗੀ ਚ ਆ ਰਹੀ ਆ ਕਿੰਨੀਆਂ ਚੀਜ਼ਾਂ ਮੈਨੂੰ ਯਾਦ ਆ ਜੀ ਜਦੋਂ ਅਸੀਂ ਨਵੇਂ ਨਵੇਂ ਆਸਟ੍ਰੇਲੀਆ ਆਏ ਸੀ ਤੇ ਉਦੋਂ ਜਦੋਂ ਕਲੋਕ ਬਦਲਣਾ ਤੁਸੀਂ ਬਾਜ਼ਾਰਾਂ ਚ ਜਾਣਾ ਕਿਸੇ ਦੁਕਾਨ ਤੇ ਜਾਣਾ ਤੁਹਾਨੂੰ ਕੋਈ ਵੀ ਮਿਲਣਾ ਹਰ ਬੰਦਾ ਜਦੋਂ ਤੁਹਾਡੀ ਟੱਕਰ ਨਾ ਉਹਨੇ ਕਹਿਣਾ ਸਵੇਰੇ ਚੇਤੇ ਰੱਖਿਓ ਆਪਣਾ ਕਲੋਕ ਬਦਲ ਲਿਓ
ਜੀ ਜੀ
ਤੁਸੀਂ ਤੁਸੀਂ ਬਦਲਿਆ ਭੈਣ ਜੀ ਆਪਣਾ ਕਲੋਕ
ਨਹੀਂ ਲੋੜ ਹੀ ਨੀ ਪਈ ਕਿਉਂਕਿ ਅੱਜ ਕੱਲ ਟੈਕਨੋਲੋਜੀ ਦਾ ਯੁੱਗ ਹੈ ਨਾ ਤੇ ਭਾਜੀ ਫੋਨ ਜਿਹੜੇ ਉਹ ਆਪਣੇ ਆਪ ਹੀ ਬਦਲ ਹੋ ਰਿਹਾ ਟਾਈਮ ਤੇ ਤੁਸੀਂ ਕਿਤੇ ਵੀ ਮਤਲਬ ਮੈਨੂੰ ਲੱਗਦਾ ਨੀ ਕਿ ਹੁਣ ਕਲੋਕ ਵੀ ਦੂਜੇ ਵਾਲੇ ਰਹਿ ਗਏ ਹੋਣੇ ਆ ਹਨਾ ਘਰਾਂ ਦੇ ਵਿੱਚ ਜੀ
ਇਸੇ ਗੱਲ ਤੇ ਲੈ ਕੇ ਆਉਣਾ ਚਾਹੁੰਦਾ ਸੀਗਾ ਮੈਂ
ਜੀ ਜੀ
ਦੇਖੋ ਫੋਨ ਆ ਗਏ ਕਿੰਨੀਆਂ ਚੀਜ਼ਾਂ ਸਾਡੀ ਜ਼ਿੰਦਗੀ ਚ ਭਾਵੇਂ ਮੇਰਾ ਆਪ ਦਾ ਕਾਰੋਬਾਰ ਟੈਕਨੋਲੋਜੀ ਵਾਲਾ ਪਰ ਟੈਕਨੋਲੋਜੀ ਦੇਖੋ ਸਾਨੂੰ ਅਸੀਂ ਕਿੰਨੇ ਵਹਿਣ ਚ ਬਹਿ ਰਹੇ ਹਾਂ ਕਿ ਨਾ ਸਾਨੂੰ ਇਹ ਪਤਾ ਲੱਗਦਾ ਕਿ ਅਸੀਂ ਘੰਟਾ ਬਦਲ ਗਿਆ ਜਾਂ ਨਹੀਂ ਬਦਲਿਆ ਸਵੇਰੇ ਉੱਠਿਆ ਜੇ 8 ਵਜੇ ਤਾਂ 8 ਵਜੇ ਦੇਖ ਲਏ ਪਰ ਅੱਜ ਰਾਤ ਸਮਾਂ ਬਦਲਿਆ ਇਹ ਨਹੀਂ ਦੇਖਿਆ ਸੀ ਕੀ ਹੋ ਗਿਆ ਸਾਡੇ ਸੁੱਤਿਆਂ ਪਿਆ ਕੀ ਹੋ ਗਿਆ ਇਹ ਚੀਜ਼ਾਂ ਤੇ ਆਈਫੋਨ ਨੇ ਕਿੰਨਿਆਂ ਦੀ ਕਹਿੰਦੇ ਹੁੰਦੇ ਆ ਨੌਕਰੀ ਲੈ ਲਈ ਕਲੋਕ ਦੀ ਲੈ ਲਈ ਕੈਮਰੇ ਦੀ ਲੈ ਲਈ ਨਕਸ਼ੇ ਦੇਖਣ ਲਈ ਮੈਪ ਦੀ ਲੈ ਲਈ ਡਾਇਰੀਆਂ ਦੀ ਲੈ ਲਈ ਹਨਾ ਜੀ ਇਸ ਤਰ੍ਹਾਂ ਕਰਕੇ ਜਿਹੜਾ ਕਲੋਕ ਆ ਅੱਜ ਇੱਕ ਘੰਟੇ ਦਾ ਫਰਕ ਪੈ ਗਿਆ ਮੈਂ ਆਪ ਜਦੋਂ ਤੁਹਾਡੇ ਨਾਲ ਗੱਲ ਹੋਈ ਤੇ ਮੈਂ ਇੱਕ ਘੰਟਾ ਪਿੱਛੇ ਚੱਲ ਰਿਹਾ ਸੀ ਕਿਉਂਕਿ ਰਾਤ ਮੈਂ ਬ੍ਰਿਸਬੇਨ ਆ ਗਿਆ ਸੀ ਹਾਂਜੀ ਘੰਟਾ ਹਜੇ ਘੰਟਾ ਮੈਲਬਰਨ ਨਾਲੋਂ ਪਿੱਛੇ ਆ
ਬਿਲਕੁਲ ਉੱਥੇ ਹਜੇ 8 ਵਜੇ 8 ਵਜੇ ਤੇ 5 ਮਿੰਟ ਦਾ ਸਮਾਂ
ਹੈ ਉੱਥੇ ਹਜੇ 8 ਵਜੇ ਆ ਜੀ ਤੇ ਜਿਹੜਾ ਇੱਕ ਘੰਟੇ ਦਾ ਸਮਾਂ ਆ ਜੀ ਇਹ ਵਿਕਟੋਰੀਆ ਨਿਊ ਸਾਊਥ ਵੇਲ ਏਸੀਟੀ ਤੇ ਤਸਮੇਨੀਆ ਦੇ ਵਿੱਚ ਅੱਜ ਦਾ ਕਲੋਕ ਜਿਹੜਾ ਉਹ ਬਦਲ ਚੁੱਕਿਆ ਆ ਤੇ ਇਹ ਅੱਜ ਅਕਤੂਬਰ ਦੇ ਪਹਿਲੇ ਐਤਵਾਰ ਨੂੰ ਜਿਹੜਾ ਕਿ ਸ਼ੁਰੂ ਹੁੰਦਾ ਆ ਤੇ ਅਪ੍ਰੈਲ ਦੇ ਪਹਿਲੇ ਐਤਵਾਰ ਨੂੰ ਇਹ ਜਿਹੜਾ ਇੱਕ ਘੰਟਾ ਫੇਰ ਪਿੱਛੇ ਨੂੰ ਚਲਾ ਜਾਏਗਾ ਸੋ ਇਹਦੇ ਬਾਰੇ ਆਪਾਂ ਕੱਲ ਤੱਕੀ ਕਰਨੀ ਆ ਪਤਾ ਸਭ ਨੂੰ ਆ ਪਰ ਗੱਲ ਇਹ ਆ ਵੀ ਅੱਜ ਕੱਲ ਇਹ ਇਹ ਇੱਕ ਚਰਚਾ ਦਾ ਵਿਸ਼ਾ ਰਿਹਾ ਹੀ ਨਹੀਂ ਹੁਣ
ਜੀ ਜੀ ਬਿਲਕੁਲ ਔਰ ਇਹ ਦੇਖਣ ਦੇ ਵਿੱਚ ਆਉਂਦਾ ਜਿਵੇਂ ਤੁਸੀਂ ਕਿਹਾ ਨਾ ਵੀ ਕਈ ਹਲੇ ਸੁੱਤੇ ਹੀ ਹੋਣੇ ਆ ਹੁਣ ਦੇਖੋ ਜਿਹੜਾ ਲੌਂਗ ਵੀਕੈਂਡ ਸੀ ਉਹ ਵੀ ਬਹੁਤ ਰੁਝੇਵਿਆਂ ਵਾਲਾ ਸੀਗਾ ਹਨਾ ਨਾ ਸਿਰਫ ਸਾਡਾ ਭਾਈਚਾਰਾ ਸਗੋਂ ਜਿਹੜੇ ਦੂਸਰੇ ਵਾਈਡਰ ਕਮਿਊਨਿਟੀਜ਼ ਆ ਉਹਨਾਂ ਦੇ ਵਿੱਚ ਵੀ ਮੈਨੂੰ ਲੱਗਦਾ ਬਹੁਤ ਤਰ੍ਹਾਂ ਦੀਆਂ ਗਤੀਵਿਧੀਆਂ ਸੀ ਅਤੇ ਜਿਹੜੇ ਲੋਕ ਗਤੀਵਿਧੀਆਂ ਦੇ ਵਿੱਚ ਨਹੀਂ ਸੀ ਰੁੱਝੇ ਉਹ ਵੈਸੇ ਘੁੰਮਣ ਫਿਰਨ ਇੱਧਰ ਉੱਧਰ ਗਏ ਹੋਏ ਸੀਗੇ ਹਨਾ ਤੇ ਮੈਨੂੰ ਨਾ ਤੁਹਾਨੂੰ ਸਰ ਇੱਕ ਗੱਲ ਬੜੀ ਵਧੀਆ ਲੱਗੀ ਮੈਨੂੰ ਪਤਾ ਲੱਗਿਆ ਕਿ ਜਿਹੜੇ ਨਿਊਜ਼ੀਲੈਂਡ ਵਾਲੇ ਆ ਨਾ ਉਹਨਾਂ ਦੇ ਜਿਹੜਾ ਇਹ ਸਮਾਂ ਜਿਹੜਾ ਚੇਂਜ ਹੁੰਦਾ ਆ ਇਹ ਛੁੱਟੀਆਂ ਤੋਂ ਪਹਿਲਾਂ ਹੋ ਜਾਂਦਾ ਸਕੂਲਾਂ ਦੀਆਂ ਛੁੱਟੀਆਂ ਤੋਂ ਕਿਉਂਕਿ ਇਹ ਵੀ ਬੜੀ ਮੁਸ਼ਕਲ ਹੈ ਕਿ ਜਦੋਂ ਬੱਚਿਆਂ ਦੇ ਲਈ ਜਦੋਂ ਸਕੂਲ ਖੁੱਲ੍ਹਣ ਵਾਲੇ ਹੁੰਦੇ ਆ ਨਾ ਆਪਣੇ ਇੱਥੇ ਉਦੋਂ ਜਿਹੜਾ ਡੇਲਾਈਟ ਸੇਵਿੰਗ ਖਤਮ ਹੁੰਦੀ ਹੈ ਤੇ ਉਹਦੇ ਨਾਲ ਕੀ ਹੁੰਦਾ ਆ ਵੀ ਜਿਹੜੇ ਬੱਚਿਆਂ ਦੇ ਲਈ ਜਿਹੜੀ ਰੂਟੀਨ, ਕਿਉਂਕਿ ਛੁੱਟੀਆਂ ਉਹਨਾਂ ਨੇ ਸਾਰੀਆਂ ਲੇਟ ਉੱਠ ਕੇ ਹਨਾ ਕੱਢੀਆਂ ਹੁੰਦੀਆਂ ਤੇ ਅਗਲੇ ਦਿਨ ਉਹਨਾਂ ਨੇ ਜਾਣਾ ਹੁੰਦਾ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਹਨਾ, ਤੇ ਉਹ ਬੜਾ ਇੱਕ ਮੁਸ਼ਕਲ ਹੋ ਜਾਂਦਾ। ਮੈਨੂੰ ਇਹ ਬੜੀ ਗੱਲ ਵਧੀਆ ਲੱਗੀ ਕਿ ਨਿਊਜ਼ੀਲੈਂਡ ਵਾਲੇ ਜਿਹੜੇ ਆ ਨਾ ਉਹ ਛੁੱਟੀਆਂ ਹੋਣ ਤੋਂ ਪਹਿਲਾਂ ਇਹ ਸਮਾਂ ਜਿਹੜਾ ਆ ਉਹ ਚੇਂਜ ਕਰਦੇ ਆ ਤਾਂ ਕਿ ਜਿਹੜੇ ਬੱਚੇ ਆ ਉਹ ਰੂਟੀਨ ਦੇ ਵਿੱਚ ਛੁੱਟੀਆਂ ਦੌਰਾਨ ਆ ਸਕਣ। ਪਰ ਸਾਡੇ ਇੱਥੇ ਕੀ ਹੁੰਦਾ ਹੁਣ ਜਿਵੇਂ ਰਾਤ ਨੂੰ ਲੇਟ ਨਾਈਟ ਤੱਕ ਬਹੁਤ ਸਾਰੇ ਜਿਹੜੇ ਇਵੈਂਟਸ ਆਪਣੇ ਇੱਥੇ ਚੱਲਦੇ ਰਹੇ ਆ, ਹਨਾ, ਫਿਰ ਤੁਸੀਂ ਦੇਖੋ ਕਿ ਖੇਡਾਂ ਦੇ ਨਾਲ ਸੰਬੰਧਿਤ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਆ ਉਹ ਚੱਲ ਰਹੀਆਂ ਸਾਰੇ ਪਾਸੇ, ਹਨਾ, ਤੇ ਸਵੇਰੇ ਫਿਰ ਜਿਹੜੀ ਰੂਟੀਨ ਆ ਉਹ ਬਹੁਤਿਆਂ ਦੀ ਉੱਦਾਂ ਕੀ ਹੁੰਦੀ ਆ ਕਈ, ਕਿਉਂਕਿ ਜਿਹੜੀਆਂ ਜੋਬਸ ਆ ਨਾ ਕਈਆਂ ਦੀਆਂ ਉਹਨਾਂ ਨੂੰ ਲੌਂਗ ਵੀਕਐਂਡ 'ਤੇ ਵੀ ਛੁੱਟੀ ਨਹੀਂ ਹੁੰਦੀ, ਕੰਮ ਕਰਨਾ ਜ਼ਰੂਰੀ ਹੁੰਦਾ, ਫਿਰ ਉਹਨਾਂ ਦੇ ਲਈ ਵੀ ਬੜਾ ਮੁਸ਼ਕਲ ਹੋ ਜਾਂਦਾ। ਸੋ ਅੱਜ ਵੀ ਕਈਆਂ ਦੇ ਲਈ ਜਿੱਦਾਂ ਫੋਨ 'ਤੇ ਤਾਂ ਸਾਡੇ ਆ ਗਿਆ ਕਿ ਸਮਾਂ ਜਿਹੜਾ 5:30 ਦਾ ਹੋ ਗਿਆ, 5 ਵਜੇ ਦਾ ਹੋ ਗਿਆ, 4 ਵਜੇ ਦਾ ਹੋ ਗਿਆ, ਪਰ ਅਸਲ ਦੇ ਵਿੱਚ ਉਦੋਂ 3 ਵਜੇ ਸੀ, ਹਨਾ, ਤੇ ਉਹ ਬੜਾ ਮੁਸ਼ਕਲ ਜਿਹੜਾ ਹੁੰਦਾ ਵੀ ਤੁਹਾਡੇ ਲਈ ਸੌਣ ਦਾ ਸਮਾਂ ਵੀ ਘੱਟ ਜਾਂਦਾ, ਤੁਹਾਨੂੰ ਬਾਅਦ 'ਚ ਅਹਿਸਾਸ ਹੁੰਦਾ ਵੀ ਹਾਂ ਅੱਜ ਇੱਦਾਂ ਕਿਉਂ ਹੋ ਰਿਹਾ ਵੀ ਤੁਸੀਂ ਆਪਣੇ ਆਪ ਦੇ ਵਿੱਚ ਨਹੀਂ ਹੈ, ਹਨਾ, ਤੇ ਉਹ ਪਤਾ ਲੱਗਦਾ ਵੀ
ਆਪਣਾ,
ਹਨਾ, ਜਿਹੜਾ ਸੌਣ ਦਾ ਸਮਾਂ ਸੀਗਾ ਉਹ ਵੀ ਬਹੁਤ ਘੱਟ ਗਿਆ ਤੇ ਥੋੜੇ 2-4 ਘੰਟੇ ਤੁਸੀਂ ਸੌ ਸਕੇ। ਜੀ
ਬਿਲਕੁਲ ਨਹੀਂ, ਆਪਾਂ ਛੁੱਟੀਆਂ ਦੀ ਗੱਲ, ਹਾਂਜੀ ਲੌਂਗ ਵੀਕਐਂਡ ਦੀ, ਬਾਕੀ ਜਿਹੜੀ ਤੁਸੀਂ ਗੱਲ ਨਿਊਜ਼ੀਲੈਂਡ ਦੀ ਦੱਸੀ ਬਹੁਤ ਵਧੀਆ ਲੱਗੀ ਗੱਲ, ਮਤਲਬ ਇੱਕ ਪਰਿਵਾਰ ਨੂੰ ਜਿਹੜਾ ਸਮਾਂ ਆ, ਜਿਹੜਾ ਖਾਸ ਕਰਕੇ ਮਾਤਾਵਾਂ ਦੀ ਜਿਹੜੀ ਥੋੜੀ ਜਿਹੀ ਜੋਬ ਆ ਥੋੜੀ ਜਿਹੀ ਸੁਖਾਲੀ ਹੋ ਜਾਂਦੀ ਆ, ਕਿਉਂਕਿ ਭਾਵੇਂ ਮਾਤਾਵਾਂ ਨੇ ਬੱਚਿਆਂ ਨੂੰ ਸਵੇਰੇ ਤਿਆਰ ਕਰਦਾ ਹੁੰਦਾ ਆ, ਜਦ ਸਾਡੇ ਸਮਾਜ ਦੇ ਵਿੱਚ ਤਾਂ ਇਸ ਤਰ੍ਹਾਂ ਚੱਲ ਰਿਹਾ ਆ, ਮਤਲਬ ਜ਼ਿੰਮੇਵਾਰੀ ਜਿੰਨੀਆਂ ਮਾਤਾਵਾਂ ਲੈਂਦੀਆਂ ਨੇ ਪਿਤਾ ਆਪਣੇ ਸਾਹ ਚੱਲਦਾ ਆ, ਪਰ ਜਿਹੜੇ ਪਰਿਵਾਰ ਨੂੰ ਸੰਭਾਲਣਾ, ਬੱਚਿਆਂ ਦੀ ਕੇਅਰ ਜਿਹੜੀ ਮਾਂ ਕਰ ਸਕਦੀ ਆ ਉਹ ਹੋਰ ਕੋਈ ਨਹੀਂ ਕਰ ਸਕਦਾ, ਤਾਂ ਇਸ ਕਰਕੇ ਉਹਨਾਂ ਦੀ ਜ਼ਿੰਦਗੀ 'ਚ ਥੋੜਾ ਜਿਹਾ ਸਿਖਾਵਾਂ ਪਲ ਮੈਨੂੰ ਲੱਗਦਾ ਵੀ ਨਿਊਜ਼ੀਲੈਂਡ ਵਾਲਿਆਂ ਨੇ ਸੋਚ ਕੇ ਰੱਖਿਆ ਉਹ ਕੁਛ। ਤੇ ਪਬਲਿਕ ਹੋਲੀਡੇ ਏਦਾਂ ਆ ਜੀ, ਛੁੱਟੀਆਂ ਲੌਂਗ ਵੀਕਐਂਡ ਜਿਹੜਾ ਆ ਇਹ ਬੜਾ ਜੀ ਖਿੱਚਿਆ ਜਿਹਾ ਹੋਇਆ ਰਬੜ ਵਾਂਗੂ, ਜਿਹੜਾ ਵਿਕਟੋਰੀਆ ਵਾਲੇ ਆ ਉਹਨਾਂ ਨੇ ਸ਼ੁੱਕਰਵਾਰ ਨੂੰ ਛੁੱਟੀ ਲੈ ਲਈ, ਗ੍ਰੈਂਡ ਫਾਈਨਲ ਮਨਾਇਆ, ਤੇ ਜਿਹੜੇ ਹੈਗੇ ਨੇ ਆਪਣੇ ACT ਨਿਊ ਸਾਊਥ ਵੇਲ ਤੇ ਸਾਊਥ ਆਸਟ੍ਰੇਲੀਆ ਇਹਨਾਂ ਦੀ ਵੀ ਸੋਮਵਾਰ ਦੀ ਛੁੱਟੀ ਆ ਤੇ ਕੁਈਨਜ਼ਲੈਂਡ ਦੀ ਵੀ ਛੁੱਟੀ ਆ, ਪਰ ਹੁਣ ਛੁੱਟੀ ਆ ਜਿਹੜੀ ਛੁੱਟੀਆਂ ਦੀ ਵੀ ਡੈਫੀਨੇਸ਼ਨਾਂ ਵੱਖਰੀਆਂ ਵੱਖਰੀਆਂ ਨੇ।
ਬਿਲਕੁਲ,
ਜਿਹੜੇ ਤਾਂ ਕੁਈਨਜ਼ਲੈਂਡ ਵਾਲੇ ਨੇ ਇਹਨਾਂ ਨੇ ਤਾਂ ਮਨਾਉਣਾ ਜੀ ਕਿੰਗਜ਼ ਦਾ ਬਰਥਡੇ, ਜਿਹੜੇ ACT ਨਿਊ ਸਾਊਥ ਵੇਲ ਤੇ ਆਪਣੇ ਸਾਊਥ ਆਸਟ੍ਰੇਲੀਆ ਵਾਲੇ ਨੇ ਇਹ ਮਨਾ ਰਹੇ ਨੇ ਲੇਬਰ ਡੇ।
ਜੀ ਜੀ ਦੇਖੋ ਹੁਣ ਇਹ ਵੀ ਵੱਖਰੇ ਵੱਖਰੇ ਹੁੰਦੇ ਆ ਨਾ, ਲੇਬਰ ਡੇ ਸਾਡੇ ਵਿਕਟੋਰੀਆ ਦੇ ਵਿੱਚ ਕਿਸੇ ਹੋਰ ਮਹੀਨੇ ਆਉਂਦਾ, ਤੇ ਇਸੇ ਤਰ੍ਹਾਂ ਕਿੰਗ ਬਰਥਡੇ ਜਿਹੜਾ ਉਹ ਵੀ ਸਾਡੇ ਬਿਲਕੁਲ ਵੱਖਰੇ ਮਹੀਨੇ ਚ। ਸੋ ਮੈਨੂੰ ਲੱਗਦਾ ਵੀ ਸੂਬਿਆਂ ਦੇ ਵਿੱਚ ਵੀ ਵੱਖੋ ਵੱਖਰੀਆਂ ਜਿਹੜੀਆਂ ਪਬਲਿਕ ਹੋਲੀਡੇਜ਼ ਆ ਹਨਾ ਇਹ ਵੰਡੀਆਂ ਹੋਈਆਂ। ਜੀ
ਵੰਡੀਆਂ ਹੋਈਆਂ ਜੀ, ਤੇ ਇਸ ਮਾਮਲੇ ਦੇ ਵਿੱਚ ਜਿਹੜੇ ਪਹਿਲੇ ਸਤੰਬਰ ਦਾ ਅਖੀਰਲਾ ਹਫ਼ਤਾ ਕਹਿ ਲਓ ਜਾਂ ਅਕਤੂਬਰ ਦਾ ਪਹਿਲਾ ਹਫ਼ਤਾ ਕਹਿ ਲਓ ਜਿਹਦੇ ਵਿੱਚ ਆ ਲੌਂਗ ਵੀਕਐਂਡ ਜਿਹੜਾ ਹੁਣ ਚੱਲ ਰਿਹਾ, ਇਹਦੇ ਵਿੱਚ ਵੈਸਟਰਨ ਆਸਟ੍ਰੇਲੀਆ, ਤਸਮੇਨੀਆ ਤੇ ਨਾਰਦਰਨ ਟੈਰੀਟਰੀ ਇਹਨਾਂ ਨੂੰ ਕੋਈ ਫਰਕ ਨਹੀਂ ਪਿਆ ਜੀ, ਇਹ ਉੱਦਾਂ ਹੀ ਕੰਮ ਕਰ ਰਹੇ ਨੇ, ਨਾ ਇਹਨਾਂ ਨੂੰ ਸ਼ੁੱਕਰਵਾਰ ਮਿਲਿਆ ਨਾ ਸੋਮਵਾਰ ਮਿਲਣਾ ਜੀ।
ਪਰ ਵਿਕਟੋਰੀਆ ਦੇ ਵਿੱਚ ਜਿਹੜਾ ਇਹ ਲੌਂਗ ਵੀਕਐਂਡ ਆ ਇਹ ਬਹੁਤ ਖਾਸ ਰਿਹਾ ਹਨਾ, ਕਿਉਂਕਿ
ਇਹ ਬਹੁਤ ਖਾਸ ਆ ਭੈਣ ਜੀ। ਜੀ ਕੋਲਿੰਗਵੁੱਡ ਤੇ ਬ੍ਰਿਸਬਨ ਲਾਇਨ ਦਾ ਮੈਚ ਸੀਗਾ ਜੀ, ਇੱਕ ਤਿਉਹਾਰ ਦੁਸਹਿਰੇ ਦੇ ਮੇਲੇ ਨਾਲੋਂ ਘੱਟ ਨਹੀਂ ਹੁੰਦਾ ਜੀ, ਪੂਰੇ ਤਿਉਹਾਰ ਵਰਗਾ ਮਾਹੌਲ ਹੁੰਦਾ, ਤੇ ਇੱਕ ਦਿਨ ਪਹਿਲਾਂ ਜਿਹੜੀ ਸ਼ੁੱਕਰਵਾਰ ਮੈਚ ਹਰ ਵਾਰੀ ਸ਼ਨੀਵਾਰ ਨੂੰ ਹੁੰਦਾ, ਪਰ ਗ੍ਰੈਂਡ ਫਾਈਨਲ ਤੋਂ ਇੱਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਪਬਲਿਕ ਹੋਲੀਡੇ ਵਿਕਟੋਰੀਆ ਦੇ ਵਿੱਚ ਕਰ ਦਿੱਤੀ ਜਾਂਦੀ ਆ, ਕਿਉਂਕਿ ਜਿਹੜੀਆਂ ਟੀਮਾਂ ਨੇ ਤੇ ਉਹਨਾਂ ਜਿਹੜੇ ਸਮਰਥਕ ਨੇ ਉਹਨਾਂ ਨੇ ਗ੍ਰੈਂਡ ਫੁੱਟੀ ਫਾਈਨਲ ਦੀ ਜਿਹੜੀ ਪਰੇਡ ਹੈਗੀ ਆ ਉਹ 'ਚ ਸ਼ਾਮਿਲ ਹੋਣਾ ਹੁੰਦਾ। ਠੀਕ ਹੈ ਜੀ, ਤੇ ਕਈਆਂ ਨੇ ਇਹ ਮੈਚ ਕੱਲ ਵਾਕਈ ਭੈਣ ਜੀ, ਤੁਸੀਂ ਕਿਹੜੀ ਟੀਮ ਨੂੰ ਫੋਲੋ ਕਰਦੇ?
ਮੈਂ ਅਸਲ ਦੇ ਵਿੱਚ ਨਾ ਮੇਰੇ ਬੱਚੇ ਜਿਹੜੀ ਟੀਮ ਨੂੰ ਪਸੰਦ ਕਰਦੇ ਆ ਉਹਨਾਂ ਦੇ ਨਾਲ ਮੈਨੂੰ ਫਿਰ ਉਹ ਮੈਚ ਦੇਖਣ ਦਾ ਜ਼ਿਆਦਾ ਸਮਾਂ ਮਿਲਦਾ, ਸੋ ਇਸ ਕਰਕੇ ਮੇਰੀ ਜਿਹੜੀ ਵੱਡੀ ਬੇਟੀ ਉਹ ਕੋਲਿੰਗਵੁੱਡ ਦੀ ਸਪੋਰਟਰ ਆ, ਸੋ ਕੱਲ੍ਹ ਉਹਦੀ ਟੀਮ ਜਿਹੜੀ ਆ ਉਹ ਜਿੱਤੀ ਆ, ਬੜੇ ਛੋਟੀ ਜਿਹੀ ਉਮਰ ਦੇ ਵਿੱਚ ਵੀ ਜਦੋਂ ਸੀ, ਕਿਉਂਕਿ ਇੱਥੇ ਸਕੂਲਾਂ ਦੇ ਵਿੱਚ ਵੀ ਹਨਾ ਫੂਟੀ ਡੇ ਰੱਖਿਆ ਜਾਂਦਾ, ਤਾਂ ਉਹਦੇ ਵਿੱਚ ਹੁੰਦਾ ਆ ਕਿ ਤੁਸੀਂ ਆਪਣੀ ਆਪਣੀ ਟੀਮ ਦੇ ਜਿਹੜੇ ਉਹ ਕੱਪੜੇ ਆ ਉਹ ਪਾ ਕੇ ਆਉਣੇ ਆ, ਹਨਾ, ਜਿਹੜੀਆਂ ਟੀਮ ਦੀਆਂ ਸਪੋਰਟਸ ਯੂਨੀਫਾਰਮਸ ਜਿਹੀਆਂ ਹੁੰਦੀਆਂ, ਸੋ ਉਹ ਸ਼ੁਰੂ ਤੋਂ ਹੀ ਕੋਲਿੰਗਵੁੱਡ ਦੀ ਸਪੋਰਟਰ ਆ, ਮੇਰੀ ਛੋਟੀ ਬੇਟੀ ਜਿਹੜੀ ਹੈ ਉਹ ਜੀ ਲੌਂਗ ਦੀ ਸਪੋਰਟਰ ਹੈ, ਖੈਰ ਉਹਦੀ ਟੀਮ ਜਿਹੜੀ ਹੈ ਉਹ ਅੱਗੇ ਨਹੀਂ ਆ ਸਕੀ ਇਸ ਵਾਰ, ਪਰ ਕਾਲਿੰਗਵੁੱਡ ਦੀ ਕੱਲ
ਠੀਕ ਹੈ ਜੀ
ਜਿੱਤ ਹੋਈ ਹੈ ਬੰਦਾ ਦਾ ਜੀ।
ਤੁਹਾਡੇ ਤਾਂ ਫਿਰ ਘਰੇ ਵੀ ਕਦੇ ਕਦੇ ਬਹੁਤ ਤਕੜਾ ਮੈਚ ਫਸਦਾ ਹੋਣਾ ਜੀ, ਨਾ ਜਲੌਂਗ ਨੂੰ, ਨਾ ਜਲੌਂਗ ਨੂੰ ਕਾਲਿੰਗਵੁੱਡ ਪਸੰਦ ਕਰਦਾ, ਨਾ ਕਾਲਿੰਗਵੁੱਡ ਨੂੰ ਜਲੌਂਗ।
ਜੀ ਜੀ ਬਿਲਕੁਲ। ਸੋ ਕੱਲ ਬਹੁਤ ਗਹਿਮਾ ਗਹਿਮੀ ਵਾਲਾ ਮਾਹੌਲ ਸੀਗਾ ਹਨਾ ਜਦੋਂ ਫਾਈਨਲ ਚੱਲ ਰਹੇ ਸੀਗੇ, ਤੇ ਇਸ ਦੌਰਾਨ ਨਾ ਕਿਉਂਕਿ ਹੁਣ ਠੀਕ ਹੈ ਮੇਰੀ ਜਿਹੜੀ ਇਨਵੋਲਵਮੈਂਟ ਹੈ ਉਹ ਉਨੀ ਜ਼ਿਆਦਾ ਨਹੀਂ ਹੁੰਦੀ, ਬੱਚਿਆਂ ਦੀ ਵੀ ਇਨਵੋਲਵਮੈਂਟ ਹੁੰਦੀ ਹੈ, ਹਸਬੈਂਡ ਦੀ ਵੀ ਇਨਵੋਲਵਮੈਂਟ ਹੁੰਦੀ ਹੈ ਹਨਾ, ਤੇ ਮੈਂ ਅਚਾਨਕ ਉਸੇ ਸਮੇਂ 'ਚ ਮੈਂ ਕਿਹਾ ਵੀ ਇਹ ਤਾਂ ਹੁਣ ਬਹੁਤ ਜ਼ਿਆਦਾ ਰੁੱਝੇ ਹੋਏ ਆ, ਮੇਰੀ ਇੱਕ ਕਾਲ ਸੀ ਮੈਨੂੰ ਲੱਗਿਆ ਵੀ ਮੈਂ ਕਰ ਲਾਂ, ਤੇ ਮੈਂ ਆਪਣੇ ਬ੍ਰਦਰ ਨੂੰ ਕਾਲ ਲਾਈ ਤੇ ਉਹ ਆਪ ਉਹ ਇੰਨਾ ਕੁ ਜ਼ਿਆਦਾ ਮਸ਼ਰੂਫ ਸੀਗਾ ਵੀ ਉਹਦਾ ਫਾਈਨਲ ਦਾ ਜਿਹੜਾ ਲਾਸਟ 1-2 ਮਿੰਟ ਹੈ ਉਹ ਕਹਿੰਦਾ ਕਿ ਉਹ ਨਾ ਮੇਰੇ ਮਿਸ ਹੋ ਜਾਣ, ਉਹਨੇ ਮੇਰੀ ਕਾਲ ਨਹੀਂ ਸੁਣੀ। ਸੋ ਇਸ ਹੱਦ ਤੱਕ ਹਨਾ ਟੁੱਟੀ ਦਾ ਜਿਹੜਾ ਖਮਾਰ ਆ ਉਹ ਦੇਖਣ ਨੂੰ ਮਿਲਦਾ ਜੀ।
ਜੀ ਨਹੀਂ ਠੀਕ ਹੈ ਜੀ, ਵਧੀਆ ਇਹਦੇ ਆਉ ਆ ਜੀ। ਅਸੀਂ ਤਾਂ ਫੁੱਟੀ ਦੇ ਗ੍ਰੈਂਡ ਫਾਈਨਲ ਨੂੰ ਇਸ ਤਰ੍ਹਾਂ ਵੇਖਦੇ ਹਾਂ ਜੀ, ਜਿਵੇਂ ਧਰਮ, ਨਸਲ, ਰੰਗ, ਭਾਸ਼ਾ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਸਟੇਡੀਅਮ 'ਚ ਇਕੱਠੇ ਕੀਤਾ ਤੇ ਇੱਕ ਤਿਉਹਾਰ ਮਨਾਇਆ ਗਿਆ ਸਭ ਦਾ ਸਾਂਝਾ।
ਜੀ ਜੀ
ਬਿਲਕੁਲ। ਇਹ ਇੱਕ ਸਮਾਜ ਦੀ, ਇੱਕ ਆਸਟ੍ਰੇਲੀਅਨ ਸਮਾਜ ਦੀ ਇੱਕ ਖੂਬਸੂਰਤੀ ਆ ਜਿਹੜੀ ਨੇ ਆਪਾਂ ਸਾਰੇ ਰੋਜ਼ ਆਨੰਦ ਮਾਣਦੇ ਹਾਂ। ਚਲੋ ਇਹ ਫੁੱਟੀ ਤੋਂ ਆਪਾਂ ਅੱਗੇ ਵੱਧਦੇ ਹਾਂ ਜੀ। ਹੁਣ ਪਿਛਲੇ ਹਫ਼ਤੇ ਦੀ ਤਬਦੀਲੀ, ਸਭ ਤੋਂ ਵੱਡੀ ਤਬਦੀਲੀ ਤੁਹਾਨੂੰ ਖਬਰਾਂ ਤਾਂ ਸਾਰਿਆਂ ਤੱਕ ਹੀ ਪਹੁੰਚ ਜਾਂਦੀਆਂ ਜੀ ਖਬਰਾਂ ਦਾ, ਜੇ ਆਪਾਂ ਕਿਸੇ ਨਾਲ ਗੱਲ ਕਰੀਏ ਤੇ ਅਗਲਾ ਸਾਨੂੰ ਪਹਿਲਾਂ ਅੱਗੋਂ ਸੁਣਾ ਦਿੰਦਾ ਜੀ ਖਬਰ ਤਾਂ।
ਜੀ ਜੀ। ਸੋ ਪ੍ਰੀਮੀਅਰ ਸਾਹਿਬ ਜਿਹੜਾ ਆਪਣਾ ਅਹੁਦਾ ਛੱਡ ਗਏ ਹਨਾ, ਉਹ ਤਾਂ ਵੈਸੇ ਬਹੁਤ ਪੂਰਾ ਹਫ਼ਤਾ ਉਹਦਾ ਜਿਹੜਾ ਖਬਰ ਦਾ ਜਿਹੜਾ ਖਰਦੂਮ ਆ ਉਹ ਮਾਤਿਆ ਰਿਹਾ, ਨਾ ਸਿਰਫ ਵਿਕਟੋਰੀਆ ਦੇ ਵਿੱਚ, ਨਾ ਸਿਰਫ ਆਸਟ੍ਰੇਲੀਆ ਦੇ ਵਿੱਚ, ਸਗੋਂ ਆਸਟ੍ਰੇਲੀਆ ਤੋਂ ਬਾਹਰ ਵੀ ਹਨਾ, ਜਿੱਥੇ ਜਿੱਥੇ ਵੀ ਕੋਈ ਆਸਟ੍ਰੇਲੀਅਨ ਰਹਿੰਦੇ ਆ ਜਾਂ ਆਸਟ੍ਰੇਲੀਆ ਦੀ ਪੋਲਿਟਿਕਸ ਨੂੰ ਜਿਹੜੇ ਲੋਕ ਫੋਲੋ ਕਰਦੇ ਆ। ਜੀ
ਜੀ ਜੀ। ਇਹ ਜਦੋਂ ਡੈਨੀਅਲ ਐਂਡਰਿਊ ਨੇ ਰਿਜ਼ਾਈਨ ਦਿੱਤਾ ਨੀ ਲਾਸਟ ਵੀਕ, ਉਦੋਂ ਸਿੱਧਾ ਹੀ ਮੇਰੇ ਦਿਮਾਗ 'ਚ ਇਹੀ ਗੱਲ ਆਈ ਕਿ ਮਾਪੇ ਤੈਨੂੰ ਘੱਟ ਰੋਣਗੇ, ਬਹੁਤੇ ਰੋਣਗੇ ਦਿਲਾਂ ਦੇ ਜਾਨੀ।
ਜੀ ਜੀ ਮੇਰਾ ਖਿਆਲ ਤੁਸੀਂ ਪੋਸਟ ਵੀ ਪਾਈ ਸੀ ਕੋਈ
ਇਹੋ ਜੀ। ਹਾਂ ਜੀ, ਕਿਉਂਕਿ ਡੈਨੀਅਲ ਐਂਡਰਿਊ ਵਿਕਟੋਰੀਆ ਦਾ ਸਭ ਤੋਂ ਲੰਮੇ ਸਮੇਂ ਤੇ ਰਹਿਣ ਵਾਲਾ ਪ੍ਰੀਮੀਅਰ ਰਿਹਾ ਜੀ, 2014 ਤੋਂ ਲੈ ਕੇ ਜਦੋਂ ਤੱਕ ਉਹਨੇ ਰਿਜ਼ਾਈਨ ਕੀਤਾ ਕਹਿੰਦੇ। ਔਰ ਦੇਖੋ ਖੂਬਸੂਰਤੀ ਆਸਟ੍ਰੇਲੀਅਨ ਜਿਹੜੀ ਪੋਲੀਟਿਕਸ ਸਿਆਸਤ ਆ ਨਾ, ਉਹਦੀ ਜਿਹੜੀ ਖੂਬਸੂਰਤੀ ਇਹ ਆ ਕਿ ਜਦੋਂ ਕਿਸੇ ਨੇ ਆਪਣਾ ਕੰਮ ਕਰ ਲਿਆ, ਆਪਣੇ ਅਹੁਦੇ ਦੂਜਿਆਂ ਲਈ ਰਾਹ ਬਣਾ ਕੇ ਦੇਣਾ, ਛੱਡ ਦੇਣਾ। ਇੱਕ ਮਹਿਜ 51 ਸਾਲ ਦੀ ਉਮਰ ਹੈ ਜੀ ਡੈਨੀਅਲ ਐਂਡਰਿਊ ਦੀ,
ਤੇ
2002 ਤੋਂ ਇਹ ਪਹਿਲੀ ਵਾਰੀ ਮਾਲਗ੍ਰੇਵ ਤੋਂ ਜਿੱਤ ਕੇ ਆਏ ਨੇ। ਉਸ ਤੋਂ ਬਾਅਦ ਇਹ ਵੱਖਰੇ ਵੱਖਰੇ ਮਿਨਿਸਟਰੀਅਲ ਅਹੁਦਿਆਂ ਦੇ ਉੱਤੇ ਰਹਿੰਦੇ ਹੋਏ 2014 ਦੇ ਵਿੱਚ ਜਦੋਂ ਟੈਡ ਵੈਲਿਊ ਦੀ ਸਰਕਾਰ ਨੂੰ ਹਰਾ ਕੇ ਇਹਨਾਂ ਨੇ ਆਪਣਾ ਪ੍ਰੀਮੀਅਰ ਦਾ ਅਹੁਦਾ ਸੰਭਾਲਿਆ, ਉਸ ਤੋਂ ਲੈ ਕੇ ਲਗਾਤਾਰ ਅੱਜ ਤੱਕ ਕਹਿੰਦੇ ਡੈਨੀਅਲ ਐਂਡਰਿਊ ਨੂੰ ਹਰਾਇਆ ਨਹੀਂ ਜਾ ਸਕਦਾ। ਭਾਵੇਂ ਕਿ ਆਪਾਂ ਡੈਨੀਅਲ ਐਂਡਰਿਊ ਦੇ ਸਮਰਥਕ ਹੋਈਏ ਜਾਂ ਨਾ ਹੋਈਏ ਇਹ ਗੱਲ ਨਾਲ ਕੋਈ ਮਤਲਬ ਨਹੀਂ ਆ, ਪਰ ਇਨਸਾਨ ਦੀਆਂ ਉਪਲਬਧੀਆਂ ਉਹ ਜਿਹੜੀਆਂ ਸਾਨੂੰ ਦੇਖਣੇ ਚਾਹੀਦੇ। ਹਾਂਜੀ,
ਜਿਹੜੀ ਕਾਬਲੀਅਤ, ਜਿਹੜੇ ਗੁਣਾਂ ਦਾ ਮਾਲਕ ਇਹ ਇਨਸਾਨ ਹੈ ਜਾਂ ਡੈਨੀਅਲ ਐਂਡਰਿਊ ਦੀ, ਜਦੋਂ ਆਪਾਂ ਸ਼ਖਸੀਅਤ ਦੀ ਗੱਲ ਕਰਦੇ ਹਾਂ ਤਾਂ ਬੜਾ ਪ੍ਰਭਾਵਸ਼ਾਲੀ ਸ਼ਖਸੀਅਤ ਵਾਲਾ ਵਿਅਕਤੀ ਹੈ, ਤੇ ਇਸ ਦੀ ਮੈਨੂੰ ਲੱਗਦਾ ਕਿ ਇਸ ਗੱਲ ਤੋਂ ਅਸੀਂ ਦਰਕਿਨਾਰ ਨਹੀਂ ਹੋ ਸਕਦੇ। ਬਹੁਤ ਵਾਰੀ ਅਸੀਂ ਇਹ ਦੇਖਦੇ ਵੀ ਹਾਂ ਕਿ ਪਾਰਟੀ ਦੇ ਵਿੱਚ ਵੀ ਇੱਕ ਬੜਾ ਧੜੱਲੇਦਾਰ ਲੀਡਰ ਡੈਨੀਅਲ ਐਂਡਰਿਊਜ਼ ਜਿਹੜਾ ਉਹ ਰਿਹਾ, ਔਰ ਜੇਕਰ ਵਿਰੋਧੀ ਪਾਰਟੀਆਂ ਦੇ ਨਾਲ ਵੀ ਹਨਾ ਜਦੋਂ ਚਰਚਾ ਦੀ ਗੱਲ ਹੁੰਦੀ ਸੀ, ਆਪਸ ਦੇ ਵਿੱਚ ਬਹਿਸਬਾਜ਼ੀ ਹੁੰਦੀ ਸੀ, ਉਹਦੇ ਵਿੱਚ ਵੀ ਬੜੀ ਧੜੱਲੇ ਦੇ ਨਾਲ ਆਪਣਾ ਜਿਹੜਾ ਪੱਖ ਰੱਖਣ ਦੀ ਜਿਹੜੀ ਜ਼ਰੂਰਤ ਆ ਉਹ ਡੈਨੀਅਲ ਜਿਹੜਾ ਕਰਦੇ ਰਹੇ ਆ ਜੀ।
ਹਾਂਜੀ, ਡੈਨੀਅਲ ਐਂਡਰਿਊ ਨੇ ਜਿੰਨੇ ਸਖ਼ਤ ਫੈਸਲੇ ਲਏ ਡੈਨੀਅਲ ਐਂਡਰਿਊ ਨੇ ਲਏ, ਜਿਹਦੇ ਕਰਕੇ ਉਹਦੀ ਵਿਰੋਧਤਾ ਵੀ ਬਹੁਤ ਹੋਈ ਆ
ਜੀ ਜੀ।
ਕੋਵਿਡ-19 ਦੇ ਦੌਰਾਨ ਦੁਨੀਆ ਦਾ ਸਭ ਤੋਂ ਲੰਬਾ ਲੋਕਡਾਊਨ ਲਾਉਣ ਲਈ ਮੈਲਬਨ ਪਛਾਣਿਆ ਗਿਆ, ਜਿਹਦਾ ਸਿਰਾ ਡੈਨੀਅਲ ਐਂਡਰਿਊ ਸਰ ਗਿਆ, ਤੇ ਲੋਕਾਂ ਨੂੰ ਘਰ ਬੈਠਿਆਂ ਨੂੰ ਅੰਨੇ ਵਾਹ ਡਾਲਰ ਵੰਡਣ ਦਾ ਸਿਹਰਾ ਉਹ ਵੀ ਡੈਨੀਅਲ ਐਂਡਰਿਊ ਸਰ ਗਿਆ, ਇੰਨਾ ਕਿਸੇ ਹੋਰ ਸਟੇਟ ਨੇ ਨਹੀਂ ਦਿੱਤਾ ਜਿੰਨਾ ਵਿਕਟੋਰੀਆ ਨੇ ਦਿੱਤਾ। ਤੇ ਇਸ ਤੋਂ ਮਗਰ ਚਲੋ ਚੰਗੇ ਪ੍ਰੋਜੈਕਟ ਵੀ ਲੈ ਕੇ ਆਇਆ ਉਹ, ਦੇਖੋ ਰੇਲਵੇ ਕਰੋਸਿੰਗ ਜਿਹੜੀਆਂ ਨੇ ਜਿੰਨੀਆਂ ਵੀ ਜਦੋਂ ਤੋਂ ਇਹ ਪਾਵਰ ਚ ਆਏ ਆ ਡੈਨਲ ਐਂਡਰੂ ਕੁਰਸੀ ਤੇ ਬੈਠਾ, ਜਿੰਨੀਆਂ ਰੇਲਵੇ ਕਰੋਸਿੰਗ ਨੇ ਮੈਲਬਰਨ ਦੇ ਵਿੱਚ ਵਿਕਟੋਰੀਆ ਦੇ ਵਿੱਚ ਤਕਰੀਬਨ ਇਹਨੇ ਖਤਮ ਕਰ ਦਿੱਤੀਆਂ, ਕਿਉਂਕਿ ਲੋਕਾਂ ਦਾ ਜੇ ਆਪਾਂ ਮੈਂ ਫਾਰ ਐਗਜਾਂਪਲ ਆਪਾਂ ਗੱਲ ਕਰਦੇ ਹਾਂ ਰੈਜ਼ਰਵੋਰ ਦੀ ਗੱਲ ਕਰ ਲਓ, ਰੈਜ਼ਰਵੋਰ ਦੇ ਇਲਾਕੇ ਦੇ ਵਿੱਚ ਜਦੋਂ ਆਪਾਂ ਜਾਂਦੇ ਹਾਂ ਕਿੰਨਾ ਉਹ ਟੇਟਾ ਮੀਟਾ ਲੋਕ ਰਸਤਾ ਭੁੱਲ ਜਾਂਦੇ ਨੇ ਜਾਣਾ ਕਿੱਧਰ ਦੀ ਹੈ
ਜੀ ਜੀ।
ਤਾਂ ਇਹ ਕੰਮ ਫਿਰ ਇਸਨੇ ਈਸਟ ਵੈਸਟ ਟਨਲ ਦਾ ਕੰਮ ਸ਼ੁਰੂ ਕਰਾਇਆ। ਦੇਖੋ ਕੰਮ ਪ੍ਰੋਜੈਕਟ ਵੱਡੇ ਲੈ ਕੇ ਆਇਆ, ਫੈਸਲੇ ਸਖ਼ਤ ਲਏ ਨੇ, ਵਿਰੋਧ ਤਾਂ ਹੋਈ ਆ, ਕਾਮਨਵੈਲਥ ਗੇਮਾਂ ਨੂੰ ਨਕਾਰ ਦੇਣਾ ਆਪਣੇ ਆਪ ਚ ਇੱਕ ਬਹੁਤ ਸਖ਼ਤ ਫੈਸਲਾ, ਪਰ ਉਸ ਤੋਂ ਵੀ ਉੱਪਰ ਜਿਹੜਾ ਬੜੱਪਣ ਜਿਹੜੀ ਜਿਹਨੂੰ ਆਪਾਂ ਕਹਿੰਦੇ ਆ ਸਿਆਣਪ ਵੱਡਾਪਣ, ਉਹ ਇਹ ਆ ਕਿ ਦੇਖੋ ਜਦੋਂ ਟਾਈਮ ਹੋ ਗਿਆ ਤਾਂ ਆਪਣਾ ਅਹੁਦਾ ਤਿਆਗ ਕੇ ਦੂਜੇ ਬੰਦੇ ਨੂੰ ਦੇ ਦੇਣਾ, ਇਹ ਬਹੁਤ ਵੱਡੀ ਗੱਲ ਆ। ਇੱਥੇ ਤਾਂ 95 ਸਾਲ ਦੇ ਬਾਬੇ ਵੀ ਅਜੇ ਤੱਕ ਭੁੱਲਦੇ ਰਹੇ।
ਜੀ ਜੀ ਜੀ। ਸੋ ਵਾਕਈ ਹੈ ਨਾ ਰਾਜਨੀਤੀ ਦੇ ਵਿੱਚ ਇਹੋ ਜਿਹੀ ਪਹੁੰਚ ਰੱਖਣੀ ਹੈ ਨਾ, ਤੇ ਇਹੋ ਜਿਹਾ ਜਿਹੜਾ ਪ੍ਰਭਾਵ ਹੈ, ਇਹੋ ਜਿਹਾ ਜਿਹੜਾ ਅਸਰ ਆ ਉਹ ਦੂਸਰਿਆਂ ਦੇ ਉੱਤੇ ਬਣਾਈ ਰੱਖਣ ਦੇ ਵਿੱਚ ਡੇਨੀਅਲ ਐਂਡਰਿਊਜ਼ ਜਿਹੜੇ ਆ ਉਹ ਬੜੇ ਸਫਲ ਰਹੇ ਆ, ਔਰ ਇਸੇ ਕਰਕੇ ਹੁਣ ਵੀ ਬੜੇ ਆਰਾਮ ਦੇ ਨਾਲ ਬੜੀ ਸਹਿਜਤਾ ਦੇ ਨਾਲ ਉਹਨਾਂ ਨੇ ਜਿਹੜਾ ਇਹ ਅਹੁਦਾ ਆ ਛੱਡਿਆ ਆ, ਰਿਜ਼ਾਈਨ ਕੀਤਾ ਆ। ਤੇ ਵਾਕਈ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਉਹਨੂੰ ਡੇਨੀਅਲ ਐਂਡਰਿਊਜ਼ ਨੂੰ ਹਰਾ ਨਹੀਂ ਸਕਦਾ ਕੋਈ, ਵਾਕਈ ਇੰਨੇ ਕੁ ਉਹ ਨਾ ਸਿਰਫ ਛੋਟੇ ਬੱਚਿਆਂ ਦੇ ਵਿੱਚ ਸਗੋਂ ਪਤਾ ਜਿਹੜੇ ਨੌਜਵਾਨ ਵਰਗ ਆ ਉਹਨਾਂ ਦੇ ਵਿੱਚ ਵੀ ਬੜੇ ਇਹ ਲੋਕਪ੍ਰਿਯ ਆ, ਬੜੇ ਜਿਹੜੇ ਨੌਜਵਾਨ ਆ ਉਹ ਵੀ ਬਹੁਤ ਪਸੰਦ ਕਰਦੇ ਆ ਹਨਾ। ਹਾਂ, ਜਿਹੜੀਆਂ ਗਲਤ ਨੀਤੀਆਂ ਜਾਂ ਕੁਛ ਗਲਤ ਫੈਸਲੇ ਆ ਉਹਨਾਂ ਦਾ ਹਰਜ਼ਾਨਾ ਜ਼ਰੂਰ ਡੇਨੀਅਲ ਐਂਡਰਿਊਜ਼ ਨੂੰ ਆਲੋਚਨਾ ਦੇ ਰੂਪ ਦੇ ਵਿੱਚ ਭੁਗਤਣਾ ਪਿਆ ਆ। ਜੀ
ਜੀ ਜੀ। ਬਾਕੀ ਹੁਣ ਅਗਲੀ ਗੱਲ ਇਹ ਆ ਜੀ, ਜਾਂਦੇ ਜਾਂਦੇ ਬੀਬੀਆਂ ਨੂੰ ਵਧਾਈ ਬਣਦੀ ਆ, ਕਿਉਂਕਿ ਹੁਣ ਮੁੱਖ ਮੰਤਰੀ ਸਾਡੇ ਵੀ ਬੀਬੀ ਆ ਗਈ ਆ, ਜਸਿੰਤਾ ਐਲਨ।
ਜੀ 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 ਜੀ, ਬਿਲਕੁਲ ਬਿਲਕੁਲ।
ਬੀਬੀਆਂ ਲਈ ਕੋਈ ਚੰਗੀਆਂ ਸਹੂਲਤਾਂ ਚੰਗੇ ਫੈਸਲੇ ਲੈ ਕੇ ਆਉਣ। ਬੈਂਡੀਗੋ ਤੋਂ 1999 ਤੋਂ ਜਿੱਤੇ ਹੋਏ ਲੰਮੇ ਸਮੇਂ ਤੋਂ ਜਿੱਤਦੇ ਆ ਰਹੇ ਨੇ, ਤੇ ਦੇਖਦੇ ਆ ਜੀ ਅੱਗੇ ਹੁਣ ਇਹਨਾਂ ਦੀ ਕਾਰ ਸ਼ੈਲੀ ਤੋਂ ਬਾਅਦ ਹੀ ਇਹਨਾਂ ਤੇ ਕੋਈ ਚਰਚਾ ਕੀਤੀ ਜਾ ਸਕਦੀ ਆ। ਫਿਲਹਾਲ ਤਾਂ ਇੰਨੇ ਕਿਆ ਸ਼ੁਭ ਸ਼ਾਮਾਂ ਹੀ ਦਿੱਤੀਆਂ ਜਾ ਸਕਦੀਆਂ ਜੀ।
ਜੀ ਬਿਲਕੁਲ ਬਿਲਕੁਲ, ਆਪਾਂ ਉਮੀਦ ਕਰਦੇ ਹਾਂ ਕਿ ਇਹ ਆਪਣੇ ਰਾਜਕਾਲ ਦੌਰਾਨ ਹਨਾ ਚੰਗੀਆਂ ਪਾਲਿਸੀਜ਼ ਲੈ ਕੇ ਆਉਣਗੇ ਤਾਂ ਕਿ ਹੋਰ ਸੂਬੇ ਦਾ ਜਿਹੜਾ ਵਿਕਾਸ ਆ ਉਹ ਵਧੀਆ ਤਰੀਕੇ ਦੇ ਨਾਲ ਹੋ ਸਕੇ, ਤੇ ਬਾਕੀ ਜਿਹੜੀਆਂ ਕੁਛ ਕਮੀਆਂ ਪੇਸ਼ੀਆਂ ਨੇ ਹਨਾ ਉਹਨਾਂ ਨੂੰ ਵੀ ਦੂਰ ਕੀਤਾ ਜਾਵੇ। ਸੋ ਇਹੋ ਜਿਹੀ ਅਪਰੋਚ ਦੇ ਨਾਲ ਇਹ ਆਪਣੇ ਰੋਲ ਦੇ ਵਿੱਚ ਜਿਹੜਾ ਕਾਰਜ ਆ ਉਹ ਕਰਨ, ਤੇ ਵਾਕਈ ਸ਼ੁਭ ਇੱਛਾਵਾਂ ਜੀ ਇਹਨਾਂ ਨੂੰ, ਔਰ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਰੁੱਖ ਜਿਹੜਾ ਆ ਰਾਜਨੀਤੀ ਦਾ ਰਹਿੰਦਾ ਆ ਵਿਕਟੋਰੀਆ ਦੇ ਵਿੱਚ ਇਹ ਤਾਂ ਸਮਾਂ ਹੀ ਦੱਸੇਗਾ, ਪਰ ਇਸ ਗੱਲ ਤੋਂ ਆਪਾਂ ਇਨਕਾਰੀ ਨਹੀਂ ਹੋ ਸਕਦੇ ਵੀ ਵਿਕਟੋਰੀਆ ਦੇ ਵਿੱਚ ਲੇਬਰ ਗਵਰਨਮੈਂਟ ਜਿਹੜੀ ਆ ਉਹ ਹੈ ਨਾ ਇੱਕ ਵੱਡਾ ਪ੍ਰਭਾਵ ਜਿਹੜਾ ਆ ਉਹ ਰੱਖਦੀ ਹੈ, ਤੇ ਇਸੇ ਕਰਕੇ ਭਾਵੇਂ ਲੇਬਰ ਦੇ ਜਿਹੜੇ ਮਿਨਿਸਟਰ ਆ ਉਹ ਗਾਹੇ ਬਗਾਹੇ ਬਦਲਦੇ ਰਹਿੰਦੇ ਆ, ਪਰ ਇਹਨਾਂ ਦਾ ਜਿਹੜਾ ਪ੍ਰਭਾਵ ਆ ਉਹ ਬੜਾ ਜ਼ਬਰਦਸਤ ਹੈ। ਜੀ
ਜੀ ਜੀ, ਠੀਕ ਹੈ ਜੀ। ਜਾਂਦੇ ਜਾਂਦੇ ਮੇਰੇ ਲਈ ਤਾਂ ਸਮਾਪਤੀ ਹੈ ਜੀ, ਪਰ ਜਾਂਦੇ ਜਾਂਦੇ ਇੱਕ ਗੱਲ ਹੋਰ ਹੈ ਵੀ ਜੇ ਤੁਹਾਡੇ ਕੋਲੇ ਵੀ ਜਾਂ ਤੁਹਾਡੇ ਘਰੇ ਜਾਂ ਇੰਡੀਆ 'ਚ ਕਿਸੇ ਕੋਲੇ 2000 ਦੇ ਨੋਟ ਪਏ ਆ ਜੀ, ਇੱਕ ਹਫ਼ਤਾ ਹੋਰ ਮਿਲ ਗਿਆ, ਬੰਦ ਤਾਂ ਬੰਦ ਹੋ ਗਏ ਨੇ ਨੋਟ, ਤੇ ਜੇ ਕਿਸੇ ਕੋਲੇ ਪਏ ਨੇ ਤੇ ਉਹ ਬੈਂਕ 'ਚ ਜਮ੍ਹਾਂ ਕਰਾਉਣ ਦਾ ਇੱਕ ਹਫ਼ਤੇ ਲਈ RBI ਨੇ ਸਮਾਂ ਵਧਾ ਦਿੱਤਾ ਆ, ਤੇ ਇਹ ਖ਼ਬਰ ਜਿਹੜੀ ਆ ਬਹੁਤਿਆਂ ਕੋਲੇ ਪਹਿਲਾਂ ਹੀ ਪਹੁੰਚ ਗਈ ਹੋਣੀ, ਜਿਹਨਾਂ ਕੋਲੇ ਨੋਟ ਪਏ ਨੇ, ਜਿਹਨਾਂ ਕੋਲੇ ਨਹੀਂ ਪਏ ਉਹਨਾਂ ਨੂੰ ਖ਼ਬਰ ਨਾਲ ਵੀ ਕੋਈ ਫਰਕ ਨਹੀਂ ਪੈਂਦਾ।
ਆਸਟ੍ਰੇਲੀਆ ਦੀਆਂ ਜਿਹੜੀਆਂ ਮੇਜਰ ਕੁਛ ਤਬਦੀਲੀਆਂ ਜਿਹੜੀਆਂ ਉਹ ਹੋਈਆਂ ਉਹਨਾਂ ਦੇ ਬਾਰੇ ਜ਼ਿਕਰ ਤੁਸੀਂ ਕੀਤਾ, ਕੀ ਹਾਲ ਚਾਲ ਆਸਟ੍ਰੇਲੀਆ ਸਿਸਟਮ ਦੇ ਵਿੱਚ, ਇਸੇ ਤਰ੍ਹਾਂ ਤੁਹਾਡੀ ਹਾਜ਼ਰੀ ਜਿਹੜੀ ਆ ਉਹ ਲੱਗਦੀ ਰਹੇਗੀ। ਇਸੇ ਉਮੀਦ ਦੇ ਨਾਲ ਮੈਨੂੰ ਲੱਗਦਾ ਇਹ ਸਿਲਸਿਲਾ ਹੁਣ ਆਪਾਂ ਇੱਥੇ ਰੁਕਦੇ ਹਾਂ, ਸਮਾਂ ਸਾਂਝਾ ਕਰਨ ਦੇ ਲਈ, ਜਾਣਕਾਰੀ ਸਾਂਝੀ ਕਰਨ ਦੇ ਲਈ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ।
ਬਹੁਤ ਬਹੁਤ ਧੰਨਵਾਦ ਅਮਰਦੀਪ ਜੀ, ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ
ਜੀ। ਸੋ ਦੋਸਤੋ, ਇਹ ਸਨ ਰਘਵੀਰ ਸਿੰਘ ਧੰਜਲਪੁਰੀ। ਸੋ ਕੀ ਹਾਲ ਚਾਲ ਆਸਟ੍ਰੇਲੀਆ ਇਸ ਸਿਲਸਿਲੇ ਦੇ ਰਾਹੀਂ, ਉਹ ਆਸਟ੍ਰੇਲੀਆ ਦੇ ਵਿੱਚ ਹਰ ਖੇਤਰ ਦੇ ਵਿੱਚ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਪਿਛਲੇ ਹਫ਼ਤੇ ਦੌਰਾਨ ਹੋਈਆਂ ਜਾਂ ਕੱਲ੍ਹ ਤੱਕ ਦੀਆਂ ਕੀ ਗਤੀਵਿਧੀਆਂ ਜਿਹੜੀਆਂ ਉਹ ਰਹੀਆਂ, ਹੈ ਨਾ, ਚਾਹੇ ਉਹ ਖੇਡਾਂ ਦਾ ਖੇਤਰ ਹੈ, ਚਾਹੇ ਉਹ ਸੋਸ਼ਲ ਲਾਈਫ ਹੈ, ਹੈ ਨਾ, ਚਾਹੇ ਉਹ ਰਾਜਨੀਤੀ ਹੈ। ਸੋ ਹਰ ਖੇਤਰ ਦੇ ਵਿੱਚ ਉਹ ਕੀ ਘਟਿਆ, ਕੀ ਹਾਲ ਚਾਲ ਰਿਹਾ ਆਸਟ੍ਰੇਲੀਆ ਦਾ, ਉਹਦੇ ਬਾਬਤ ਤੇ ਜਾਣਕਾਰੀ ਜਿਹੜੀ ਸਾਂਝੀ ਕਰਦੇ। ਉਮੀਦ ਕਰਦੇ ਹਾਂ ਤੁਹਾਨੂੰ ਜਿਹੜਾ ਇਹ ਸਿਲਸਿਲਾ ਉਹ ਜ਼ਰੂਰ ਪਸੰਦ ਆਇਆ ਹੋਣਾ। ਆਪਣੀ ਫੀਡਬੈਕ ਜਿਹੜੀ ਆ ਜ਼ਰੂਰ ਸਾਡੇ ਤੱਕ ਪਹੁੰਚਾਇਆ ਕਰੋ, ਤਾਂ ਕਿ ਜਿਹੜੇ ਵੀ ਦੋਸਤ ਸਾਨੂੰ ਸੁਣਦੇ ਆ, ਸਾਨੂੰ ਥੋੜ੍ਹੀ ਜਿਹੀ ਤਸੱਲੀ ਜਿਹੜੀ ਹੈ ਉਹ ਜ਼ਰੂਰ ਹੋਵੇ ਕਿ ਤੁਸੀਂ ਸਾਡੇ ਜਿਹੜੇ ਸਿਲਸਿਲੇ ਆ ਉਹਨਾਂ ਨੂੰ ਪਸੰਦ ਜਾਂ ਨਾ ਪਸੰਦ ਕਰਦੇ ਹੋ, ਅਤੇ ਅਸੀਂ ਉਹਨਾਂ ਨੂੰ ਇੰਪਰੂਵ ਕਰੀਏ, ਸੁਧਾਰ ਸਕੀਏ। ਸੋ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ, ਇੱਕ ਗੀਤ ਸੁਣਦੇ ਹਾਂ ਪੰਮਾ ਡੂਮੇਵਾਲ ਦੀ ਆਵਾਜ਼ ਦੇ ਵਿੱਚ, ਅਤੇ ਵਾਪਸ ਆਉਂਦੇ ਹਾਂ ਬਹੁਤ ਜਲਦ। ਉਸ ਤੋਂ ਬਾਅਦ ਇੱਕ ਛੋਟੀ ਜਿਹੀ ਸਾਨੂੰ ਬ੍ਰੇਕ ਵੀ ਲੈਣੀ ਪੈਣੀ ਹੈ, ਅਤੇ ਅਗਲਾ ਜਿਹੜਾ ਸਿਲਸਿਲਾ ਉਹ ਜਸਵਿੰਦਰ ਦਿੱਤਾ ਹੋਰਾਂ ਦੇ ਨਾਲ ਲੈ ਕੇ ਆਵਾਂਗੇ ਖਬਰਾਂ ਦਾ। ਫਿਲਹਾਲ ਇੱਕ ਗੀਤ।
ਝੂਠ ਫਰੇਬ ਤੇ ਬੇਈਮਾਨੀ, ਓਹ ਫਰੇਬ ਤੇ ਬੇਈਮਾਨੀ ਹੁਣ ਦੁਨੀਆ ਤੇ ਸ਼ਰਿਆਮ ਹੋ ਗਏ। ਦੋ ਦੋ ਚਿਹਰੇ ਹਰ ਬੰਦੇ ਦੇ ਸੱਜਣਾ ਅੱਜ ਕੱਲ ਆਮ ਹੋ ਗਏ। ਦੋ ਦੋ ਚਿਹਰੇ ਹਰ ਬੰਦੇ ਦੇ ਸੱਜਣਾ ਅੱਜ ਕੱਲ ਯਾਰ ਹੁੰਦੇ ਨੇ ਔਖੇ ਵੇਲੇ ਖੜਦੇ ਨਹੀਂ, ਥੋੜੀ ਜਿਹੀ ਵੇਖ ਤਰੱਕੀ ਅੰਦਰੋਂ ਅੰਦਰੀ ਜਰਦੇ ਨਹੀਂ, ਅੰਦਰੋਂ ਅੰਦਰੀ ਜਰਦੇ ਨਹੀਂ। ਸੋਚਣ ਬਸ ਗੱਲ ਇਹੀ ਪੰਮਿਆਂ ਤੇਰੇ ਕਿੱਦਾਂ ਨਾਮ ਹੋ ਗਏ। ਸਾਡੇ ਆਪਣੀ ਮੌਜ ਚ ਰਹਿੰਦੇ ਨੇ, ਉਹਨਾਂ ਨੂੰ ਨੀ ਫਰਕ ਕੋਈ ਵੀ, ਓਏ ਲੋਕੀ ਕੀ ਕਹਿੰਦੇ ਨੇ, ਲੋਕੀ ਕੀ ਕਹਿੰਦੇ ਨੇ। ਆ ਕੁੱਤੀ ਰਲ ਗਈ ਚੋਰਾਂ ਦੇ ਨਾਲ, ਤਾਂ ਹੀ ਕੰਮ ਤਮਾਮ ਹੋ ਗਏ। ਸਾਫ ਕਈਆਂ ਨੂੰ ਥਾਂ ਥਾਂ ਰੁਲਦੇ ਵੇਖੇ ਮੈਂ, ਪੈਸੇ ਅਤੇ ਸਿਆਸਤ ਲਈ ਤਾਂ ਅਸਲੋਂ ਗਿਰਦੇ ਵੇਖੇ ਮੈਂ, ਅਸਲੋਂ ਗਿਰਦੇ ਵੇਖੇ ਮੈਂ। ਕਾਤਲ ਸੀ ਜੋ ਕੌਮ ਮੇਰੀ ਦੇ, ਕਾਤਲ ਸੀ ਜੋ ਕੌਮ ਮੇਰੀ ਦੇ, ਉਹਨਾਂ ਦੇ ਸਨਮਾਨ ਹੋ ਗਏ।
ਜੀ ਦੋਸਤੋ ਪੰਮਾ ਡੂਮੇਵਾਲ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣ ਰਹੇ ਸੀ। ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਜੀ ਮੋਰਨਿੰਗ ਸ਼ੋ ਲਹਿਰਾਂ ਤੇ ਇਹ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਮੈਲਬਰਨ ਸਟੂਡੀਓ ਤੋਂ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ। ਤੇ ਅਗਲਾ ਸਿਲਸਿਲਾ ਬਹੁਤ ਜਲਦ ਤੁਹਾਡੇ ਨਾਲ ਸਾਂਝਾ ਕਰਾਂਗੇ, ਪਰ ਉਸ ਤੋਂ ਵੀ ਪਹਿਲਾਂ ਕੁਛ ਕੁ ਜਾਣਕਾਰੀਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੇ ਜਾਈਏ, ਹੈ ਨਾ। ਤੇ ਜਾਣਕਾਰੀਆਂ ਇਸ ਤਰ੍ਹਾਂ ਜਿਵੇਂ ਮੈਂ ਅੱਜ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀਗੀ ਕਿ ਸ਼ਾਇਦ ਬਹੁਤ ਸਾਰੇ ਲੋਕ ਜਾਣਦੇ ਵੀ ਹੋਣਗੇ ਕਿ ਸ਼ਰਧਾ ਰਾਮ ਫਲੋਰੀ, ਸੋ ਫਲੋਰ ਇਲਾਕੇ ਦੇ ਆਲੇ ਦੁਆਲੇ ਰਹਿਣ ਵਾਲੇ ਜਿਹੜੇ ਲੋਕ ਹੈ ਉਹਨਾਂ ਨੇ ਜ਼ਰੂਰ ਨਾਮ ਸੁਣਿਆ ਹੋਣਾ। ਜੇ ਨਾਮ ਨਹੀਂ ਸੁਣਿਆ ਤਾਂ ਬਹੁਤ ਸਾਰੇ ਜਿਹੜੇ ਵਿਦਿਆਰਥੀ ਹੈ ਉਹਨਾਂ ਨੇ ਪੜ੍ਹਿਆ ਜ਼ਰੂਰ ਹੋਣਾ ਹੈ ਸ਼ਰਧਾ ਰਾਮ ਫਲੋਰੀ ਨੂੰ, ਕਿਉਂਕਿ ਜਿਹੜੇ ਕੰਪਲਸਰੀ ਪੰਜਾਬੀ ਦੇ ਸਬਜੈਕਟਸ ਹੁੰਦੇ ਹਨ ਉਹਨਾਂ ਦੇ ਵਿੱਚ ਸ਼ਰਧਾ ਰਾਮ ਫਲੋਰੀ ਦੇ ਕੁਛ ਲੇਖ ਜਿਹੜੇ ਹੈ ਉਹ ਜ਼ਰੂਰ ਇੰਟਰੋਡਿਊਸ ਹੋਏ ਹੁੰਦੇ ਆ, ਯਾਨੀ ਕਿ ਜਿਹੜੇ ਲਾਜ਼ਮੀ ਪੰਜਾਬੀ ਦੇ ਵਿਸ਼ੇ ਦੇ ਵਿੱਚ ਬਹੁਤ ਸਾਰੇ ਜਿਹੜੇ ਵਿਦਿਆਰਥੀ ਹੈ ਉਹਨਾਂ ਨੇ ਪੜ੍ਹੇ ਹੁੰਦੇ ਆ। ਸੋ ਉਸ ਬਾਬਤ ਜੇ ਤੁਸੀਂ ਜਾਣਦੇ ਹੋ ਕਿ ਸ਼ਰਧਾ ਰਾਮ ਫਲੋਰੀ ਜਿਹੜੇ ਆ ਆਧੁਨਿਕ ਪੰਜਾਬੀ ਵਾਰਤਕ ਦੇ ਜਿਹੜੇ ਆ ਪਿਤਾਮਾ ਨੇ, ਹੈ ਨਾ। ਅਤੇ ਆਧੁਨਿਕ ਪੰਜਾਬੀ ਵਾਰਤਕ ਦੇ ਪਿਤਾਮਾ ਹੋਣ ਦਾ ਜਿਹੜਾ ਮਾਣ ਹੈ ਉਹ ਸ਼ਰਧਾ ਰਾਮ ਫਲੋਰੀ ਨੂੰ ਹਾਸਲ ਹੈ। ਅਤੇ ਸ਼ਰਧਾ ਰਾਮ ਫਲੋਰੀ ਜਿਹੜੇ ਆ ਉਹਨਾਂ ਦਾ ਜਿਹੜਾ ਜਨਮ ਹੈ ਉਹ ਵੀ ਫਲੋਰ ਦਾ ਹੈ, ਹੈ ਨਾ, 30 ਸਤੰਬਰ ਦਾ, ਕਿਉਂਕਿ ਕੱਲ੍ਹ ਨਾ ਉਹਨਾਂ ਦਾ ਜਨਮ ਦਿਨ ਲੰਘ ਕੇ ਗਿਆ। ਸੋ ਮੈਨੂੰ ਲੱਗਦਾ ਸੀਗਾ ਕਿ ਆਪਾਂ ਉਹਨਾਂ ਦੇ ਬਾਬਤ ਵੀ ਜਿਹੜੀ ਜਾਣਕਾਰੀ ਉਹ ਤੁਹਾਡੇ ਨਾਲ ਸਾਂਝੀ ਕਰੀਏ। ਸੋ ਦੱਸੀਏ ਵੀ ਫਲੋਰ ਦੇ ਨਾਲ ਜਾਂ ਆਲੇ ਦੁਆਲੇ ਜਿਹੜੇ ਰਹਿਣ ਵਾਲੇ ਲੋਕ ਆ ਇਹ ਫਲੋਰ ਤੋਂ ਵੀ ਕੁਛ ਜਿਹੜੀਆਂ ਸ਼ਖਸੀਅਤਾਂ ਆ ਉਹਨਾਂ ਦਾ ਪੰਜਾਬੀ ਜਿਹੜੀ ਭਾਸ਼ਾ ਆ ਉਹਦੇ ਵਿਕਾਸ ਦੇ ਵਿੱਚ, ਪੰਜਾਬੀ ਸਾਹਿਤ ਦੇ ਵਿਕਾਸ ਦੇ ਵਿੱਚ ਬੜਾ ਵੱਡਾ ਯੋਗਦਾਨ ਹੈ। ਸੋ ਆਧੁਨਿਕ ਪੰਜਾਬੀ ਵਾਰਤਕ ਦਾ ਪਿਤਾਮਾ ਜਿਹੜਾ ਉਹ ਸ਼ਰਧਾ ਰਾਮ ਫਲੋਰੀ ਨੂੰ ਮੰਨਿਆ ਗਿਆ। 30 ਸਤੰਬਰ 1837 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ। ਅਤੇ ਉਹ ਇੱਕ ਬਹੁਪੱਖੀ ਲੇਖਕ ਰਹੇ ਆ, ਕਿਉਂਕਿ ਨਾਵਲਕਾਰ ਰਹੇ ਆ, ਨਿਬੰਧਕਾਰ ਰਹੇ ਆ, ਆਲੋਚਕ ਰਹੇ ਆ, ਹੈ ਨਾ। ਅਤੇ ਉਹਨਾਂ ਦੀਆਂ ਭਾਵੇਂ ਕਿ ਬਹੁਤ ਗਿਣਵੀਆਂ ਚੁਣਵੀਆਂ ਹੀ ਪੰਜਾਬੀ ਦੇ ਵਿੱਚ ਕਿਤਾਬਾਂ ਜਿਹੜੀਆਂ ਉਹ ਆਈਆਂ, ਕਿਉਂਕਿ ਹਿੰਦੀ ਦੇ ਵਿੱਚ ਵੀ ਅੰਗਰੇਜ਼ੀ ਦੇ ਵਿੱਚ ਵੀ ਉਹਨਾਂ ਨੇ ਲਿਖਿਆ, ਪਰ ਪੰਜਾਬੀ ਬਾਤਚੀਤ ਜਿਹੜੀ ਇੱਕ ਕਿਤਾਬ ਹੈ ਨਾ ਉਹਦੇ ਵਿੱਚੋਂ ਜਿਹੜੀ ਉਸ ਸਮੇਂ ਦੀ ਜਿਹੜੀ ਇੱਕ ਪੰਜਾਬੀ ਜੀਵਨ ਦੀ ਝਲਕ ਆ ਉਹ ਜ਼ਰੂਰ ਸਾਨੂੰ ਮਿਲਦੀ ਆ। ਪੰਜਾਬ ਦੇ ਜਿਹੜੇ ਛੋਟੇ ਕਸਬੇ ਆ ਉਹਨਾਂ ਦੀਆਂ ਗਲੀਆਂ ਦੇ ਵਿੱਚ ਕਿਸ ਤਰ੍ਹਾਂ ਦੀ ਉਦੋਂ ਬਾਤਚੀਤ ਹੁੰਦੀ ਸੀ, ਗੱਲਬਾਤ ਜਿਹੜੀ ਹੁੰਦੀ ਸੀ, ਕਿੱਦਾਂ ਦੀ ਜਿਹੜੀ ਭਾਸ਼ਾ ਆ ਉਸ ਵੇਲੇ ਵਰਤੀ ਜਾਂਦੀ ਸੀ, ਕਿੱਦਾਂ ਦੀ ਜੀਵਨ ਸ਼ੈਲੀ ਸੀ, ਹੈ ਨਾ, ਉਸ ਵੇਲੇ ਵਰਤੀ ਜਾਂਦੀ ਸੀ। ਸੋ ਪੰਜਾਬੀ ਬਾਤਚੀਤ ਕਿਤਾਬ ਜਿਹੜੀ ਹੈ ਉਹ ਉਹਨਾਂ ਦੇ ਲੇਖਾਂ ਦੀ ਕਿਤਾਬ ਹੈ। ਇਸੇ ਤਰ੍ਹਾਂ ਸਿੱਖਾਂ ਦੇ ਰਾਜ ਦੀ ਵਿੱਥਿਆ ਇੱਕ ਕਿਤਾਬ ਜਿਹੜੀ ਹੈ ਉਹ ਵੀ ਉਹਨਾਂ ਨੇ ਲਿਖੀ ਹੈ। ਔਰ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਭਾਸ਼ਾਵਾਂ ਦੇ ਵਿੱਚ ਵੀ ਬਹੁਤ ਕੁਛ ਲਿਖਿਆ, ਅਤੇ ਜਿਹੜਾ ਜਿੰਨਾ ਵੀ ਉਹਨਾਂ ਨੇ ਗਿਆਨ ਹੈ ਉਹ ਹਾਸਲ ਕੀਤਾ ਪੰਡਿਤ ਰਾਮ ਚੰਦਰ ਤੋਂ, ਕਹਿੰਦੇ ਸੰਸਕ੍ਰਿਤ, ਅਤੇ ਅਬਦੁੱਲੇ ਸ਼ਾਹ ਤੋਂ ਉਹਨਾਂ ਨੇ ਫਾਰਸੀ ਜਿਹੜੀ ਹੈ ਉਹ ਸਿੱਖੀ ਹੈ। ਅਤੇ ਇਹਦੇ ਨਾਲ ਹੀ ਰਿਸ਼ੀਕੇਸ਼ ਤੋਂ ਵੀ ਉਹਨਾਂ ਨੇ ਜਿਹੜੀ ਸੰਸਕ੍ਰਿਤ ਦੀ ਜਿਹੜੀ ਸਿੱਖਿਆ ਆ ਉਹ ਲਈ ਹੈ। ਜੋਤਿਸ਼ ਵਿੱਦਿਆ ਜਿਹੜੀ ਹੈ ਉਹ ਵੀ ਉਹਨਾਂ ਨੇ ਹਾਸਲ ਕੀਤੀ ਸੀ। ਬਹੁਤ ਸਾਰੇ ਧਾਰਮਿਕ ਗ੍ਰੰਥਾਂ ਦਾ ਜਿਹੜਾ ਅਧਿਐਨ ਆ ਉਹ ਵੀ ਉਹਨਾਂ ਨੇ ਕੀਤਾ। ਅਤੇ ਕਹਿੰਦੇ ਕਥਾਵਾਚਕ ਦਾ ਜਿਹੜਾ ਕੰਮ ਸੀਗਾ ਉਹਨਾਂ ਨੇ ਪਹਿਲਾਂ ਸ਼ੁਰੂ ਕੀਤਾ ਸੀਗਾ, ਫਿਰ ਅੰਗਰੇਜ਼ਾਂ ਵੱਲੋਂ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ, ਅਤੇ ਫਿਰ ਉਹਨਾਂ ਨੂੰ ਛੱਡਣਾ ਪਿਆ ਫਲੋਰ, ਔਰ ਫਲੋਰ ਛੱਡ ਕੇ ਫਿਰ ਉਹ ਪਟਿਆਲੇ ਚਲੇ ਗਏ। ਫਿਰ ਪਟਿਆਲੇ ਰਹਿ ਕੇ ਉਹਨਾਂ ਨੇ ਕੁਛ ਸਮਾਂ ਜਿਹੜਾ ਆ ਉਹ ਆਪਣਾ ਜਿਹੜਾ ਕਾਰਜ ਆ ਉਹ ਜਾਰੀ ਰੱਖਿਆ। ਫਿਰ ਉਸ ਤੋਂ ਬਾਅਦ ਉਹ ਲੁਧਿਆਣੇ ਆ ਗਏ, ਅਤੇ ਲੁਧਿਆਣੇ ਦੇ ਵਿੱਚ ਵੀ ਉਹਨਾਂ ਨੇ ਕਥਾ ਅਤੇ ਧਰਮ ਪ੍ਰਚਾਰ ਦੇ ਜਿਹੜੇ ਦੌਰੇ ਆ ਉਹ ਰੱਖੇ ਆ, ਲੋਕਾਂ ਦੇ ਨਾਲ ਜਿਹੜਾ ਆਪਣਾ ਇੱਕ ਇੰਟਰੈਕਸ਼ਨ ਆ ਹੈ ਨਾ ਡਾਇਲੋਗ ਆ ਉਹ ਚਲਾਇਆ। ਅਤੇ 1866 ਦੇ ਵਿੱਚ ਇਹਨਾਂ ਨੇ ਸਿੱਖਾਂ ਦੇ ਰਾਜ ਦੀ ਜਿਹੜੀ ਵਿੱਥਿਆ ਹੈ ਉਸ ਕਿਤਾਬ ਦੀ ਰਚਨਾ ਕੀਤੀ ਸੀ। ਅਤੇ 1875 ਦੇ ਵਿੱਚ ਇਹਨਾਂ ਨੇ ਪੰਜਾਬੀ ਬਾਤਚੀਤ ਜਿਹੜੀ ਕਿਤਾਬ ਆ ਉਹ ਇਹਨਾਂ ਨੇ ਲਿਖੀ ਸੀ। ਸੋ ਤੁਹਾਡੇ ਨਾਲ ਮੈਂ ਇਸ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿਉਂਕਿ ਸਾਡਾ ਇਹ ਫਰਜ਼ ਮੰਨਦਾ ਹੁੰਦਾ ਕਿ ਜਿਹੜਾ ਵੀ ਪੰਜਾਬੀ ਸਾਹਿਤ ਜਾਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੇ ਵਿੱਚ ਯੋਗਦਾਨ ਪਾਉਂਦਾ ਰਿਹਾ ਇਨਸਾਨ, ਹੈ ਨਾ, ਉਸ ਦੇ ਬਾਬਤ ਅਸੀਂ ਜ਼ਰੂਰ ਤੁਹਾਡੇ ਨਾਲ ਜਿਹੜੀ ਜਾਣਕਾਰੀ ਉਹ ਸਾਂਝੀ ਕਰਦੇ ਰਹੀਏ। ਸੋ ਸ਼ਰਧਾ ਰਾਮ ਫਲੋਰੀ ਹੋਰਾਂ ਦੀ ਇਹ ਵੱਡੀ ਦੇਣ ਰਹੀ ਹੈ ਕਿ ਆਧੁਨਿਕ ਪੰਜਾਬੀ ਵਾਰਤਕ ਜਿਹੜੀ ਹੈ ਉਹ ਪੰਜਾਬੀ ਦੇ ਵਿੱਚ ਲੈ ਕੇ ਆਉਂਦੇ। ਉਸ ਤੋਂ ਪਹਿਲਾਂ ਵੀ ਜਿਹੜੀ ਵਾਰਤਕ ਹੈ ਉਹ ਸਾਨੂੰ ਮਿਲਦੀ ਹੈ, ਪਰ ਜਿਹੜੀ ਆਧੁਨਿਕ ਪੰਜਾਬੀ ਵਾਰਤਕ ਹੈ ਉਹ ਸ਼ਰਧਾ ਰਾਮ ਫਲੋਰੀ ਦੇ ਨਾਲ ਆਪਣਾ ਮੁੱਢ ਬੰਨਦੀ ਹੈ। ਇਹ ਸੀ ਛੋਟੀ ਜਿਹੀ ਜਾਣਕਾਰੀ। ਅਗਲਾ ਸਿਲਸਿਲਾ ਜਿਹੜਾ ਉਹ ਹੈਗਾ ਜੀ ਖ਼ਬਰਾਂ ਦਾ। ਸਾਡੇ ਨਾਲ ਇਸ ਵੇਲੇ ਪੰਜਾਬ ਤੋਂ ਸਾਂਝ ਬਣਾ ਚੁੱਕੇ ਜਸਵਿੰਦਰ ਬਿੱਟਾ ਹੋਰੀ, ਪਹਿਲਾਂ ਤਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਬਿੱਟਾ ਸਾਹਿਬ ਬਹੁਤ ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ
ਜੀ। ਬਹੁਤ ਮਿਹਰਬਾਨੀ, ਸ਼ੁਕਰੀਆ ਧੰਨਵਾਦ, ਔਰ ਅਰਬਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ
ਜੀ। ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸਲ ਦੇ ਵਿੱਚ ਨਿੱਘੀ ਮੈਂ ਤਾਂ ਨਹੀਂ ਕਹਿਣੀ ਕਿਉਂਕਿ ਇੱਥੇ ਗਰਮੀ ਜਿਹੜੀ ਹੈ ਨਾ ਉਹ ਸ਼ੁਰੂ ਹੋ ਚੁੱਕੀ ਹੈ, ਅਤੇ ਤੁਹਾਡੇ ਹਾਲੇ ਜਿਵੇਂ ਹੋ ਸਕਦਾ ਵੀ ਥੋੜ੍ਹੀ ਥੋੜ੍ਹੀ ਠੰਡ ਹੋਵੇ, ਸ਼ੁਰੂ ਮੌਸਮ ਬਦਲ ਰਿਹਾ ਜੀ।
ਬਿਲਕੁਲ, ਸਾਡੇ ਤਾਂ ਨਿੱਘੀ ਜ਼ਰੂਰੀ ਹੈ ਜੀ, ਸਾਡੇ ਮੌਸਮ ਬਦਲ ਰਿਹਾ
ਜੀ। ਤੋ ਅੱਜ ਬਹੁਤ ਸਾਰੇ ਨਾ ਜਿਹੜੇ ਸਾਡੇ ਆਸਟ੍ਰੇਲੀਆ ਦੇ ਸੂਬੇ ਨੇ ਜਾਂ ਸ਼ਹਿਰ ਨੇ ਹੈ ਨਾ, ਉੱਥੇ ਤਾਪਮਾਨ ਜਿਹੜਾ ਉਹ ਅੱਜ ਕਾਫੀ ਜ਼ਿਆਦਾ ਹੋਣਾ, ਖਾਸ ਕਰਕੇ ਸਿਡਨੀ ਦੇ ਵਿੱਚ 36 degrees ਹੈ, ਅਤੇ 36 degrees ਦੇ ਨਾਲ ਇੱਥੇ ਜਿਹੜੀ ਗਰਮੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ, ਭਾਵੇਂ ਕਿ ਦੇਖਣ ਨੂੰ ਇਹ ਲੱਗਦਾ ਵੀ 36 degrees ਹੈ, ਪਰ ਬਹੁਤ ਵੱਡਾ ਗਰਮ ਦਿਨ ਹੈ, ਬਹੁਤ ਜ਼ਿਆਦਾ ਜਿਹੜੀ ਗਰਮੀ ਹੈ ਉਹ ਹੁੰਦੀ ਹੈ, ਕਿਉਂਕਿ ਧੁੱਪ ਜਿਹੜੀ ਆ ਬਹੁਤ ਤਿੱਖੀ ਹੁੰਦੀ ਹੈ, ਅਤੇ ਓਜ਼ੋਨ ਲੇਅਰ ਜਿਹੜੀ ਆ ਉਹ ਨਾ ਹੋਣ ਕਰਕੇ ਇਸ ਦੇਸ਼ ਦੇ ਵਿੱਚ ਗਰਮੀ ਦਾ ਜਿਹੜਾ ਪ੍ਰਕੋਪ ਆ ਉਹ ਬਹੁਤ ਵੱਡਾ ਬਣ ਜਾਂਦਾ। ਖੈਰ, ਮੌਸਮ ਦੇ ਬਾਰੇ ਜਿਹੜੀ ਗੱਲਬਾਤ ਕਰਦੇ ਹਾਂ ਆਪਾਂ, ਜਿਹੜੀ ਹਲਚਲ ਰਾਜਨੀਤੀ ਦੇ ਵਿੱਚ ਹੋ ਰਹੀ ਆ ਪੰਜਾਬ ਦੇ ਵਿੱਚ, ਪੰਜਾਬ ਤੋਂ ਬਾਹਰ, ਉਹਦੇ ਬਾਰੇ ਵੀ ਜ਼ਰੂਰ ਗੱਲ ਕਰੀਏ। ਸੋ ਕੀ ਖ਼ਬਰ ਹੈ ਪੰਜਾਬ ਦੀ?
ਹਾਂਜੀ ਬਿਲਕੁਲ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜਿੱਦਾਂ ਤੁਸੀਂ ਦੱਸਿਆ ਵੀ ਗਰਮੀ ਹੋ ਗਈ, ਸਾਡੇ ਸਰਦੀ ਹੋ ਗਈ, ਪਰ ਪ੍ਰਦੂਸ਼ਣ ਹੁਣ ਪੈਦਾ ਹੋਣ ਦਾ ਉਹਦੇ ਪ੍ਰਬੰਧ ਜਿਹੜੇ ਕੀਤੇ ਜਾ ਰਹੇ ਨੇ ਕਿ ਇਹਨੂੰ ਰੋਕਿਆ ਕਿਵੇਂ ਜਾਵੇ। ਦਿੱਲੀ ਦੇ ਵਿੱਚ ਵੀ 15 ਸੂਤਰੀ ਜਿਹੜਾ ਹੈਗਾ ਵਿੰਟਰ ਐਕਸ਼ਨ ਪਲਾਨ, ਇਹਦਾ ਮੁੱਖ ਮੰਤਰੀ ਨੇ ਐਲਾਨ ਕੀਤਾ, ਕਿਉਂਕਿ ਪ੍ਰਦੂਸ਼ਣ ਦਿੱਲੀ ਦੇ ਵਿੱਚ 70% ਦੇ ਸਰੋਤ ਜਿਹੜੇ ਬਾਹਰ ਤੋਂ ਨੇ, ਔਰ ਹਮੇਸ਼ਾ ਹੀ ਕਿਹਾ ਜਾਂਦਾ ਕਿ ਪੰਜਾਬ ਦੀ ਪਰਾਲੀ ਦਾ ਜਿਹੜਾ ਧੂੰਆਂ ਉਹ ਦਿੱਲੀ ਪਹੁੰਚਦਾ, ਔਰ ਦਿੱਲੀ ਦੇ ਮੁੱਖ ਮੰਤਰੀ ਵੀ ਇਹ ਕਹਿੰਦੇ ਆ ਕਿ ਅਸੀਂ ਗੁਆਂਢੀ ਸੂਬਿਆਂ ਨੂੰ ਇਸ ਤਰ੍ਹਾਂ ਦੀ ਅਪੀਲ ਕਰਦੇ ਹਾਂ ਕਿ ਉਹ ਇੱਥੇ ਪ੍ਰਦੂਸ਼ਣ ਰੋਕਣ ਦੇ ਲਈ ਜ਼ਰੂਰੀ ਜਿਹੜੇ ਕਦਮ ਚੁੱਕਣ। ਪਰ ਦੂਜੇ ਪਾਸੇ ਇੱਕ ਉੱਥੇ ਜਿਹੜੇ ਜਾਮ ਵਾਲੀਆਂ ਸੜਕਾਂ ਨੇ, ਔਰ ਗ੍ਰੀਨ ਦਿੱਲੀ ਇੱਕ ਐਪ ਇਹਨਾਂ ਨੇ ਸ਼ੁਰੂ ਕੀਤੀ ਹੈ, ਔਰ ਰਾਜਧਾਨੀ ਦੇ ਵਿੱਚ ਖੁੱਲ੍ਹੇ ਦੇ ਵਿੱਚ ਕੂੜਾ ਸਾੜਨ ਦੇ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਗਈ, ਔਰ ਦਿੱਲੀ ਦੇ ਅੰਦਰ ਹੁਣ ਪਟਾਕਿਆਂ ਦਾ ਉਤਪਾਦਨ ਅਤੇ ਜਾਂ ਉਹਨੂੰ ਸਟੋਰ ਕਰਨ ਜਾਂ ਉਹਨੂੰ ਵੇਚਣ ਦੇ ਉੱਤੇ ਵੀ ਰੋਕ ਲਾਈ ਗਈ ਹੈ, ਔਰ ਇੱਕ ਗ੍ਰਿਡਡ ਰਿਸਪੋਂਸ ਐਕਸ਼ਨ ਪਲਾਨ ਹੈ, ਇਹਦੇ ਤਹਿਤ ਸਮੇਂ ਸਮੇਂ 'ਤੇ ਪਾਬੰਦੀਆਂ ਦੀ ਜਿਹੜੀ ਸਮੀਖਿਆ ਕੀਤੀ ਜਾ ਰਹੀ ਹੈ। ਔਰ ਇਹਦੇ ਨਾਲ ਹੀ ਰਾਜਨੀਤੀ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਪੰਜਾਬ ਦੀ ਰਾਜਨੀਤੀ ਬਹੁਤ ਜ਼ਿਆਦਾ ਹੌਟ ਹੈ ਇਸ ਸਮੇਂ, ਜਦੋਂ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ, ਔਰ ਉਹਦੇ 'ਚ ਕਾਫੀ ਕੁਝ ਨਿਕਲ ਕੇ ਸਾਹਮਣੇ ਆ ਰਿਹਾ ਹੈ। ਉਹਦੇ 'ਚ ਹੁਣ ਤੁਸੀਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਇਨਵੈਸਟੀਗੇਸ਼ਨ ਦੇ ਹਿਸਾਬ ਨਾਲ ਸਰਕਾਰ ਦੀ ਗੱਲ ਸੁਣੀਏ ਤਾਂ ਉਹ ਕਹਿੰਦੇ ਆ ਕਿ ਅਸੀਂ ਜਿਹੜੀ SIT ਬਣਾਈ ਹੈ ਉਹਦੇ 'ਚ 3 ਫੋਨ ਨਾਲ ਤਸਕਰਾਂ ਦੇ ਨਾਲ ਸੰਪਰਕ ਰਹੇ ਨੇ ਸੁਖਪਾਲ ਸਿੰਘ ਖਹਿਰਾ ਦੇ, ਔਰ ਗ੍ਰਿਫਤਾਰੀ ਤੋਂ 24 ਦਿਨ ਪਹਿਲਾਂ ਇਹ SIT ਬਣਾਈ ਗਈ, ਫੋਨ ਕਾਲ ਇੱਕ ਸਬੂਤ ਵਜੋਂ ਪੇਸ਼ ਕੀਤੇ ਜਾ ਰਹੇ ਆ। ਹੁਣ ਸਰਕਾਰ ਇਹ ਸਫਾਈ ਦੇ ਰਹੀ ਹੈ ਕਿ ਕਾਂਗਰਸ ਦੇ ਜਿਹੜੇ ਵਿਧਾਇਕ ਨੇ ਸੁਖਪਾਲ ਸਿੰਘ ਖਹਿਰਾ, ਉਹਨਾਂ ਦੇ ਖਿਲਾਫ਼ ਜਿਹੜਾ 8 ਸਾਲ ਪੁਰਾਣੇ ਮਾਮਲੇ ਦੇ ਵਿੱਚ 4 ਸਤੰਬਰ ਨੂੰ ਇੱਕ SIT ਬਣਾਈ ਗਈ ਸੀ, ਔਰ SIT ਜਦੋਂ ਬਣਾਈ ਗਈ ਸੀ ਤੇ ਅਗਲੇ ਦਿਨ ਸੰਬੰਧਿਤ ਅਫਸਰ ਹੈ ਉਹਨਾਂ ਨੇ ਜਾਂਚ ਕਿਵੇਂ ਸ਼ੁਰੂ ਕੀਤੀ, FIR ਜਾਂਚ ਕੀਤੀ ਤੇ ਸਾਹਮਣੇ ਆ ਗਿਆ ਕਿ ਖਹਿਰਾ ਦੇ ਇੱਕ ਤਸਕਰ ਨੇ ਜਿਹੜੇ ਬਲਦੇਵ ਸਿੰਘ, ਉਹ 2 ਦਿਨ ਦੇ ਵਿੱਚ ਕਈ ਵਾਰ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ, ਔਰ ਬਲਦੇਵ ਸਿੰਘ 2 ਦਿਨ ਤੋਂ ਕਈ ਵਾਰ ਉਹਨਾਂ ਨਾਲ ਗੱਲਬਾਤ ਵੀ ਕੀਤੀ, ਉਹਨਾਂ ਦੇ ਸਬੂਤ ਵੀ ਮਿਲੇ, ਔਰ 28 ਸਤੰਬਰ ਤੋਂ ਸਵੇਰੇ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ, ਔਰ SIT ਦੀ ਜਦੋਂ ਸਥਾਪਨਾ ਹੋਣ ਤੋਂ 24 ਦਿਨਾਂ ਬਾਅਦ ਜਿਹੜੇ ਡਿਜੀਟਲ ਪਰੂਫ ਮਿਲੇ ਨੇ ਉਹ ਤਸਕਰ ਦੇ ਆਧਾਰ ਗੱਲਬਾਤ ਦੇ ਆਧਾਰ ਦੇ ਉੱਤੇ ਉਹਦੀ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ
ਜੀ।
ਔਰ ਤਸਕਰ ਦਾ ਜਿਹੜਾ ਨੈਟਵਰਕ ਹੈ ਉਹ ਅਫਸਰਾਂ ਨੇ ਵੀ ਡਰੱਗ ਤਸਕਰੀ ਦਾ ਨੈਟਵਰਕ ਤਿਆਰ ਕਰਕੇ ਫੈਲਾਉਣ ਦੇ ਨਾਲ ਨਾਲ ਲਗਾਤਾਰ ਉਹਦੇ ਨਾਲ ਸੰਪਰਕ ਵੀ ਰੱਖਿਆ
ਜੀ।
ਹੁਣ ਇਨਵੈਸਟੀਗੇਸ਼ਨ ਦੇ ਵਿੱਚ ਇਹ ਆ ਰਿਹਾ ਹੈ ਕਿ ਸੁਖਪਾਲ ਸਿੰਘ ਖਹਿਰਾ ਨੇ ਉਹਨਾਂ ਦੇ ਸਾਰੇ ਮੋਬਾਈਲ ਫੋਨ ਦੇ ਸੰਬੰਧ ਵਿੱਚ ਜਿਹੜੀ ਪੁੱਛਗਿੱਛ ਕੀਤੀ ਗਈ, ਔਰ ਇਨਵੈਸਟੀਗੇਸ਼ਨ ਆਫਿਸਰ ਨੂੰ ਇਹ ਵੀ ਖਦਸ਼ਾ ਹੈਗਾ ਕਿ ਤਿੰਨ ਮੋਬਾਈਲ ਫੋਨ ਦੀ ਵਰਤੋਂ ਕੀਤੀ ਗਈ ਔਰ ਇਹਨਾਂ ਫੋਨਾਂ ਨੂੰ ਜਿਹੜੀ ਫੋਰੈਂਸਿਕ ਜਾਂਚ ਰਿਪੋਰਟ ਹੈ ਉਹ ਵਿੱਚ ਸ਼ਾਮਿਲ ਕੀਤਾ ਜਾਊਗਾ। ਹੁਣ ਕਿਹਾ ਜਾ ਰਿਹਾ ਕਿ ਜਲਾਲਾਬਾਦ ਪੁਲਿਸ ਜਿਹੜੀ ਜ਼ਿਲ੍ਹਾ ਫਿਰੋਜ਼ਪੁਰ ਦੀ ਜਲਾਲਾਬਾਦ ਪੁਲਿਸ ਦਾ ਹੁਣ ਫਾਜ਼ਿਲਕਾ ਜ਼ਿਲ੍ਹਾ ਹੋ ਗਿਆ, 2015 ਦੇ ਵਿੱਚ ਮਾਰਕੀਟ ਕਮੇਟੀ ਢਿੱਲਵਾਂ ਦੇ ਇੱਕ ਸਾਬਕਾ ਚੇਅਰਮੈਨ ਸੀ ਗੁਰਦੇਵ ਸਿੰਘ, ਉਹਨੂੰ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਉਹ ਸਨ, ਔਰ ਉਹਨਾਂ ਦੇ ਕਬਜ਼ੇ ਦੇ ਵਿੱਚੋਂ 2 ਕਿਲੋ ਨਸ਼ੀਲਾ ਪਦਾਰਥ, 24 ਸੋਨੇ ਦੇ ਬਿਸਕੁਟ ਔਰ ਇੱਕ ਦੇਸੀ ਪਿਸਤੌਲ ਤੇ 2 ਪਾਕਿਸਤਾਨੀ ਸਿਮ ਜਿਹੜੇ ਨੇ, ਇੱਕ ਟਾਟਾ ਸਵਾਰੀ ਗੱਡੀ ਤੇ ਇੱਕ ਗੁਰਦੇਵ ਸਿੰਘ ਇਹਦੇ ਮਾਮਲੇ ਦੇ ਨਾਲ ਸੰਬੰਧਿਤ, ਉਹ ਖਹਿਰਾ ਦਾ ਨਾਮ ਵੀ ਉਹਦੇ ਸਾਹਮਣੇ ਆਇਆ ਸੀਗਾ। ਹੁਣ ਖਹਿਰਾ ਦੀ ਗ੍ਰਿਫ਼ਤਾਰੀ ਦੇ ਕਾਂਗਰਸ ਤੇ ਆਮ ਆਦਮੀ ਪਾਰਟੀ ਜਿਹੜੇ ਆਮੋ ਸਾਹਮਣੇ ਨੇ ਔਰ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਉਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਜਿਹੜੀ ਇੰਡੀਆ ਗਠਜੋੜ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਸਾਡੇ ਗਠਜੋੜ ਤੋਂ ਆਪਣਾ ਰਸਤਾ ਅਸੀਂ ਅਲੱਗ ਨਹੀਂ ਕਰ ਸਕਦੇ। ਤੇ ਉਹਨਾਂ ਦਾ ਖਹਿਰੇ ਦੇ ਨਾਮ ਲੈ ਬਿਨਾਂ ਆਖਿਆ ਕਿ ਮੈਨੂੰ ਜਾਣਕਾਰੀ ਮਿਲੀ ਹੈ ਕਿ ਨਸ਼ੇ ਦੇ ਕਿਸੇ ਮਾਮਲੇ ਦੇ ਵਿੱਚ ਕਿਸੇ ਬੰਦੇ ਦੀ ਗ੍ਰਿਫ਼ਤਾਰੀ ਹੋਈ ਹੈ। ਹੁਣ ਉਹਨਾਂ ਨੇ ਇਹ ਨਹੀਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫ਼ਤਾਰੀ ਹੋਈ ਹੈ ਔਰ ਉਹਨੇ ਦੂਜੇ ਦਿੱਲੀ ਦੇ ਮੁੱਖ ਮੰਤਰੀ ਇਹ ਗੱਲ ਕਹਿ ਰਹੇ ਨੇ, ਤੇ ਦੂਜਾ ਉਹਨਾਂ ਨੇ ਕਿਹਾ ਕਿ ਕੋਈ ਕਿੰਨਾ ਵੀ ਵੱਡਾ ਬੰਦਾ ਕਿਉਂ ਨਾ ਹੋਵੇ, ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਊਗੀ। ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਵੀ ਆਖਿਆ ਕਿ ਤੁਸੀਂ ਮੇਰੇ ਤੇ ਯਕੀਨ ਰੱਖਿਓ, ਜਿਸ ਜਿਸ ਨੇ ਪੰਜਾਬ ਦਾ ਪੈਸਾ ਲੁੱਟਿਆ ਅਸੀਂ ਕਿਸੇ ਨੂੰ ਨਹੀਂ ਛੱਡਾਂਗੇ, ਕਿਸੇ ਨੇ ਸਰਕਾਰ ਨਾਲ ਮਿਲ ਕੇ ਆਪਣਾ ਨਾਮ ਡਰੱਗ ਤਸਕਰੀ ਵਿੱਚੋਂ ਕੱਢ ਲਿਆ ਤਾਂ ਉਹਦਾ ਵੀ ਅਸੀਂ ਹਿਸਾਬ ਜਿਹੜਾ ਉਹ ਕਰਾਂਗੇ। ਦੂਜਾ ਸੂਬਾ ਕਾਂਗਰਸ ਦੇ ਪ੍ਰਧਾਨ ਜਿਹੜੇ ਨੇ ਅਮਰਿੰਦਰ ਸਿੰਘ ਰਾਜਾ ਵੜੇ ਜਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਉਹ ਜਦੋਂ ਖਹਿਰਾ ਨੂੰ ਮਿਲਣ CIE ਸਟਾਫ ਜਲਾਲਾਬਾਦ ਕੱਲ੍ਹ ਪਹੁੰਚੇ ਤਾਂ ਉਹਨਾਂ ਨੂੰ ਥਾਣੇ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ, ਅੰਦਰੋਂ ਕਹਿ ਦਿੱਤਾ ਗਿਆ ਕਿ ਉਹ ਫਾਜ਼ਿਲਕਾ ਦੇ CIE ਸਟਾਫ ਦੇ ਵਿੱਚ ਹੈ। ਤੇ ਫਾਜ਼ਿਲਕਾ ਜਦੋਂ ਉਹ ਪਹੁੰਚੇ ਤਾਂ ਉੱਥੇ ਵੀ ਸੁਖਪਾਲ ਸਿੰਘ ਖਹਿਰਾ ਨੂੰ ਜਿਹੜਾ ਨਹੀਂ ਬੁਲਾਇਆ ਗਿਆ। ਹੁਣ ਇਹਦੇ ਚ ਇੱਕ ਗੱਲ ਤਾਂ ਇਹ ਸਪਸ਼ਟ ਦਿਸ ਰਹੀ ਹੈ ਕਿ ਸਿਆਸੀ ਬਦਲਾਖੋਰੀ, ਜਿੱਦਾਂ ਸੁਨੀਲ ਜਾਖੜ ਨੇ ਗੱਲ ਕਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਕੁਝ ਸਾਹਮਣੇ ਆ ਜਾਏਗਾ, ਔਰ ਇਹਦੇ ਨਾਲ ਉਹਨਾਂ ਨੇ ਇੱਕ ਨਵੀਂ ਗੱਲ ਇਹ ਕਹੀ ਹੈ। ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਗੂ ਬਿਕਰਮ ਸਿੰਘ ਮਜੀਠਾ, ਉਹਨਾਂ ਨੇ ਵੀ ਤਰਨ ਤਾਰਨ ਦੇ ਵਿੱਚ ਕਿਹਾ ਕਿ ਨਜਾਇਜ਼ ਖਨਣ ਕੀਤਾ ਜਾ ਰਿਹਾ ਹੈ, ਨਜਾਇਜ਼ ਤੌਰ ਦੇ ਉੱਤੇ ਜਿਹੜਾ ਰੇਤਾ ਕੱਢਿਆ ਜਾ ਰਿਹਾ ਹੈ। ਤੇ ਦੂਜਾ ਉਹਨਾਂ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਖਡੂਰ ਸਾਹਿਬ ਤੋਂ ਵਿਧਾਇਕ ਨੇ ਮਨਜਿੰਦਰ ਸਿੰਘ ਲਾਲਪੁਰਾ, ਉਹਨਾਂ ਦੇ ਰਿਸ਼ਤੇਦਾਰ ਜਿਹੜਾ ਨਿਸ਼ਾਨ ਸਿੰਘ, ਉਹਦੀ ਸ਼ਮੂਲੀਅਤ ਹੈ ਔਰ ਇਸ ਮਾਮਲੇ ਦੀ ਜਾਂਚ ਹੈ ਜਿਹੜੀ ਉਹ CBI ਤੋਂ ਕਰਵਾਈ ਜਾਵੇ, ਤੇ ਅਕਾਲੀ ਦਲ ਇਹਦੇ ਲਈ ਹਾਈਕੋਰਟ ਦਾ ਦਰਵਾਜ਼ਾ ਵੀ ਜਿਹੜਾ ਖੜਕਾ ਰਿਹਾ ਹੈ। ਹੁਣ ਦੋ ਗੱਲਾਂ ਪੰਜਾਬ ਦੇ ਵਿੱਚ ਬੜੀਆਂ ਅਹਿਮ ਹੋ ਰਹੀਆਂ, ਇੱਕ ਪਾਸੇ ਤਾਂ ਇੱਕ MLA ਜਿਹੜਾ SSP ਦੀ ਬਦਲੀ ਕਰਵਾ ਰਿਹਾ ਹੈ ਤੇ ਦੂਜੇ ਪਾਸੇ ਇੱਕ MLA ਐਸਾ ਜਿਹਨੂੰ ਜੇਲ੍ਹ 'ਚ ਸੁੱਟਿਆ ਜਾ ਰਿਹਾ, ਜਿਹੜਾ ਕਹਿੰਦਾ ਕਿ ਮੇਰੀ ਤਾਂ ਅਸਲ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਜਿਹੜੀ ਮੇਰੀ ਜ਼ਮਾਨਤ ਹੋ ਚੁੱਕੀ ਹੈ, ਤੇ ਦੂਜੇ ਪਾਸੇ SIT ਕਹਿ ਰਹੀ ਹੈ ਕਿ ਨਹੀਂ ਜੀ, 65 ਵਾਰ ਜਿਹੜੀ ਨਸ਼ਾ ਤਸਕਰ ਦੇ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ ਹੈ। ਹੁਣ ਇਹ ਦੋਨੇ ਗੱਲਾਂ ਆਪਸ ਦੇ ਵਿੱਚ ਵਿਰੋਧੀ ਨੇ, ਹੁਣ ਇੱਕ ਦੂਜੇ ਦੇ ਖਿਲਾਫ ਇਹ ਗੱਲਾਂ ਆ ਰਹੀਆਂ ਨੇ। ਹੁਣ ਅਸਲੀਅਤ ਜਿਹੜੀ ਹੈ ਜਦੋਂ ਵਿਧਾਇਕ ਦੇ ਦੋਸ਼ਾਂ ਤੋਂ ਬਾਅਦ ਤਬਦੀਲ ਕਰ ਦਿੱਤਾ ਗਿਆ SSP ਨੂੰ, ਤੇ ਉਸੇ SSP ਨੂੰ ਫੁੱਲਾਂ ਦੀ ਵਰਖਾ ਦੇ ਨਾਲ ਵਿਧਾਇਕੀ ਦਿੱਤੀ ਗਈ। ਨਜਾਇਜ਼ ਮਾਇਨਿੰਗ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹਨਾਂ ਦੇ ਜੀਜੇ ਨੂੰ ਜਦੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ MLA ਨੇ ਕੁੱਟਮਾਰ ਤੇ ਰਿਸ਼ਵਤ ਲੈਣ ਦੇ ਜਿਹੜੇ ਵੀ ਦੋਸ਼ ਲਾਏ ਸਨ। ਹੁਣ ਪੰਜਾਬ ਦੀ ਸਰਕਾਰ ਬੜਾ 605 ਦੇ ਵਿੱਚ ਹੈ ਵੀ ਇੱਕ ਪਾਸੇ ਤਾਂ ਉਹ ਇੱਕ MLA ਨੂੰ ਆਪਣੇ MLA ਨੂੰ ਸਹੀ ਕਹਿ ਰਹੀ ਹੈ ਤੇ ਦੂਜੇ MLA ਨੂੰ ਹਾਲੇ ਤੱਕ ਉਹਦੇ ਜਿਹੜੇ ਆਫਿਸਰ ਹੈ, ਇਮਾਨਦਾਰ ਅਫਸਰ ਹੈ, ਉਹਨਾਂ ਦਾ ਤਬਾਦਲਾ ਕੀਤਾ ਜਾ ਰਿਹਾ ਹੈ।
ਬਿਲਕੁਲ ਨੀ ਸਮਝ ਆ ਰਹੇ, ਔਰ ਜਦੋਂ ਪੰਜਾਬ ਦੀ ਸਿਆਸਤ, ਪੰਜਾਬ ਦੀ ਰਾਜਨੀਤੀ ਦੀ ਗੱਲ ਇੱਥੇ ਵੀ ਛਿੜਦੀ ਹੈ ਤਾਂ ਇਹੋ ਜਿਹੀਆਂ ਜਿਹੜੀਆਂ ਦੁਵਿਧਾਵਾਂ ਆ ਹਨਾ, ਉਹ ਸਮਝਣੀਆਂ ਬੜੀਆਂ ਮੁਸ਼ਕਿਲ ਹੋ ਜਾਂਦੀਆਂ। ਤੇ ਬਾਕੀ ਇੱਕ ਜਿਹੜੀ ਚਿੰਤਾ ਆ ਉਹ ਇਹ ਵੀ ਬਣ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਜੇਕਰ ਜਿਹੜੇ ਰਾਜਨੀਤਿਕ ਆਗੂ ਆ, ਚਾਹੇ ਵਿਰੋਧੀ ਧਿਰ ਦੇ ਆ ਜਾਂ ਉਹ ਜਿਹੜੀ ਮੌਜੂਦਾ ਪਾਰਟੀ ਆ ਉਹਦੇ ਆ ਹਨਾ, ਉਹਨਾਂ ਦੇ ਜਿਹੜੇ ਕਾਰਜ ਕਰਨ ਦੇ ਜਿਹੜੇ ਤਰੀਕੇ ਆ ਹਨਾ, ਉਹ ਤਾਂ ਚਲੋ ਵੱਖੋ ਵੱਖਰੇ ਹੋਣੇ ਹੀ ਹੈ, ਪਰ ਜਿਹੜੇ ਅਧਿਕਾਰ ਖੇਤਰ ਦੀ ਗੱਲ ਆਉਂਦੀ ਹੈ ਹਨਾ, ਤਾਂ ਉੱਥੇ ਬਹੁਤ ਵੱਡਾ ਇੱਕ ਫਰਕ ਜਿਹੜਾ ਉਹ ਨਜ਼ਰ ਆਉਂਦਾ। ਜਿਵੇਂ ਤੁਸੀਂ ਅੱਜ ਹੁਣ ਖਬਰਾਂ ਦੀ ਸਾਂਝ ਪਾਉਂਦਿਆਂ ਦੱਸ ਰਹੇ ਸੀਗੇ ਕਿ ਰਾਜਾ ਵੜਿੰਗ ਹੋਰੀ ਜਿਹੜੇ ਆ ਉਹ ਜੇ ਸੁਖਪਾਲ ਖਹਿਰਾ ਨੂੰ ਮਿਲਣ ਜਾਂਦੇ ਆ, ਪਹਿਲਾਂ ਇੱਕ ਜਗ੍ਹਾ ਜਾਂਦੇ ਆ ਹਨਾ, ਉੱਥੋਂ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਉਹ ਫਾਜ਼ਿਲਕਾ ਚਲੇ ਗਏ, ਫਾਜ਼ਿਲਕਾ ਜਾਂਦੇ ਆ ਉੱਥੇ ਵੀ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਜਾਂਦਾ। ਤੁਸੀਂ ਸੋਚੋ ਕਿ ਜੇਕਰ ਇਸ ਹੱਦ ਤੱਕ ਇਹੋ ਜਿਹੇ ਜਿਹੜੇ ਪਾਰਟੀਆਂ ਦੇ ਲੀਡਰ ਆ ਹਨਾ, ਉਹਨਾਂ ਕੋਲ ਇਹ ਜਿਹੜਾ ਅਧਿਕਾਰ ਨਹੀਂ ਹੈ ਵੀ ਉਹ ਆਪਣੇ ਕਿਸੇ ਨਾਲ ਵਾਲੇ ਕੁਲੀਗ ਨੂੰ ਮਿਲ ਸਕਣ, ਤਾਂ ਫਿਰ ਜਿਹੜਾ ਆਮ ਇਨਸਾਨ ਆ, ਇੱਕ ਆਮ ਨਾਗਰਿਕ ਆ, ਉਹਦਾ ਹਸ਼ਰ ਉੱਥੇ ਕੀ ਹੋਏਗਾ ਜੀ?
ਅਸਲੀਅਤ ਗੱਲ ਇਹ ਹੈ ਜੀ, ਹੁਣ ਦੇਖੋ ਇਹ ਦੋਹਰੇ ਮਾਪਦੰਡ ਨੇ, ਗੱਲ ਕਹਿਣੀ ਤੇ ਕਰਨੀ ਚ ਫਰਕ ਹੈਗਾ
ਜੀ।
ਹੁਣ ਪੰਜਾਬ ਦੇ ਵਿੱਚ ਬਹੁਤ ਥਾਵਾਂ ਦੇ ਉੱਤੇ ਅਸੀਂ ਦੇਖ ਰਹੇ ਹਾਂ ਕਿ ਹਰ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਤੇ ਅਗਲੇ ਦੀ ਗੱਲ ਸੁਣਨ ਦਾ ਹੱਕ ਹੈਗਾ। ਪਰ ਪਿਛਲੇ ਦਿਨਾਂ ਦੇ ਵਿੱਚ ਇਹੀ ਹੋਇਆ, ਇੱਕ ਵਕੀਲ ਨੂੰ ਪੁਲਿਸ ਨੇ ਚੱਕ ਲਿਆ
ਜੀ,
ਤੇ ਬਾਅਦ ਦੇ ਵਿੱਚ ਵਕੀਲਾਂ ਨੇ ਜਦੋਂ ਹੜਤਾਲ ਕਰ ਦਿੱਤੀ ਤੇ ਅਖੀਰ ਤੇ ਆ ਕੇ ਉਹ ਅਧਿਕਾਰੀਆਂ ਨੂੰ ਸਸਪੈਂਡ ਕਰਨਾ ਪਿਆ ਤੇ ਉਹਨਾਂ ਦੀ ਜਿਹੜੀ ਬਦਲੀ ਦੀ ਹੈ ਉਹ ਵੀ ਕਰਨੀ ਪਈ। ਇਹ ਮੁਕਤਸਰ ਜ਼ਿਲ੍ਹੇ ਦੇ ਵਿੱਚ ਹੋਇਆ। ਇਸੇ ਤਰ੍ਹਾਂ ਇੱਕ ਅਧਿਕਾਰੀ ਜਿਹੜਾ ਇਮਾਨਦਾਰੀ ਨਾਲ ਕੰਮ ਕਰ ਰਿਹਾ, ਤਰਨ ਤਾਰਨ ਜ਼ਿਲ੍ਹੇ ਦਾ ਗੁਰਮੀਤ ਸਿੰਘ ਚੌਹਾਨ IPS ਅਫਸਰ, ਤਾਂ ਉਹਦੀ ਬਦਲੀ ਜਾਣ ਬੁੱਝ ਕੇ ਇੱਕ MLA ਨੇ ਕਰਵਾ ਦਿੱਤੀ ਤੇ ਨਾਲ ਇਹ ਕਹਿ ਦਿੱਤਾ ਕਿ ਜਾਂ ਤੁਸੀਂ ਵਰਦੀ ਲਾ ਕੇ ਮੇਰੇ ਕੋਲ ਆ ਜਾਓ ਤੇ ਆਪਾਂ ਦੇਖ ਲੈਂਦੇ ਹਾਂ ਕੌਣ ਤਕੜਾ ਕੌਣ ਮਾੜਾ। ਸੋ ਇਹ ਪਬਲਿਕਲੀ ਜਦੋਂ ਤੁਸੀਂ ਗੱਲਾਂ ਓਪਨ ਕਰਦੇ ਹੋ ਤਾਂ ਉਹਦਾ ਸਮਾਜ ਦੇ ਵਿੱਚ ਕਿੱਡਾ ਮਾੜਾ ਅਸਰ ਜਾ ਰਿਹਾ, ਇਹ ਅਸਲੀਅਤ ਇਸ ਗੱਲ ਦੀ ਹੈ। ਦੂਜਾ ਇਹਦੇ ਚ ਹੈ ਕਿ ਪੰਜਾਬ ਦੇ ਵਿੱਚ ਹੁਣ ਦੋ ਘਟਨਾਵਾਂ ਜਿਹੜੀਆਂ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਵੀ ਆਉਂਦੀ ਹੈ ਕਿ ਉਹਨਾਂ ਦੇ ਵੱਲੋਂ ਜਿਹੜਾ ਇੱਕ ਸ਼ਰਾਬ ਪਲਾਟ ਘੁਟਾਲੇ ਦੇ ਵਿੱਚ ਉਹਨਾਂ ਦੀ ਫਰਾਰੀ ਦਿਖਾਈ ਜਾਂਦੀ ਹੈ, ਛਾਪੇਮਾਰੀ ਦਿਖਾਈ ਜਾਂਦੀ ਹੈ, ਵੱਖ ਵੱਖ ਉਹਨਾਂ ਦੇ ਦੋਸਤਾਂ ਮਿੱਤਰਾਂ ਦੇ ਘਰਾਂ ਦੇ ਵਿੱਚ ਉਹਨਾਂ ਦੀ ਛਾਪੇਮਾਰੀ ਦਿਖਾਈ ਜਾਂਦੀ ਹੈ, ਲੋਕੇਸ਼ਨ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਇਹ ਰਾਜਨੀਤਿਕ ਲੋਕ ਜਿਹੜੇ ਨੇ, ਜਿਹੜੇ ਪਹਿਲਾਂ ਇਹ ਕਹਿੰਦੇ ਸੀਗੇ ਕਿ ਅਸੀਂ ਹਰ ਘਟਨਾ ਨੂੰ ਫੇਸ ਕਰਨ ਦੇ ਲਈ ਤਿਆਰ ਹਾਂ, ਪਰ ਮੌਜੂਦਾ ਸਮੇਂ ਮਨਪ੍ਰੀਤ ਬਾਦਲ ਜਿਹੜੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਛਾਪੇਮਾਰੀ ਹੋ ਰਹੀ ਹੈ। ਫਗਵਾੜਾ ਦੇ ਵਿੱਚ ਜਿਹੜੀ ਹੈ ਸ਼ੂਗਰ ਮਿੱਲ ਹੈ ਅਕਾਲੀ ਨੇਤਾ ਜਰਨੈਲ ਸਿੰਘ ਵਾਹਦ, ਉਹਨਾਂ ਦੇ ਘਰ ਬਿਜਨਸ ਦੀ ਰੇਡ ਹੋ ਰਹੀ ਹੈ। ਇਹਦਾ ਮਤਲਬ ਇਹ ਹੈ ਕਿ ਜਿਹੜੇ ਤਾਂ ਇਹਨਾਂ ਦੇ ਵਿਰੋਧੀ ਨੇ,
ਚਾਹੇ ਉਹ
ਕੋਈ ਕਿਸੇ ਵੀ ਕਿਸੇ ਵੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਹੋਣ, ਉਹਨਾਂ ਦੇ ਉੱਤੇ ਬਦਲਾਖੋਰੀ ਦੀ ਜਿਹੜੀ ਰਾਜਨੀਤੀ ਹੈ ਉਹ ਬੜੀ ਉੱਭਰ ਕੇ ਖੁੱਲ ਕੇ ਸਾਹਮਣੇ ਆ ਰਹੀ ਹੈ। ਜਿਵੇਂ ਇੱਕ ਪਾਸੇ ਮੁੱਖ ਮੰਤਰੀ ਸਾਹਿਬ 50,000 ਕਰੋੜ ਰੁਪਈਏ ਦਾ ਜਿਹੜਾ ਕਰਜ਼ੇ ਦਾ ਹਿਸਾਬ ਨਹੀਂ ਦੇ ਰਹੇ, ਤੇ ਦੂਜੇ ਪਾਸੇ ਉਹ ਵੱਖ ਵੱਖ ਅਕਾਲੀ ਆਗੂ ਹੋਣ, ਕਾਂਗਰਸ ਹੋਣ ਜਾਂ ਕਿਸੇ ਹੋਰ ਪਾਰਟੀ ਦੇ ਆਗੂ ਹੋਣ, ਉਹ ਆਪਣੇ ਆਪ ਨੂੰ ਇਹ ਪ੍ਰੈਜੈਂਟ ਕਰਦੇ ਹੈ ਕਿ ਅਸੀਂ ਤੁਹਾਡੇ ਹਮਦਰਦ ਹਾਂ, ਤੇ ਦੂਜੀਆਂ ਪਾਰਟੀਆਂ ਦੇ ਲੋਕਾਂ ਨੂੰ ਦਿੱਸਿਆ ਜਾ ਰਿਹਾ। ਅੱਜ ਮੰਤਰੀ ਬਾਦਲ ਨੂੰ ਖੂਬ ਬਦਨਾਮ ਕੀਤਾ ਜਾ ਰਿਹਾ, ਉਹਨਾਂ ਨੇ ਚੰਗਾ ਕੰਮ ਕੀਤਾ ਮਾੜਾ ਕੀਤਾ ਉਹ ਬਾਅਦ ਦੀ ਗੱਲ ਹੈ। ਇਹਦਾ ਮਤਲਬ ਇਹ ਹੈ ਕਿ 50,000 ਕਰੋੜ ਰੁਪਏ ਦਾ ਹਿਸਾਬ ਰਾਜਪਾਲ ਪੁੱਛ ਰਹੇ ਨੇ ਪਰ ਹਾਲੇ ਤੱਕ ਹਿਸਾਬ ਨਹੀਂ ਦਿੱਤਾ ਜਾ ਰਿਹਾ। ਸੋ ਇੱਕ ਬੜਾ ਭੰਬਲ ਭੂਸਾ ਮੀਡੀਆ ਦੇ ਵਿੱਚ ਵੀ ਮੈਂ ਦੇਖ ਰਿਹਾ ਵੀ ਜਿਹੜੀ ਖਬਰ ਨੂੰ ਇੱਕ ਪਾਸੇ ਕੋਈ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ ਜਾਂਦੀ, ਉਸ ਖਬਰ ਦੇ ਉੱਤੇ ਜ਼ਿਆਦਾ ਫੋਕਸ ਕੀਤਾ ਜਾਂਦਾ, ਸਾਰਾ ਮੀਡੀਆ ਹੀ ਉਹਦੇ 'ਤੇ ਪ੍ਰੈਸ਼ਰ ਕਰੀ ਜਾਂਦਾ। ਹੁਣ ਮਨਪ੍ਰੀਤ ਬਾਦਲ ਦੀ ਖਬਰ ਤੋਂ ਪਹਿਲਾਂ ਜਰਨੈਲ ਸਿੰਘ ਵਾਹਦ ਦੀ ਖਬਰ ਜਿਹੜੀ ਹੈ ਸ਼ੂਗਰ ਮਿੱਲ ਵਾਲੀ, ਹੁਣ ਉਹ ਪ੍ਰੈਸ਼ਰਾਈਜ਼ ਕੀਤੀ ਜਾ ਰਹੀ ਹੈ, ਉਹਨੂੰ ਦਿਖਾਇਆ ਜਾ ਰਿਹਾ। ਜਿਹੜੀ ਰਾਜਪਾਲ ਵੱਖਰੇ ਵੱਖਰੇ ਤੌਰ ਦੇ ਉੱਤੇ ਆਪਣੇ ਜਿਹੜਾ ਇਹ ਬਣਾ ਰਹੇ ਨੇ ਪੰਜਾਬ ਦੇ ਵਿੱਚ 3 ਦਿਨਾਂ ਦਾ ਦੌਰਾ, ਉਹ ਖਬਰ ਬਿਲਕੁਲ ਥੱਲੇ ਹੈ, ਮਨਪ੍ਰੀਤ ਬਾਦਲ ਵਾਲੀ ਖਬਰ ਬਿਲਕੁਲ ਹਾਈਟ ਤੇ ਹੈ। ਸੋ ਇੱਕ ਪ੍ਰੈਨ ਕੀਤਾ ਜਾ ਰਿਹਾ ਵੀ ਸਰਕਾਰ ਦੀ ਕਮੀ ਉਜਾਗਰ ਨਾ ਕੀਤੀ ਜਾਵੇ ਤੇ ਜਿਹੜੀਆਂ ਗੱਲਾਂ ਬੇਸਲੈਸ ਨੇ, ਜਿਹਨਾਂ ਦਾ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਣਾ, ਉਹਨੂੰ ਜ਼ਿਆਦਾ ਹਾਈਟ ਦਿੱਤੀ ਜਾਵੇ।
ਜੀ ਜੀ, ਸੋ ਇਹ ਕਾਫੀ ਨਿਰਾਸ਼ ਕਰਨ ਵਾਲੀਆਂ ਜਿਹੜੀਆਂ ਖਬਰਾਂ, ਕਿਉਂਕਿ ਜਿੱਥੇ ਵੀ ਪੰਜਾਬੀ ਜਿਹੜੇ ਆ ਉਹ ਬੈਠੇ ਆ ਜਾਂ ਵੱਸਦੇ ਆ ਜਿੱਥੇ ਵੀ, ਹੈ ਨਾ, ਉਹਨਾਂ ਦੇ ਲਈ ਜਿਹੜਾ ਇਹੋ ਜਿਹਾ ਪੰਜਾਬ ਦਾ ਜਿਹੜਾ ਮਾਹੌਲ ਹੈ ਨਾ, ਉਹ ਜ਼ਰੂਰ ਚਿੰਤਾ ਜਿਹੜੀ ਉਹ ਪੈਦਾ ਕਰਦਾ ਆ, ਅਤੇ ਇਸ ਕਰਕੇ ਜਿਹੜੇ ਪੰਜਾਬੀ ਉਹ ਫਿਕਰਮੰਦ ਵੀ ਰਹਿੰਦੇ ਆ। ਸੋ ਬਦਲਾਖੋਰੀ ਦੀ ਜਿਹੜੀ ਰਾਜਨੀਤੀ ਹੈ ਉਹ ਜ਼ਰੂਰ ਖਤਮ ਹੋਣੀ ਜ਼ਰੂਰੀ ਹੈ, ਕਿਉਂਕਿ ਜਦੋਂ ਜਿਹੜੀ ਮੌਜੂਦਾ ਸਰਕਾਰ ਨਹੀਂ ਸੀਗੀ ਪਾਵਰ ਦੇ ਵਿੱਚ ਹੈ ਨਾ, ਤਾਂ ਉਦੋਂ ਇਹਨਾਂ ਵੱਲੋਂ ਹੀ ਇਹੋ ਜਿਹੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਸੀ ਕਿ ਇਹੋ ਜਿਹੀ ਜਿਹੜੀ ਬਦਲਾਖੋਰੀ ਆ ਖਤਮ ਹੋਣੀ ਚਾਹੀਦੀ ਹੈ। ਪਰ ਮੁੜ ਖਿੜ ਕੇ ਫਿਰ ਉਹੀ ਚੀਜ਼ਾਂ ਜਿਹੜੀਆਂ ਆ ਉਹ ਦਾਅਵੇ ਕਰਨ ਵਾਲਿਆਂ ਵੱਲੋਂ ਜਦੋਂ ਕੀਤੀਆਂ ਜਾਣ ਲੱਗ ਜਾਂਦੀਆਂ ਤਾਂ ਉਹ ਬਹੁਤ ਨਿਰਾਸ਼ਾਜਨਕ ਮਾਹੌਲ ਜਿਹੜਾ ਉਹ ਪੈਦਾ ਕਰਦੀਆਂ ਹੈ। ਇਸ ਤੋਂ ਇਲਾਵਾ ਬੇਟਾ ਸਾਹਿਬ ਕੋਈ ਹੋਰ ਖਬਰ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋਵੋ? ਅਤੇ ਮੈਨੂੰ ਲੱਗਦਾ ਕੁਛ ਉੱਥੇ ITS ਜਿਹੜੇ ਅਫਸਰ ਆ ਉਹਨਾਂ ਦੀ ਵੀ ਤਬਦੀਲੀ ਹੋਈ ਹੈ ਜਾਂ ਤਬਾਦਲਾ ਹੋਇਆ ਜਾਂ ਪ੍ਰਮੋਸ਼ਨ ਹੁੰਦੀਆਂ ਆ, ਕੁਛ ਕਹਾਣੀਕਾਰ ਜਿਹੜੇ ਆ ਮੈਨੂੰ ਲੱਗਦਾ ਉਹਨਾਂ ਦੇ ਨਾਮਾਂ ਦਾ ਵੀ ਐਲਾਨ ਹੋਇਆ, ਇਸ ਬਾਬਤ ਕੁਛ ਸਾਂਝਾ ਕਰਨਾ ਚਾਹੁੰਦੇ?
ਹਾਂਜੀ ਬਿਲਕੁਲ, ਜਿੱਦਾਂ ਮੁਕਤਸਰ ਦੇ SSP ਦਾ ਤਬਾਦਲਾ ਕੀਤਾ ਗਿਆ, ਤਰਨ ਤਰਨ ਦੇ SSP ਦਾ ਤਬਾਦਲਾ ਕੀਤਾ ਗਿਆ, ਕਪੂਰਥਲਾ ਦੇ SSP ਦਾ ਤਬਾਦਲਾ ਕੀਤਾ ਗਿਆ, ਇਹਦਾ ਰੂਟੀਨ ਦਾ ਮੈਟਰ ਹੈਗਾ ਇਹ, ਕਿਉਂਕਿ ਇਹ ਤਬਾਦਲੇ ਹੋਣੇ ਹੀ ਹੁੰਦੇ ਆ। ਪਰ ਮੌਜੂਦਾ ਸਮੇਂ ਜੋ ਕੁਝ ਅਸੀਂ ਦੇਖ ਰਹੇ ਹਾਂ ਪੰਜਾਬ ਦੇ ਵਿੱਚ, ਕਿਸਾਨ ਜਥੇਬੰਦੀਆਂ ਵੱਲੋਂ ਪਾਣੀਆਂ ਦੇ ਮੁੱਦੇ ਦੀ ਗੱਲ ਕੀਤੀ ਜਾ ਰਹੀ ਹੈ, ਕੱਲ੍ਹ ਹੀ ਮੀਟਿੰਗ ਕੀਤੀ ਹੈ ਕਿਸਾਨ ਜਥੇਬੰਦੀਆਂ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਹੁਣ ਸਿਆਸੀ ਪਾਰਟੀਆਂ ਨੇ ਆਪਣੇ ਗਲਤ ਦੇ ਗੈਰ ਕਾਨੂੰਨੀ ਫੈਸਲੇ ਕੀਤੇ ਨੇ ਔਰ ਉਹਨਾਂ ਦੇ ਖਿਲਾਫ਼ ਜਿਹੜੀ ਹੈ ਕਾਰਵਾਈ, ਪਾਣੀ ਦਾ ਰੌਲਾ, ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ, ਔਰ ਇਹ ਸਾਰਾ ਮਾਮਲਾ ਜਿਹੜਾ ਵਿਗੜ ਗਿਆ। ਕਾਹਨ ਸਿੰਘ ਪੰਨੂ ਜਿਹੜੇ ਸੇਵਾ ਮੁਕਤ IAS ਹੈ, ਉਹਨਾਂ ਨੇ ਆਖਿਆ ਕਿ ਅਗਲੀ ਜੰਗ ਜਿਹੜੀ ਹੈ ਉਹ ਬੰਦੂਕਾਂ ਦੀ ਨਹੀਂ ਹੋਏਗੀ ਸਗੋਂ ਅਨਾਜ ਦੀ ਹੋਏਗੀ, ਔਰ ਅਨਾਜ ਦੀ ਜੰਗ ਇਹ ਬੜੀ ਖਤਰਨਾਕ ਹੋ ਸਕਦੀ ਹੈ। ਬਾਕੀ ਇਹਦੇ ਵਿੱਚ ਹੈਗਾ ਕਿ ਜਿਹੜਾ ਪੁਨਰਗਠਨ ਐਕਟ ਦੀਆਂ ਧਾਰਾਵਾਂ ਨੇ 78, 79, 80 ਇਹਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਔਰ ਪੰਜਾਬ ਦੇ ਵਿੱਚ ਕੋਈ ਵੀ ਦਰਿਆ ਨਹੀਂ, ਅੰਤਰਰਾਜੀ ਦਰਿਆ ਨਹੀਂ ਹੈ। ਡਾਕਟਰ ਪਿਆਰਾ ਲਾਲ ਗਰਗ ਉਹਨਾਂ ਨੇ ਆਖਿਆ ਕਿ ਪਾਣੀ ਜਿਹੜਾ ਸੂਬੇ ਦਾ ਵਿਸ਼ਾ ਹੈ, ਇਸੇ ਲਈ ਕੇਂਦਰ ਨੂੰ ਜਿਹੜਾ ਪਾਣੀ ਦੇ ਵਿਵਾਦ ਦੇ ਉੱਤੇ ਹੁਕਮ ਚਲਾਉਣ ਜਾਂ ਆਦੇਸ਼ ਦੇਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੋਣਾ ਚਾਹੀਦਾ, ਇੱਕ ਇਹ ਗੱਲ ਹੈ। ਦੂਜਾ ਇਹਦੇ 'ਚ ਹੈ ਕਿ ਕੈਨੇਡਾ ਦੇ ਵਿੱਚੋਂ ਜਿਹੜੇ ਬੱਚਿਆਂ ਨੇ ਆਉਣਾ ਜਾਣਾ ਸੀ ਇੱਧਰੋਂ, ਉਹਨਾਂ ਦਾ ਵੀ ਜਿਹੜਾ ਅਸਲੀਅਤ ਹੁਣ ਭੰਬਲ ਭੂਸਾ ਬੜਾ ਪਿਆ ਹੋਇਆ ਕਿ ਕਿਹੜੇ ਵਿਅਕਤੀ ਉੱਥੋਂ ਆ ਸਕਦੇ ਨੇ। ਕੱਲ੍ਹ ਹੁਣ ਤੁਸੀਂ ਦੇਖੋ ਵੀ ਸਕੋਟਲੈਂਡ ਦੇ ਵਿੱਚ ਭਾਰਤੀ ਹਾਈ ਕਮਿਸ਼ਨਰ ਜਿਹੜੇ ਵਿਕਰਮ ਨੇ, ਇਹਨਾਂ ਨੂੰ ਸਕੋਟਲੈਂਡ ਦੇ ਗੁਰੂ ਘਰ ਵਿੱਚ ਜਾਣ ਤੋਂ ਰੋਕਿਆ ਗਿਆ। ਦੂਜੇ ਪਾਸੇ ਇੱਥੇ ਗੁਰਦੁਆਰਾ ਸਾਹਿਬਾਨ ਦੇ 4 ਦਰਵਾਜ਼ੇ ਇਸੇ ਕਰਕੇ ਰੱਖੇ ਸੀਗੇ ਕਿਸੇ ਵੀ ਧਰਮ ਜਾਂ ਜਾਤੀ ਦਾ ਵਿਅਕਤੀ ਬਿਨਾਂ ਕਿਸੇ ਰੁਕਾਵਟ ਦੇ ਗੁਰੂ ਘਰ ਵਿੱਚ ਜਾ ਸਕੇ, ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਸਕੇ। ਅਤੇ ਕੁਝ ਗਿਣਤੀ ਦੇ ਲੋਕ ਹੈ ਜੋ ਕਿਸੇ ਨੂੰ ਗੁਰੂ ਘਰ ਦੇ ਵਿੱਚ ਆਉਣ ਤੋਂ ਰੋਕਣ ਵਰਗੀਆਂ ਹਰਕਤਾਂ ਕਰਦੇ ਹੈ, ਔਰ ਇਹ ਇਸ ਗੱਲ ਦਾ ਵੀ ਕਾਫ਼ੀ ਇਤਰਾਜ਼ ਕੀਤਾ ਗਿਆ। ਔਰ ਪੰਜਾਬ ਦੇ ਵਿੱਚ ਹੁਣ ਮੌਜੂਦਾ ਸਮੇਂ ਜਿਹੜਾ ਵੱਖ ਵੱਖ ਥਾਵਾਂ ਦੇ ਉੱਤੇ ਹੁਣ ਸਮਾਗਮ ਵੀ ਹੋ ਰਹੇ ਨੇ, ਔਰ ਉਹਨਾਂ ਦੇ ਵਿੱਚ ਵੀ ਆਪਣੇ ਆਗੂ ਜਿਹੜੇ ਵੱਖਰੇ ਵੱਖਰੇ ਤੌਰ ਦੇ ਉੱਤੇ ਸ਼ਾਮਿਲ ਹੋ ਰਹੇ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇੱਕ ਜਿੱਦਾਂ ਸ਼ਹੀਦੀ ਆਜਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ, ਉਹਨਾਂ ਦੀ ਯਾਦ ਦੇ ਵਿੱਚ ਵੀ ਸਮਾਗਮ ਹੈ ਜਿਹੜੇ ਹੋ ਰਹੇ ਨੇ। ਸਿਆਸੀ ਤੇ ਸਮਾਜਿਕ ਸਰਗਰਮੀਆਂ ਵੀ ਲਗਾਤਾਰ ਜਿਹੜੀਆਂ ਹੋਣ ਜਾ ਰਹੀਆਂ।
ਜੀ ਜੀ ਸੋ ਖੈਰ ਪੰਜਾਬ ਤੋਂ ਚੰਗੀਆਂ ਖਬਰਾਂ ਆਉਣ ਹੈ ਨਾ, ਤੇ ਪੰਜਾਬ ਦਾ ਮਾਹੌਲ ਖੁਸ਼ਗਵਾਰ ਹੋਵੇ, ਇਹੀ ਅਸੀਂ ਆਸ ਉਮੀਦ ਤੇ ਦੁਆ ਜਿਹੜੀ ਆ ਉਹ ਹਮੇਸ਼ਾ ਕਰਦੇ ਹੋਈਏ। ਪਰ ਜਦੋਂ ਕੁਛ ਇਹੋ ਜਿਹੀਆਂ ਨਿਰਾਸ਼ਾਜਨਕ ਜਿਹੜੀਆਂ ਖਬਰਾਂ ਉੱਥੇ ਸੁਣਨ ਨੂੰ ਮਿਲਦੀਆਂ ਤਾਂ ਫਿਰ ਚਿੰਤਾ ਹੋਣੀ ਜਿਹੜੀ ਸੁਭਾਵਕ ਹੈ ਪ੍ਰਵਾਸੀਆਂ ਦੇ ਲਈ। ਤੇ ਪੰਜਾਬ ਦੇ ਨਾਲ ਰੂਹ ਤੋਂ ਜੁੜੇ ਹੋਏ ਆ ਜਿਹੜੇ ਲੋਕ ਧਰਤੀ ਨੂੰ ਛੱਡ ਕੇ ਆ ਗਏ, ਪਰ ਇੱਥੇ ਵੀ ਇੱਕ ਪੰਜਾਬ ਜਿਹੜਾ ਉਹ ਵਸਾਇਆ, ਪਰ ਜੋ ਪਿੱਛੇ ਘਟਦਾ ਹੈ ਨਾ ਉਹਦਾ ਜਿਹੜਾ ਅਸਰ ਹੈ ਉਹ ਜ਼ਰੂਰ ਕਿਤੇ ਨਾ ਕਿਤੇ ਹੁੰਦਾ। ਖੈਰ ਇੱਕ ਬਹੁਤ ਸੋਹਣੀ ਖਬਰ ਵੀ ਬੇਟਾ ਸਾਹਿਬ ਆ ਰਹੀ ਹੈ ਵੀ ਇਤਿਹਾਸ ਦੇ ਵਿੱਚ, ਕਹਿੰਦੇ ਪਹਿਲੀ ਵਾਰ ਗੁਰਬਾਣੀ ਦੇ ਨਾਲ ਅਮਰੀਕੀ ਪ੍ਰਤੀਨਿਧ ਸਭਾ ਦੀ ਕਾਰਵਾਈ ਜਿਹੜੀ ਉਹ ਸ਼ੁਰੂ ਹੋਈ ਹੈ। ਭਾਰਤੀ ਮੂਲ ਦੇ ਸੰਸਦ ਮੈਂਬਰ ਨੇ ਜਿਹੜਾ ਹਿੰਦੂ ਸ਼ਾਸਤਰੀ ਬਣਾਇਆ ਤੇ ਅਮਰੀਕਾ ਦੇ ਸੰਸਦ ਇਤਿਹਾਸ ਦੇ ਵਿੱਚ ਕਹਿੰਦੇ ਪਹਿਲੀ ਵਾਰ ਹੋਇਆ ਵੀ ਸਿੱਖ ਅਰਦਾਸ ਗੁਰਬਾਣੀ ਦੇ ਨਾਲ ਸੰਸਦ ਦੀ ਜਿਹੜੀ ਕਾਰਵਾਈ ਸ਼ੁਰੂ ਹੋਈ। ਸ਼ੁੱਕਰਵਾਰ ਨੂੰ ਨਿਊ ਜਰਸੀ ਦੇ ਪਾਇਨ ਹਿਲ ਗੁਰਦੁਆਰੇ ਦੇ ਵਿੱਚ ਕਹਿੰਦੇ ਗਿਆਨੀ ਜਸਵਿੰਦਰ ਸਿੰਘ ਵੱਲੋਂ ਅਰਦਾਸ ਕੀਤੀ ਗਈ ਹੈ। ਸਦਨ ਦੀ ਕਾਰਵਾਈ ਜਿਹੜੀ ਉਹ ਸ਼ੁਰੂ ਕਰਨ ਤੋਂ ਪਹਿਲਾਂ ਕਹਿੰਦੇ ਪ੍ਰਾਰਥਨਾ ਹੁੰਦੀ ਸੀਗੀ, ਪਰ ਇਸ ਵਾਰ ਅਰਦਾਸ ਦੇ ਨਾਲ ਸਦਨ ਦੀ ਜਿਹੜੀ ਕਾਰਵਾਈ ਆ ਉਹ ਸ਼ੁਰੂ ਹੋਈ ਆ। ਅਤੇ ਇਸ ਸੰਬੰਧ ਦੇ ਵਿੱਚ ਜਿਹੜੇ ਸੰਸਦ ਮੈਂਬਰ ਆ ਡੋਨਾਲਡ ਮਾਲਥੋਸ ਨੇ ਕਹਿੰਦੇ ਇਹਨੂੰ ਇਤਿਹਾਸਕ ਮੌਕਾ ਦਿੱਤਾ ਤੇ ਉਹਨਾਂ ਨੇ ਕਿਹਾ ਵੀ ਅੱਜ ਦਾ ਇਤਿਹਾਸ ਇਸ ਗੱਲ ਦੀ ਯਾਦ ਦਿਵਾਉਂਦਾ ਕਿ ਅਮਰੀਕਾ ਧਰਮ ਦੇ ਆਜ਼ਾਦ ਪ੍ਰਗਟਾਵੇ ਦਾ ਸਵਾਗਤ ਕਰਦਾ ਤੇ ਆਪਣੀਆਂ ਕਦਰਾਂ ਕੀਮਤਾਂ ਪ੍ਰਤੀ ਵਚਨਬੱਧ ਰਹੇਗਾ। ਸੋ ਇਹੋ ਜਿਹੀ ਮੈਨੂੰ ਲੱਗਦਾ ਕਿ ਦਰਿਆ ਦੀ ਲਈ ਜਿਹੜੀ ਹੈ ਉਹ ਹੋਣੀ ਬਹੁਤ ਜ਼ਰੂਰੀ ਹੈ, ਹੈ ਨਾ। ਅਤੇ ਜਦੋਂ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਵੱਸਦੇ ਹਾਂ ਤਾਂ ਮਲਟੀਕਲਚਰਲਿਜ਼ਮ ਦਾ ਜਿਹੜਾ ਸਤਿਕਾਰ ਆ, ਬਹੁਤ ਸੱਭਿਆਚਾਰਕ ਜਿਹੜਾ ਭਾਈਚਾਰਾ ਇਹਨਾਂ ਮੁਲਕਾਂ ਦੇ ਵਿੱਚ ਵਸਿਆ ਹੋਇਆ ਹੈ, ਉਹਨਾਂ ਦੇ ਲਈ ਜਿਹੜਾ ਸਤਿਕਾਰ ਬਹਾਲ ਰੱਖਣਾ ਇੱਥੋਂ ਦੀਆਂ ਜਿਹੜੀਆਂ ਸਰਕਾਰਾਂ ਆ, ਹੈ ਨਾ, ਉਹ ਇੱਕ ਆਪਣੀ ਇੱਕ ਲਾਜ਼ਮੀ ਜ਼ਿੰਮੇਵਾਰੀ ਵੀ ਸਮਝਦੀਆਂ ਆ। ਜੀ ਬਿੱਟਾ ਸਾਹਿਬ।
ਹਾਂਜੀ ਬਿਲਕੁਲ, ਵੈਸੇ ਅੱਜ ਇਹ ਜਿਹੜੀ ਤੁਸੀਂ ਖਬਰ ਦੱਸੀ ਹੈ ਇਹਦੇ ਮੁਤਲਕ, ਅੱਜ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਦੁਆਰਾ ਸਿੰਘ ਸਭਾ ਲਹਿਰ ਦੀ ਜਿਹੜੀ ਹੈ 150 ਸਾਲਾ ਸਮਾਗਮ ਹੈ ਉਹਦੀ ਸ਼ੁਰੂਆਤ ਪਿਛਲੇ ਦਿਨਾਂ ਦੇ ਵਿੱਚ ਕੀਤੀ ਗਈ। ਅੱਜ ਇੱਕ ਸਮਾਗਮ ਗੁਰਦੁਆਰਾ ਸਿੰਘ ਸਭਾ ਲਹਿਰ ਦੇ ਲਈ ਇੱਕ ਰੱਖਿਆ ਗਿਆ, ਔਰ ਇਹਦੇ ਵਿੱਚ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਕੱਲ੍ਹ ਵੀ, ਅੱਜ ਵੀ ਪੰਥਕ ਸ਼ਖਸੀਅਤਾਂ ਨੇ ਆਉਣਾ ਹੈ। ਤੇ ਕੱਲ ਇੱਕ ਬੜਾ ਸੋਹਣਾ ਸੁੰਦਰ ਪ੍ਰੋਗਰਾਮ ਜਿਹੜਾ ਕੀਤਾ ਗਿਆ, ਜਿਹੜੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਵਿਦਿਆਰਥੀ ਹੈ ਉਹਨਾਂ ਨੇ ਗੁਰਬਾਣੀ ਕੀਰਤਨ ਕੀਤਾ, ਔਰ ਸਕੂਲੀ ਬੱਚਿਆਂ ਵੱਲੋਂ ਗੁਰਬਾਣੀ ਕੀਰਤਨ ਭਾਸ਼ਣ ਔਰ ਕਵਿਸ਼ਰੀ ਔਰ ਸਿੱਖ ਇਤਿਹਾਸ ਦੀ ਜਿਹੜੀ ਗੌਰਵਮਈ ਗਾਥਾ ਹੈ ਉਹਨੂੰ ਵੀ ਬਿਆਨ ਕੀਤਾ ਗਿਆ। 150 ਸਾਲਾ ਸ਼ਤਾਬਦੀ ਜਿਹੜੀਆਂ ਖਾਲਸਾ ਪਰੰਪਰਾਵਾਂ ਦੇ ਪੰਥਕ ਜਾਹੋ ਜਲਾਲ ਦੇ ਨਾਲ ਜਿਹੜੀ ਮਨਾਈ ਜਾ ਰਹੀ ਹੈ, ਪਿਛਲੇ ਦਿਨੀ ਮੈਂ ਅਟੈਂਡ ਕੀਤਾ ਸੀ ਪ੍ਰੋਗਰਾਮ ਖਾਲਸਾ ਕਾਲਜ ਦੇ ਵਿਹੜੇ ਦੇ ਵਿੱਚ। ਉਹਦੇ ਵਿੱਚ ਪ੍ਰਿੰਸੀਪਲ ਜਿਹੜੇ ਨੇ ਗੋਗਵਾਣੀ ਸਾਹਿਬ ਔਰ ਪ੍ਰਿੰਸੀਪਲ ਮਹਿਲ ਸਿੰਘ ਖਾਲਸਾ ਕਾਲਜ ਦੇ, ਔਰ ਇਸੇ ਤਰ੍ਹਾਂ ਹਰਭਜਨ ਸਿੰਘ ਔਰ ਇੱਕ ਪ੍ਰੋਫੈਸਰ ਸੁਖਦੇਵ ਸਿੰਘ, ਇਹਨਾਂ ਨੇ 150 ਸਾਲਾ ਸਿੰਘ ਸਭਾ ਲਹਿਰ ਬਾਰੇ ਬੜੀ ਵਡਮੁੱਲੀ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਸੀ। ਤੇ 2 ਤੇ 3 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲੀ ਵਾਰੀ ਹੈ ਕਿ ਇੱਕ ਵਿਦਿਅਕ ਕਾਨਫਰੰਸ ਦਾ ਜਿਹੜਾ ਪ੍ਰੋਗਰਾਮ ਉਲੀਕਿਆ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਵਿੱਚ। ਪਿਛਲੇ ਦਿਨੀ ਸੁਖਵਿੰਦਰ ਸਿੰਘ ਜਿਹੜੇ ਐਜੂਕੇਸ਼ਨ ਦੇ ਸੈਕਟਰੀ ਨੇ ਤੇ ਡਾਇਰੈਕਟਰ ਨੇ, ਉਹਨਾਂ ਨਾਲ ਵੀ ਮੇਰੀ ਗੱਲਬਾਤ ਹੋਈ ਸੀ ਤੇ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਅਸੀਂ ਐਜੂਕੇਸ਼ਨ ਦੀ ਇੱਕ ਸਮਿਟ ਜਿਹੜੀ ਕਰਵਾਈ ਜਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਲ੍ਹ ਤੇ ਪਰਸੋਂ, ਇਹਦੇ ਚ ਵੀ ਨਾਮੀ ਜਿਹੜੇ ਨੇ ਸਿੱਖ ਸਕਾਲਰ ਨੇ ਸਾਡੇ ਔਰ ਸਿੱਖਿਆ ਸ਼ਾਸਤਰੀ ਨੇ, ਉਹਨਾਂ ਨੂੰ ਸੱਦਾ ਦਿੱਤਾ ਗਿਆ ਔਰ ਉਹਦੇ ਵਿੱਚ ਵੀ ਇੱਕ ਵੱਡਾ ਮੈਸੇਜ ਇਸੇ ਤਰ੍ਹਾਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੁਣ ਮੌਜੂਦਾ ਸਮੇਂ ਜਿਹੜੀ ਪੰਜਾਬ ਦੀ ਸਿੱਖਿਆ ਜਿਹੜੀ ਜ਼ਿਆਦਾਤਰ ਆਈਲੈਟਸ ਵੱਲ ਅਸੀਂ ਤੁਰ ਪਏ ਹਾਂ, ਤੇ ਪਰ ਇੱਥੇ ਵੀ ਬਹੁਤ ਕੁਛ ਹੈਗਾ ਵੀ ਇੱਥੋਂ ਹੀ ਡਿਗਰੀਆਂ ਹਾਸਲ ਕਰਕੇ ਸਿੱਧੇ ਅਸੀਂ ਜੇ ਫੋਰਨ ਦੇ ਵਿੱਚ ਜਾਣਾ ਹੈ ਤਾਂ ਉਹਦੇ ਆਈਲੈਟਸ ਦਾ ਬਦਲ ਵੀ ਬਹੁਤ ਸਾਰੀਆਂ ਚੀਜ਼ਾਂ ਤੋਂ ਹੈਗਾ। ਸੋ ਇਹ ਪਹਿਲੀ ਵਾਰੀ ਇਹ ਉਪਰਾਲਾ ਹੋ ਰਿਹਾ ਹੈ ਤੇ ਇਸ ਉਪਰਾਲੇ ਦੀ ਕੋਸ਼ਿਸ਼ ਸਾਡੀ ਹੋਵੇਗੀ ਕਿ ਹਰਨ ਰੇਡੀਓ ਨੂੰ ਵੀ ਉਹਦੇ ਨਾਲ ਜੋੜਿਆ ਜਾਵੇ, ਸਾਡੇ ਸਰੋਤਿਆਂ ਨੂੰ ਜੋੜਿਆ ਜਾਵੇ ਤਾਂ ਜੋ ਸਾਰੀ ਜਾਣਕਾਰੀ ਜਿਹੜੀ ਉਹਦੀ ਮਿਲ ਸਕੇ। ਹਾਂਜੀ, ਇੱਕ ਤਾਂ ਇਹ ਹੈ ਕਿ ਜਿੱਦਾਂ ਤੁਸੀਂ ਦੱਸਿਆ ਵੀ SSP ਨੇ ਤਬਾਦਲੇ ਕੀਤੇ ਗਏ ਨੇ, ਉਹਦਾ ਰੂਟੀਨ ਮੈਟਰ ਹੈਗਾ। ਦੂਜਾ ਇਹ ਹੈ ਫਗਵਾੜਾ ਦੇ ਵਿੱਚ ਅਕਾਲੀ ਨੇਤਾ ਜਰਨੈਲ ਸਿੰਘ ਵਾਹਦ ਦੇ ਘਰ ਵਿਜੀਲੈਂਸ ਨੇ ਰੇਡ ਮਾਰੀ ਸੀ ਤੇ ਪੂਰਾ ਪਰਿਵਾਰ ਹਿਰਾਸਤ ਦੇ ਵਿੱਚ ਲਿਆ, ਕਿਸਾਨਾਂ ਦਾ 32 ਕਰੋੜ ਰੁਪਇਆ ਜਿਹੜਾ ਉਹਨਾਂ ਦੇ ਵੱਲ ਬਕਾਇਆ ਹੈ, ਔਰ ਮਨਪ੍ਰੀਤ ਬਾਦਲ ਦੇ ਛਾਪੇਮਾਰੀ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਕੀਤੀ ਜਾ ਰਹੀ ਹੈ, ਔਰ ਰੇਲ ਰੋਕੋ ਅੰਦੋਲਨ ਦਾ ਤੀਜਾ ਦਿਨ ਕੱਲ੍ਹ ਸੀ, ਮੰਗਾਂ ਲਈ ਕਿਸਾਨਾਂ ਨੇ ਧਰਨਾ ਜਾਰੀ ਰੱਖਿਆ ਪਰ ਲੋਕਾਂ ਨੂੰ ਬੜੀ ਪਰੇਸ਼ਾਨੀ ਆਈ। ਇਹ ਖ਼ਬਰਾਂ ਜਿਹੜੀਆਂ ਕੱਲ੍ਹ ਅਹਿਮ ਰਹੀਆਂ। ਔਰ ਸੁਖਪਾਲ ਸਿੰਘ ਖਹਿਰਾ ਨੂੰ 14 ਦਿਨਾਂ ਦੀ ਜਿਹੜੀ ਹੈ ਜੁਡੀਸ਼ੀਅਲ ਕਮਾਂਡ ਤੇ ਭੇਜ ਦਿੱਤਾ, ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਤੇ ਹੁਣ ਉਹਨਾਂ ਦੀ ਜਿਹੜੀ ਹੈ ਜ਼ਮਾਨਤ ਦੇ ਲਈ ਚਾਰਾਜੋਈ ਕੀਤੀ ਜਾ ਰਹੀ ਹੈ।
ਸੋ ਇਹਨਾਂ ਖ਼ਬਰਾਂ ਦੇ ਨਾਲ ਹੀ ਅੱਜ ਦਾ ਇਹ ਖ਼ਬਰਾਂ ਵਾਲਾ ਜਿਹੜਾ ਸਿਲਸਿਲਾ ਉਹ ਹੁਣ ਆਪਾਂ ਇੱਥੇ ਰੋਕਦੇ ਹਾਂ। ਸੁਗਤਾ ਸਾਹਿਬ, ਤੁਹਾਨੂੰ ਬਹੁਤ ਗੂੜੀ ਜਿਹੜੀ ਹਨੇਰੇ ਦੇ ਵਿੱਚ, ਹੈ ਨਾ, ਜੋ ਗੂੜੀ ਨੀਂਦ ਦੇ ਵਿੱਚ ਸਾਨੂੰ ਜਗਾਉਣਾ ਪੈਂਦਾ ਕਿਉਂਕਿ ਵੱਡਾ ਤੜਕਾ ਹੁੰਦਾ ਹੈ ਉੱਥੇ, ਔਰ ਹੁਣ ਤਾਂ ਹੋਰ ਵੀ ਸਮੇਂ ਦਾ ਜਿਹੜਾ ਵਕੇਵਾਂ ਉਹ ਵੱਧ ਗਿਆ ਜਿਹਦੇ ਕਾਰਨ ਹੋਰ ਵੀ ਅਰਲੀ ਤੁਹਾਨੂੰ ਉੱਠਣਾ ਪੈ ਰਿਹਾ। ਸੋ ਇਸ ਸਿਲਸਿਲੇ ਦੇ ਲਈ, ਪਰ ਸਾਡੇ ਨਾਲ ਜੁੜਨ ਦੇ ਲਈ, ਇਹਨਾਂ ਸਾਰੀਆਂ ਖ਼ਬਰਾਂ ਦੇ ਉੱਤੇ ਸਾਂਝ ਪਾਉਣ ਦੇ ਲਈ ਔਰ ਟਿੱਪਣੀ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ।
ਨਹੀਂ ਜੀ ਤੁਹਾਡਾ ਥੈਂਕ ਯੂ, ਤੁਸੀਂ ਮੇਰਾ ਦਿਨ ਵੱਡਾ ਕਰ ਦਿੱਤਾ। ਜੇ ਮੈਂ 7 ਵਜੇ ਉੱਠਣਾ ਸੀਗਾ ਤੇ ਮੈਨੂੰ 3 ਘੰਟੇ ਤੁਸੀਂ ਐਡੀਸ਼ਨ ਦੇ ਦਿੱਤੇ। ਠੀਕ ਹੈ
ਠੀਕ ਹੈ, ਬਹੁਤ ਬਹੁਤ ਧੰਨਵਾਦ। ਅਗਲੇ ਹਫ਼ਤੇ ਫਿਰ ਆਪਾਂ ਹਾਂਜੀ ਇਸੇ ਤਰ੍ਹਾਂ ਸਾਂਝ ਪਾਵਾਂਗੇ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ। ਤਦ ਤੱਕ ਲਈ ਤੁਹਾਡੇ ਲਈ ਅਸੀਂ ਦੁਆ ਕਰਦੇ ਹਾਂ ਕਿ ਤੁਸੀਂ ਵਧੀਆ ਵਧੀਆ ਜਿਹੜਾ ਪੂਰਾ ਹਫ਼ਤਾ ਆ ਉਹ ਮਾਣੋ। ਸੋ ਸ਼ੁਕਰੀਆ ਜੀ,
ਧੰਨਵਾਦ
ਜੀ। ਸੋ ਦੋਸਤੋ ਅੱਜ ਦਾ ਇਹ ਖ਼ਬਰਾਂ ਦਾ ਸਿਲਸਿਲਾ ਹੁਣ ਇੱਥੇ ਰੋਕਦੇ ਹਾਂ। ਕੁਛ ਕੁ ਜਾਣਕਾਰੀਆਂ ਤੁਹਾਡੇ ਨਾਲ ਮੈਂ ਸਾਂਝੀ ਕਰ ਰਹੀ ਹਾਂ। ਜਾਣਕਾਰੀਆਂ ਇਸ ਤਰ੍ਹਾਂ ਕਿ ਅੱਜ 1 ਅਕਤੂਬਰ ਹੈ। ਸੋ 1 ਅਕਤੂਬਰ ਕੈਨਬਰਾ ਖੇਡ ਮੇਲਾ ਜਿਹੜਾ ਆ ਉਹ ਆਯੋਜਿਤ ਕੀਤਾ ਜਾ ਰਿਹਾ ਕੈਨਬਰਾ ਪੰਜਾਬੀ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਵੱਲੋਂ। ਅਸੀਂ ਇਹਦੇ ਬਾਬਤ ਜਾਣਕਾਰੀ ਜਿਹੜੀ ਹੈ ਉਹ ਪੋਸਟਰ ਦੇ ਰਾਹੀਂ ਵੀ ਸਾਂਝੀ ਕਰ ਚੁੱਕੇ ਹਾਂ ਆਪਣੇ ਫੇਸਬੁੱਕ ਪੇਜ ਦੇ ਉੱਤੇ। ਔਰ ਕੱਲ੍ਹ ਸਰਬਜੀਤ ਚੀਮਾ ਹੋਰੀ ਜਿਹੜੇ ਆ ਉਹ ਵਿਸ਼ੇਸ਼ ਤੌਰ ਦੇ ਉੱਤੇ ਹਾਜ਼ਰੀ ਲਗਾ ਕੇ ਗਏ ਆ ਸਟੂਡੀਓ ਦੇ ਵਿੱਚ ਅਤੇ ਉਹਨਾਂ ਨੇ ਉੱਥੇ ਪਰਫੋਰਮ ਕਰਨਾ ਆ ਇਸ ਖੇਡ ਮੇਲੇ ਦੇ ਵਿੱਚ। ਪਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗਤੀਵਿਧੀਆਂ ਜਿਹੜੀਆਂ ਉੱਥੇ ਹੋਣੀਆਂ ਆ। ਸੋ ਅੱਜ 10 ਵਜੇ ਸ਼ੁਰੂ ਹੋ ਜਾਣਾ, ਯਾਨੀ ਕਿ ਹੁਣ ਸ਼ੁਰੂ ਹੋਣ ਜਾ ਰਿਹਾ ਆ 10 ਵਜੇ ਤੋਂ 6 ਵਜੇ ਤੱਕ ਇਸ ਖੇਡ ਮੇਲੇ ਦਾ ਜਿਹੜਾ ਆਯੋਜਨ ਆ ਉਹ ਕੀਤਾ ਜਾ ਰਿਹਾ ਆ। ਅਤੇ ਤੁਸੀਂ ਕੈਨਬਰਾ ਖੇਡ ਮੇਲੇ ਦਾ ਜਿਹੜਾ ਆਨੰਦ ਲੈਣ ਦੇ ਲਈ ਸਪੋਰਟਸ ਗਰਾਊਂਡ ਟੇਲਰ ਐਕਟ ਪਹੁੰਚ ਸਕਦੇ ਹੋ। 10 ਵਜੇ ਤੋਂ 6 ਵਜੇ ਤੱਕ ਇਹ ਉੱਥੇ ਜਾਰੀ ਰਹਿਣਾ ਮੇਲਾ। ਔਰ ਨਾਲ ਹੀ ਨਾਲ ਤੁਸੀਂ ਗਾਇਕ ਕਲਾਕਾਰਾਂ ਦਾ ਜਿਹੜਾ ਅਖਾੜਾ ਆ ਉਹ ਵੀ ਮਾਣ ਸਕੋਗੇ। ਅਤੇ ਇੱਧਰ ਤੁਹਾਨੂੰ ਦੱਸਦੇ ਜਾਈਏ ਕਿ ਰਣਜੀਤ ਬਾਵਾ ਹੋਰੀ ਮੈਲਬਨ ਦੇ ਵਿੱਚ ਪਹੁੰਚ ਰਹੇ ਆ। ਇੱਕ ਗੀਤ ਤੁਹਾਡੀ ਨਜ਼ਰ ਮੈਂ ਕੀਤਾ ਸੀ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ, ਪ੍ਰੋਗਰਾਮ ਦਾ ਅਖੀਰਲਾ ਗੀਤ ਵੀ ਜਿਹੜਾ ਉਹ ਵੀ ਮੈਂ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਤੁਹਾਡੇ ਲਈ ਪ੍ਰਸਾਰ ਉੱਤੇ ਕਰ ਰਹੀ ਹਾਂ। ਸੋ 8 ਅਕਤੂਬਰ ਨੂੰ ਜਿਹੜਾ ਰਣਜੀਤ ਬਾਵਾ ਦਾ ਸ਼ੋਅ ਹੈ ਉਹ ਮੈਲਬਨ ਦੇ ਵਿੱਚ ਹੋਣ ਜਾ ਰਿਹਾ, ਪਾਲੇਸ ਥੀਏਟਰ ਸੈਂਟ ਕਿਲਡਾ ਦੇ ਵਿੱਚ ਇਹ ਪੈਂਦਾ ਆ। ਅਤੇ ਇਹ ਜਿਹੜਾ ਸ਼ੋਅ ਆ ਇਹ ਲੈ ਕੇ ਆ ਰਹੇ ਆ ਰੋਇਲ ਪ੍ਰੋਡਕਸ਼ਨ ਤੋਂ ਸਰਵਣ ਸਿੰਘ ਸੰਧੂ। ਸੋ ਸਰਵਣ ਸਿੰਘ ਸੰਧੂ ਜਿਹੜੇ ਆ ਕਾਫੀ ਲੰਮੇ ਸਮੇਂ ਤੋਂ ਇੱਕ ਆਯੋਜਕ ਦੇ ਤੌਰ ਉੱਤੇ ਕੰਮ ਵੀ ਕਰ ਰਹੇ ਆ। ਬਹੁਤ ਸਾਰੇ ਜਿਹੜੇ ਗਾਇਕ ਕਲਾਕਾਰ ਆ ਜਾਂ ਬਹੁਤ ਸਾਰੇ ਜਿਹੜੇ ਆਰਟਿਸਟ ਨੇ ਹੈ ਨਾ ਉਹਨਾਂ ਨੂੰ ਮੰਚ ਪ੍ਰਦਾਨ ਕਰਦੇ ਆ। ਔਰ ਇਸ ਵਾਰ ਰਣਜੀਤ ਬਾਵਾ ਹੋਰਾਂ ਨੂੰ ਉਹ ਤੁਹਾਡੇ ਰੂਬਰੂ ਕਰਨਗੇ 8 ਅਕਤੂਬਰ ਨੂੰ, ਯਾਨੀ ਅਗਲੇ ਐਤਵਾਰ ਨੂੰ। ਅਤੇ ਅਗਲੀ ਜਿਹੜੀ ਜਾਣਕਾਰੀ ਉਹ ਇਹ ਹੈ ਕਿ 7 ਅਕਤੂਬਰ ਉਸ ਤੋਂ ਇੱਕ ਦਿਨ ਪਹਿਲਾਂ ਇੱਕ ਕਬੱਡੀ ਕੱਪ ਦਾ ਵੀ ਆਯੋਜਨ ਜਿਹੜਾ ਆ ਉਹ ਹੋ ਰਿਹਾ। ਸੋ ਇਸ ਕਬੱਡੀ ਕੱਪ ਦੀ ਜਿਹੜੀ ਵਿਸ਼ੇਸ਼ਤਾ ਇਹ ਹੈ ਕਿ ਇਹਦੇ ਵਿੱਚ ਕੁੜੀਆਂ ਦੀ ਜਿਹੜੀ ਕਬੱਡੀ ਆ ਉਹ ਵੀ ਦੇਖਣ ਨੂੰ ਮਿਲਣੀ ਆ। ਸੋ ਕਬੱਡੀ ਕੱਪ ਮੈਲਬਨ ਇਹ ਹੋਣ ਜਾ ਰਿਹਾ ਸਾਂਝ ਸਪੋਰਟਸ ਐਂਡ ਕਲਚਰਲ ਕਲੱਬ ਮੈਲਬਨ ਵੱਲੋਂ। ਅਤੇ ਇਹ ਕਹਿੰਦੇ ਜੀ ਅੰਡਰ ਆਸਟ੍ਰੇਲੀਅਨ ਕਬੱਡੀ ਫੈਡਰੇਸ਼ਨ ਹੋ ਰਿਹਾ। ਸੋ ਆਸਟ੍ਰੇਲੀਅਨ ਕਬੱਡੀ ਫੈਡਰੇਸ਼ਨ ਦੇ ਅਧੀਨ ਸਾਂਝ ਸਪੋਰਟਸ ਅਤੇ ਕਲਚਰਲ ਕਲੱਬ ਮੈਲਬਨ ਵੱਲੋਂ ਜਿਹੜਾ ਕਬੱਡੀ ਕੱਪ ਮੈਲਬਨ ਆ 7 ਅਕਤੂਬਰ ਨੂੰ ਹੋਣ ਜਾ ਰਿਹਾ ਆ। ਅਤੇ ਇਹਦਾ ਜਿਹੜਾ ਖੇਡ ਮੈਦਾਨ ਹੋਣਾ ਜੀ ਹਾਈ ਗੇਟ ਰੀਕ੍ਰੀਏਸ਼ਨ ਰਿਜ਼ਰਵ ਕ੍ਰੇਗੀਬਨ। ਸੋ ਕ੍ਰੇਗੀਬਨ ਦੇ ਵਿੱਚ ਬਹੁਤ ਸਾਰਾ ਸਾਡਾ ਪੰਜਾਬੀ ਭਾਈਚਾਰਾ ਵੱਸਦਾ, ਨੋਟ ਓਨਲੀ ਇਨ ਕ੍ਰੇਗੀਬਨ ਸਗੋਂ ਆਲੇ ਦੁਆਲੇ ਦੇ ਵੀ ਜਿਹੜੇ ਸਬਰਬ ਆ ਉਹ ਵੀ ਪੰਜਾਬੀਆਂ ਦੀ ਬਹੁ ਗਿਣਤੀ ਦੇ ਨਾਲ ਭਰੇ ਹੋਏ ਆ। ਸੋ ਪੰਜਾਬੀਆਂ ਦੇ ਲਈ ਇੱਕ ਬਹੁਤ ਸੋਹਣਾ ਜਿਹੜਾ ਖੇਡ ਦਾ ਨਜ਼ਾਰਾ ਹੋਣਾ ਕਬੱਡੀ ਦਾ, ਕਿਉਂਕਿ ਇਹਦੇ ਵਿੱਚ ਕੁੜੀਆਂ ਦੀ ਜਿਹੜੀ ਕਬੱਡੀ ਆ ਉਹ ਵੀ ਤੁਹਾਨੂੰ ਦੇਖਣ ਨੂੰ ਮਿਲਣੀ ਆ। ਅਤੇ ਇਸ ਤੋਂ ਇਲਾਵਾ ਹੋਰ ਜੂਨੀਅਰ ਅਥਲੈਟਿਕਸ ਤੋਂ ਇਲਾਵਾ ਕੁਛ ਕੁ ਗਤੀਵਿਧੀਆਂ ਜਿਹੜੀਆਂ ਉਹ ਵੀ ਖੇਡਾਂ ਦੇ ਨਾਲ ਸੰਬੰਧਿਤ ਤੁਹਾਨੂੰ ਮਿਲਣਗੀਆਂ। ਇਹਦੇ ਬਾਬਤ ਹੋਰ ਗੱਲਬਾਤ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੀਤੀ ਜਾ ਸਕਦੀ ਹੈ। ਬੋਰਨ ਕਬੱਡੀ ਦੀ ਇਹਦੇ ਵਿੱਚ ਇੱਕ ਕੈਟਾਗਰੀ ਹੈ ਜੀ, ਉਹ ਵੀ ਦੇਖਣ ਨੂੰ ਮਿਲਣੀ ਹੈ। ਸੋ ਤੁਸੀਂ ਜੇਕਰ ਕਬੱਡੀ ਪਸੰਦ ਕਰਦੇ ਹੋ ਤਾਂ ਇਸ ਵਾਰ ਕੁੜੀਆਂ ਦੀ ਕਬੱਡੀ ਟੀਮ ਨੂੰ ਤੁਸੀਂ ਜ਼ਰੂਰ ਜਾ ਕੇ ਉਤਸ਼ਾਹਿਤ ਕਰੋ। ਔਰ ਪਹਿਲੀ ਵਾਰ ਇਹ ਹੋਣਾ ਕਿ ਕੁੜੀਆਂ ਦੀ ਜਿਹੜੀ ਕਬੱਡੀ ਦੀ ਟੀਮ ਹੈ ਉਹ ਇਸ ਲੈਵਲ ਦੇ ਉੱਤੇ ਉੱਥੇ ਮੁਕਾਬਲੇ ਦੇ ਵਿੱਚ ਆਏਗੀ। ਸੋ ਕਬੱਡੀ ਕੱਪ ਮੈਲਬਨ 7 ਅਕਤੂਬਰ 2023 ਅਤੇ ਵੈਨਿੰਗ ਹੈਗਾ ਜੀ ਹਾਈ ਗੇਟ ਰੀਕ੍ਰੀਏਸ਼ਨ ਰਿਜ਼ਰਵ ਕ੍ਰੇਗੀਬਨ। ਅਤੇ ਜੇਕਰ ਇਸ ਬਾਬਤ ਤੁਸੀਂ ਹੋਰ ਜਾਣਕਾਰੀ ਲੈਣੀ ਹੈ ਤਾਂ ਰਾਜਵਿੰਦਰ ਕੌਰ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ 0401-96-974 'ਤੇ, ਜਾਂ ਫਿਰ ਜੱਗੀ ਉੱਪਲ ਹੋਰਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ 0401-743-543-43 'ਤੇ। ਨਵੀ ਜ਼ੈਲਦਾਰ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ 0409-378-518 'ਤੇ। ਔਰ ਮੋਨਾ ਚਾਹਲ ਵੀ ਇੱਕ ਹੋਰ ਪ੍ਰਬੰਧਕ ਨੂੰ 0432-713-496 'ਤੇ। ਅਤੇ ਇਹ ਸੀਗੀਆਂ ਕੁਛ ਕੁ ਜਾਣਕਾਰੀਆਂ ਜਿਹੜੀਆਂ ਮੈਂ ਭਾਈਚਾਰਕ ਤੌਰ ਦੇ ਉੱਤੇ ਮੇਰਾ ਪੂਜਾ ਕਰ ਸਕੀਆਂ ਅਤੇ ਮੇਰਾ ਫਰਜ਼ ਬਣ ਜਾਂਦਾ ਕਿ ਮੈਂ ਜ਼ਰੂਰ ਇਹਨਾਂ ਨੂੰ ਤੁਹਾਡੇ ਲਈ ਸਾਂਝਾ ਕਰਾਂ। ਅਤੇ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਸਮਾਪਤ ਹੋ ਚੁੱਕਿਆ ਆ। ਅਤੇ ਅਗਲੇ ਹਫ਼ਤੇ ਆਪਾਂ ਮੋਰਨਿੰਗ ਸ਼ੋਅ ਲਹਿਰਾਂ ਦੇ ਵਿੱਚ ਫਿਰ ਇਸੇ ਤਰ੍ਹਾਂ ਮਿਲ ਬੈਠਾਂਗੇ। ਅੱਜ ਦਾ ਲੌਂਗ ਵੀਕਐਂਡ ਜਿਹੜਾ ਉਹ ਵਿਕਟੋਰੀਆ ਦੇ ਵਿੱਚ ਖਤਮ ਹੋ ਰਿਹਾ, ਪਰ ਕੁਛ ਕੁ ਸਟੇਟਸ ਦੇ ਵਿੱਚ ਸੋਮਵਾਰ ਦੀ ਜਿਹੜੀ ਛੁੱਟੀ ਆ, ਸੋ ਤੁਸੀਂ ਜ਼ਰੂਰ ਆਪਣੀਆਂ ਆਪਣੀਆਂ ਸਟੇਟਸ ਦੇ ਵਿੱਚ ਲੌਂਗ ਵੀਕਐਂਡ ਜਿਹੜਾ ਉਹ ਮਾਣੋ, ਅਤੇ ਤੁਹਾਡਾ ਦਿਨ ਵਧੀਆ ਰਹੇ, ਤੁਹਾਡਾ ਆਉਣ ਵਾਲਾ ਹਫ਼ਤਾ ਵਧੀਆ ਰਹੇ, ਇਹ ਅਰਦਾਸ ਅਸੀਂ ਕਰਦੇ ਹਾਂ ਪਰਮਾਤਮਾ ਦੇ ਅੱਗੇ, ਇਹ ਦੁਆ ਕਰਦੇ ਹਾਂ। ਅਤੇ ਇਸੇ ਦੁਆ ਦੇ ਨਾਲ ਅੱਜ ਦਾ ਲਹਿਰਾਂ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਇਜਾਜ਼ਤ ਦਿਓ। ਤੁਹਾਡੀ ਜਿਹੜੀ ਸ਼ਮੂਲੀਅਤ ਆ ਉਹ ਬਹੁਤ ਘੱਟ ਹੁੰਦੀ ਆ, ਤੁਸੀਂ ਨਾਲ ਹੈਗੇ ਹੋ ਨਹੀਂ ਹੈਗੇ, ਇਹਦੇ ਲਈ ਥੋੜ੍ਹਾ ਜਿਹਾ ਇਸ਼ਾਰਾ ਮਾਤਰ ਜੇਕਰ ਕੋਈ ਮੈਸੇਜ ਸਾਡੇ ਤੱਕ ਪਹੁੰਚਦਾ ਕਰਦੇ ਹੋ ਤਾਂ ਸਾਨੂੰ ਵੀ ਖੁਸ਼ੀ ਹੁੰਦੀ ਹੈ। ਸੋ ਅੱਜ ਦੇ ਪ੍ਰੋਗਰਾਮ 'ਚ ਜਿਹੜੇ ਵੀ ਦੋਸਤ ਸਾਡੇ ਨਾਲ ਜੁੜੇ ਆ, ਤੁਹਾਡਾ ਸਾਰਿਆਂ ਦਾ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ। ਅਤੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਰਣਜੀਤ ਬਾਵਾ ਦੀ ਹੀ ਆਵਾਜ਼ ਦੇ ਵਿੱਚ ਇੱਕ ਗੀਤ 8 ਅਕਤੂਬਰ ਨੂੰ ਮੈਲਬਨ ਦੇ ਵਿੱਚ ਤੁਸੀਂ ਉਹਨਾਂ ਨੂੰ ਲਾਈਵ ਵੀ ਸੁਣ ਸਕਦੇ ਹੋ। ਅਤੇ ਲਓ ਜੀ ਸੁਣਦੇ ਹਾਂ ਫਿਰ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਆਖਰੀ ਗੀਤ। ਅਤੇ ਅੱਜ ਲਹਿਰਾਂ ਪ੍ਰੋਗਰਾਮ ਯਾਨੀ ਸਾਡਾ ਮੋਰਨਿੰਗ ਸ਼ੋਅ ਖਤਮ ਕਰਨ ਦੀ ਇਜਾਜ਼ਤ ਲੈਂਦੇ ਹੋਏ ਅਗਲੇ ਹਫ਼ਤੇ ਫਿਰ ਮਿਲਣ ਦੇ ਵਾਅਦੇ ਨਾਲ ਹੋਵਾਂਗੇ ਹਾਜ਼ਰ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਤੇ ਸਟੂਡੀਓ ਮੈਲਬਨ।
ਮਾੜੀ ਮੋਟੀ ਜ਼ਿੰਦਗੀ ਜਿਉਣ ਨਹੀਂ ਆਏ ਇੱਥੇ ਆਪਾਂ ਟਾਈਮ ਵੀ